ਅੰਮ੍ਰਿਤ ਪੀਆ ਸਤਿਗੁਰ ਦੀਆ ਅਵਰ ਨਾ ਜਾਣਾ ਦੁਆ ਤੀਆ। ਪਰਮ ਸਤਿਕਾਰਯੋਗ ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ, ਰਸਨਾ ਪਵਿੱਤਰ ਕਰੋ, ਗੁਰੂ ਜੀ ਦੀ ਬਖਸ਼ਿਸ਼ ਦੁਹਰਾਓ, ਪਿਆਰ ਨਾਲ ਫਤਿਹ ਬੁਲਾਓ, ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਹਿ ਗਏ ਜਿਹੜੇ ਫਿਰ ਕਿਰਪਾ ਕਰੋ, ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਹਿਣ ਵਿੱਚ ਭਾਵੇਂ ਸ਼ਬਦ ਅੰਮ੍ਰਿਤ ਹੀ ਆਏਗਾ, ਪਰ ਜਿਹੜਾ ਬੰਦਾ ਭੁੱਖਾ ਹੋਵੇ ਤੇ ਤੜਫ ਰਿਹਾ ਹੋਵੇ, ਜਦੋਂ ਉਹਨੂੰ ਰੋਟੀ ਮਿਲ ਜਾਂਦੀ ਹੈ, ਭੋਜਨ ਮਿਲ ਜਾਂਦਾ, ਭੋਜਨ ਭੁੱਖੇ ਵਾਸਤੇ ਅੰਮ੍ਰਿਤ, ਕਿਉਂਕਿ ਜਾਨ ਪਾਉਂਦਾ। ਭੁੱਖੇ ਵਾਸਤੇ ਭੋਜਨ ਅੰਮ੍ਰਿਤ ਹੈ, ਕਮਜ਼ੋਰ ਬੰਦੇ ਵਾਸਤੇ ਦੁੱਧ ਅੰਮ੍ਰਿਤ ਹੈ। ਭਿਆਨਕ ਰੋਗ ਲੱਗਿਆ ਹੋਵੇ, ਜਿਹੜੀ ਵੀ ਦਵਾਈ ਉਹਦੇ ਕੰਮ ਆ ਜਾਏ, ਕੈਂਸਰ ਵਰਗਾ ਰੋਗ ਹਟ ਜਾਏ, ਸਮਝ ਲਓ ਉਹ ਦਵਾਈ ਉਸ ਬਿਮਾਰੀ ਲਈ ਅੰਮ੍ਰਿਤ। ਅੰਮ੍ਰਿਤ ਦਾ ਅਰਥ ਹੈ ਮੌਤ ਤੋਂ ਰਹਿਤ ਕਰੇ, ਜਿਹੜਾ ਜਾਨ ਪਾਵੇ ਤਾਂ ਕਹਿ ਲਓ ਮ੍ਰਿਤ ਹੋ ਗਿਆ, ਮ੍ਰਿਤੂ ਅੱਗੇ ਲੱਗ ਗਿਆ ਐੜਾ ਅੰਮ੍ਰਿਤ। ਹੁਣ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦੁੱਧ ਨੂੰ ਵੀ ਅੰਮ੍ਰਿਤ ਲਿਖਿਆ ਜਹਿ ਪ੍ਰਸਾਦ, ਭੋਜਨ ਨੂੰ ਵੀ ਅੰਮ੍ਰਿਤ ਲਿਖਿਆ ਜਹਿ ਪ੍ਰਸਾਦ ਸ਼ਕਤੀ ਹੀ ਅੰਮ੍ਰਿਤ ਖਾਹੇ ਤਿਸ ਠਾਕੁਰ ਕੋ ਰੱਖ ਰੱਖ ਮਨ ਮਾਹੇ। ਗੁਰੂ ਗ੍ਰੰਥ ਸਾਹਿਬ 'ਚ ਦੁੱਧ ਨੂੰ ਵੀ ਅੰਮ੍ਰਿਤ ਲਿਖਿਆ, ਪਸ਼ੂ ਮਿਲੇ ਚੰਗਿਆਈਆਂ ਖੜ ਖਾਹੇ ਅੰਮ੍ਰਿਤ ਦੇ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਭਾਈ ਬਾਣੀ ਨੂੰ ਵੀ, ਗਿਆਨ ਨੂੰ ਵੀ ਅੰਮ੍ਰਿਤ ਲਿਖਿਆ, ਅੰਮ੍ਰਿਤ ਬਾਣੀ ਹਰ ਹਰ ਸੁਣ ਸੁਣ ਹੋਵੇ ਪਰਮਗਤ। ਇਸੇ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਨਾਮ ਨੂੰ ਵੀ ਅੰਮ੍ਰਿਤ ਲਿਖਿਆ, ਅੰਮ੍ਰਿਤ ਨਾਮ ਨਿਧਾਨ ਹੈ ਮਿਲ ਪੀਬ ਹੋ ਭਾਈ। ਹੁਣ ਅੰਮ੍ਰਿਤ ਪੀਆ ਸਤਿਗੁਰ ਦੀਆ, ਹੁਣ ਇੱਥੇ ਅੰਮ੍ਰਿਤ ਦਾ ਅਰਥ ਕੀ ਕਰਾਂਗੇ? ਹਰ ਉਹ ਚੀਜ਼ ਜਿਹੜੀ ਸਾਨੂੰ ਜ਼ਿੰਦਗੀ ਬਣਾਵੇ ਸਾਡੀ, ਸਰੀਰ ਦੇ ਤਲ ਤੇ ਦੁੱਧ ਤੇ ਭੋਜਨ ਅੰਮ੍ਰਿਤ ਰਹੇਗਾ, ਪਰ ਮਨ ਦੇ ਤਲ ਦੇ ਉੱਤੇ ਗੁਰੂ ਦਾ ਗਿਆਨ ਅੰਮ੍ਰਿਤ। ਸੱਚਾ ਗਿਆਨ ਲੈਣਾ, ਬੁੱਧੀ ਦਾ ਵਿਕਸਿਤ ਹੋ ਜਾਣਾ, ਅਕਲ ਮਿਲਣੀ ਅੰਮ੍ਰਿਤ ਹੈ। ਜਦੋਂ ਅਸੀਂ ਸੱਚਾ ਗਿਆਨ ਲੈ ਰਹੇ ਹਾਂ, ਸਮਝ ਰਹੇ ਹਾਂ, ਉਦੋਂ ਮੰਨ ਲਓ ਅੰਮ੍ਰਿਤ ਪੀ ਰਹੇ ਹਾਂ ਆਪਾਂ। ਜਦੋਂ ਗੁਰਬਾਣੀ ਦੀ ਵਿਚਾਰ ਸੁਣਦੇ ਹੁੰਦੇ ਹਾਂ ਉਦੋਂ ਅੰਮ੍ਰਿਤ ਪੀਂਦੇ ਹਾਂ। ਜਿਨ੍ਹਾਂ ਗੁਰਬਾਣੀ ਮਨ ਭਾਈ ਆ, ਜਿਨ੍ਹਾਂ ਨੂੰ ਗੁਰਬਾਣੀ ਪਸੰਦ ਆਉਣ ਲੱਗ ਜਾਂਦੀ ਹੈ, ਅੰਮ੍ਰਿਤ ਛੱਕ ਛੱਕੇ, ਕਹਿੰਦੇ ਅੰਮ੍ਰਿਤ ਛੱਕ ਲਿਆ, ਛੱਕ ਰਹੇ ਨੇ ਉਹ ਜਿਹੜੇ ਗੁਰਬਾਣੀ ਨੂੰ ਪਸੰਦ ਕਰਨ ਲੱਗ ਜਾਂਦੇ। ਜਿਹੜੇ ਬੰਦੇ ਨੂੰ ਗੁਰਬਾਣੀ ਪਸੰਦ ਨਹੀਂ ਆਈ, ਗੁਰਬਾਣੀ ਨਾਲ ਪਿਆਰ ਨਹੀਂ ਪਿਆ, ਗੁਰਬਾਣੀ ਸੁਣਨ ਵੇਲੇ ਕਾਲਾ ਜਿਹਾ ਪੈ ਜਾਂਦਾ ਹੈ, ਇਹਦਾ ਅਰਥ ਇਹ ਹੈ ਇਹਨੇ ਅਜੇ ਤੱਕ ਅੰਮ੍ਰਿਤ ਨਹੀਂ ਛਕਿਆ, ਅਜੇ ਤੱਕ ਅੰਮ੍ਰਿਤ ਨਹੀਂ ਛਕਿਆ। ਹਾਂ, ਜੇ ਗੁਰਬਾਣੀ ਨੂੰ ਪਿਆਰ ਨਾਲ ਸੁਣਦਾ ਹੈ, ਸਮਝਦਾ ਹੈ, ਤੇ ਅੰਮ੍ਰਿਤ ਛਕ ਰਿਹਾ, ਗਿਆਨ ਲੈ ਰਿਹਾ, ਸਮਝ ਰਿਹਾ ਗੁਰੂ ਸਾਹਿਬ ਦੇ ਬਚਨਾਂ ਨੂੰ। ਇਸ ਕਰਕੇ ਗੁਰਬਾਣੀ ਦੀ ਵਿਚਾਰ ਨੂੰ ਧਿਆਨ ਨਾਲ ਸੁਣਨਾ ਅੰਮ੍ਰਿਤ ਛਕਣਾ ਹੈ। ਜਿਹੜੀ ਖੰਡੇ ਦੀ ਪੌਲ ਆਪਾਂ ਛਕਦੇ ਹਾਂ ਉਹ ਵੀ ਅੰਮ੍ਰਿਤ ਕਿਹਾ ਉਹਨੂੰ ਵੀ। ਖੰਡੇ ਦੀ ਪੌਲ ਇਸ ਕਰਕੇ ਅੰਮ੍ਰਿਤ ਹੈ, ਜਾਤਾਂ ਪਾਤਾਂ ਖਤਮ ਕਰ ਦਿੰਦੀ ਹੈ, ਇੱਕੋ ਬਾਟੇ ਵਿੱਚ ਛਕ ਲੈਂਦੇ ਹਾਂ, ਸਮਾਜ ਦਾ ਕੋੜ ਕੱਢਣ ਲਈ, ਬਿਮਾਰੀ ਕੱਢਣ ਵਾਸਤੇ ਖੰਡੇ ਦੀ ਪੌਲ ਨੂੰ ਕੀ ਕਿਹਾ ਅੰਮ੍ਰਿਤ। ਕਿੱਡਾ ਕੋੜ ਹੈ ਜਾਤ ਪਾਤ ਦਾ, ਮਨੁੱਖਤਾ ਨੂੰ ਇੱਕ ਨਹੀਂ ਹੋਣ ਦਿੱਤਾ ਜਾ ਰਿਹਾ, ਜਾਤਾਂ ਦੇ ਨਾਂ ਤੇ ਵੰਡਿਆ ਗਿਆ, ਆ ਛੋਟੀ ਜਾਤ ਦਾ, ਆ ਵੱਡੀ ਜਾਤ ਦਾ, ਆ ਜੱਟ ਹੈ ਜੀ, ਆ ਨਾਈ ਹੈ ਜੀ, ਆ ਝੌਰ ਹੈ ਜੀ, ਆ ਛੀਂਬਾ ਹੈ ਜੀ, ਆ ਕਮੋ ਨੇ ਜੀ, ਆ ਸੈਣੀ ਨੇ ਜੀ, ਇੱਦਾਂ ਜਾਤਾਂ 'ਚ ਵੰਡਤਾ ਨਾ ਬੰਦਾ, ਆਪੋ ਆਪਣੀ ਬਰਾਦਰੀ ਚੱਕੀ ਫਿਰਦਾ ਸਿਰ ਤੇ। ਜਦੋਂ ਅਸੀਂ ਬਾਟੇ ਇੱਕ ਵਿੱਚ ਅੰਮ੍ਰਿਤ ਛਕ ਲੈਂਦੇ ਹਾਂ, ਉਹ ਕਿੱਡਾ ਵੱਡਾ ਸਮਾਜ ਨੂੰ ਇੱਕ ਕਰਨ ਵਾਲਾ ਜਿਹੜਾ ਜਾਨ ਪਵੇ ਸਾਡੇ ਚ ਭਰਾ ਭਰਾ ਬਣੀਏ ਖੰਡੇ ਦੀ ਪੌਲ ਅੰਮ੍ਰਿਤ ਤਾਂ ਅੰਮ੍ਰਿਤ ਕਹਿੰਦੇ ਸੋ ਗੁਰੂ ਦਾ ਸੱਚਾ ਗਿਆਨ ਭਾਈ ਪ੍ਰਾਪਤ ਜਦੋਂ ਅਸੀਂ ਕਰ ਰਹੇ ਹੁੰਦੇ ਹਾਂ ਉਦੋਂ ਅਸੀਂ ਅੰਮ੍ਰਿਤ ਹੀ ਛਕ ਰਹੇ ਹੁੰਦੇ ਹਾਂ ਤੇ ਇਹ ਅੰਮ੍ਰਿਤ ਛਕ ਛਕ ਕੇ ਸਾਡਾ ਮਨ ਮਜ਼ਬੂਤ ਹੁੰਦਾ ਹੈ ਚਿਮ ਚਿਮ ਵਰਸੈ ਅੰਮ੍ਰਿਤ ਧਾਰਾ ਟਿਕਵਾਂ ਟਿਕਵਾਂ ਮੀਂਹ ਪੈਂਦਾ ਹੈ ਜਿਵੇਂ ਬਰਸਾਤ ਹੁੰਦੀ ਹੈ ਨਾ ਜੀ ਇੱਕ ਤੇ ਹੁੰਦੀ ਹੈ ਝੜੀ ਲੱਗਣੀ ਬੜੀ ਤੇਜ਼ ਮੀਂਹ ਪੈਣਾ ਵਾਹਿਗੁਰੂ ਇੱਕ ਤੇ ਹੁੰਦਾ ਨਾ ਮੋਹਲੇ ਧਾਰ ਵਰਖਾ ਹੋਣੀ ਇੱਕ ਹੁੰਦੀ ਹੈ ਚਿਮ ਚਿਮ ਦਸ ਦਸ ਦਿਨ ਮੀਂਹ ਪਈ ਜਾਂਦਾ ਕਈ ਵਾਰੀ ਆਪਾਂ ਕਹਿੰਦੇ ਝੜੀ ਲੱਗ ਗਈ ਭਾਈ ਪੰਜ ਪੰਜ ਸੱਤ ਸੱਤ ਦਿਨ ਮੀਂਹ ਹਟਦਾ ਹੀ ਨਹੀਂ ਉਹਨੂੰ ਝੜੀ ਲੱਗਣੀ ਕਹਿ ਦਿੰਦੇ ਆਪਾਂ ਬਸ ਝੜੀ ਵਾਲਾ ਮੀਂਹ ਹੈ ਜਿਹੜਾ ਉਹਦੇ ਵਿੱਚ ਫਿਰ ਜਿੰਨਾ ਕੁ ਮੀਂਹ ਪਈ ਜਾਂਦਾ ਧਰਤੀ ਪੀਵੀ ਜਾਂਦੀ ਹੈ ਜਿੰਨਾ ਕੁ ਪਈ ਜਾਂਦਾ ਪੀਵੀ ਜਾਂਦੀ ਹੈ ਜਦੋਂ ਗੁਰਬਾਣੀ ਦਾ ਗਿਆਨ ਵਰਤਦਾ ਹੈ ਏਦਾਂ ਵਿਚਾਰ ਕਰਦੇ ਆ ਗੁਰਬਾਣੀ ਦੀ ਸਮਝ ਲਓ ਚਿਮ ਚਿਮ ਅੰਮ੍ਰਿਤ ਵਰਸਣ ਲੱਗ ਪਿਆ ਬਸ ਜਿੰਨਾ ਕੁ ਸੁਣੀ ਚੱਲੋ ਅੰਦਰ ਲਈ ਜਾਓ ਸੁਣੀ ਜਾਓ ਅੰਦਰ ਲਈ ਜਾਓ ਜਿੰਨਾ ਕੁ ਪਈ ਜਾਵੇ ਅੰਦਰ ਜਾਈ ਜਾਵੇ ਸਿੱਧਾ ਹੀ ਚਿਮ ਚਿਮ ਵਰਸੈ ਅੰਮ੍ਰਿਤ ਧਾਰਾ ਮਨ ਪੀਵੇ ਸੁਣ ਸ਼ਬਦ ਵਿਚਾਰਾ ਸ਼ਬਦ ਦੀ ਵਿਚਾਰ ਸੁਣ ਸੁਣ ਕੇ ਮਨ ਜਿਹੜਾ ਹੈ ਉਹ ਪੀਂਦਾ ਹੈ ਤੇ ਭਾਈ ਜਦੋਂ ਮਨ ਅੰਮ੍ਰਿਤ ਪੀਂਦਾ ਹੈ ਫਿਰ ਮਨ ਮਜ਼ਬੂਤ ਵੀ ਤੇ ਹੁੰਦਾ ਹੈ ਜੇ ਸਰੀਰ ਨੂੰ ਦੁੱਧ ਨਾ ਮਿਲਿਆ ਇਹਨੇ ਕਮਜ਼ੋਰ ਹੋ ਜਾਣਾ ਹੈ ਜੇ ਸਰੀਰ ਨੂੰ ਭੋਜਨ ਨਾ ਮਿਲਿਆ ਇਹਨੇ ਕਮਜ਼ੋਰ ਹੋ ਜਾਣਾ ਹੈ ਜੇ ਸਾਡੇ ਮਨ ਨੂੰ ਸਾਡੀ ਬੁੱਧੀ ਨੂੰ ਸਾਡੇ ਦਿਮਾਗ ਨੂੰ ਗਿਆਨ ਨਾ ਮਿਲਿਆ ਤੇ ਸਾਡਾ ਮਨ ਵੀ ਕਮਜ਼ੋਰ ਹੋ ਜਾਣਾ ਆ ਜਿਹੜਾ ਗੁਰੂ ਦਾ ਸੱਚਾ ਗਿਆਨ ਹੈ ਸਾਡੇ ਮਨ ਵਾਸਤੇ ਬਹੁਤ ਜ਼ਿਆਦਾ ਜ਼ਰੂਰੀ ਹੈ ਜਿਵੇਂ ਨਿਰਧਨ ਨੂੰ ਧਨ ਦੀ ਲੋੜ ਹੈ ਅੰਨੇ ਨੂੰ ਡੰਗੋਰੀ ਦੀ ਲੋੜ ਹੈ ਛੋਟੇ ਬੱਚੇ ਨੂੰ ਮਾਂ ਦੇ ਦੁੱਧ ਦੀ ਲੋੜ ਹੈ ਇਸੇ ਤਰ੍ਹਾਂ ਸਾਨੂੰ ਸੱਚੇ ਗਿਆਨ ਦੀ ਸਦਾ ਹੀ ਲੋੜ ਹੈ ਸਦਾ ਹੀ ਲੋੜ ਹੈ ਸੱਚਾ ਗਿਆਨ ਸਾਨੂੰ ਹੋਵੇ ਚਾਨਣ ਹੋਵੇ ਅੱਖਾਂ ਖੁੱਲ ਜਾਣ ਬਸ ਉਹ ਤਾਂ ਹੀ ਗਿਆਨ ਲੈ ਸਕਦੇ ਹੋ ਜਦੋਂ ਕੁਐਸਚਨ ਕਰਨੇ ਸ਼ੁਰੂ ਕਰ ਦਿਓਗੇ ਮੇਰੇ ਨੌਜਵਾਨ ਵੀਰ ਇਹ ਨੁਕਤਾ ਨੋਟ ਕਰਿਓ ਸਾਡੇ ਪਤਾ ਕੀ ਹੁੰਦਾ ਹੈ ਜਿਵੇਂ ਹੁਣ ਮੰਨ ਲਓ ਮੈਂ ਬਚਪਨ ਵਿੱਚ ਵੇਖਿਆ ਹੈ ਸਾਡੇ ਉੱਥੇ ਪੰਜ ਪੀਰਾਂ ਦੀਆਂ ਕਬਰਾਂ ਸੀ ਜਗ੍ਹਾ ਸੀ ਪੰਜ ਤੇ ਵੀਰਵਾਰ ਨੂੰ ਉੱਥੇ ਲੋਕੀ ਦੀਵਾ ਜਗਾਉਣ ਜਾਂਦੇ ਸੀ ਤੇ ਸ਼ਾਮ ਨੂੰ ਕਈ ਵਾਰੀ ਪਰਿਵਾਰ ਵਾਲਿਆਂ ਨੇ ਕਹਿਣਾ ਜਾਂ ਦੀਵੇ ਉੱਥੇ ਜਗਾਓ ਜੋਤ ਪਰਿਵਾਰ ਦਾ ਕੋਈ ਵੱਡਾ ਜਾਣਾ ਉਹਨੇ ਵੀ ਜਗਾ ਦੇਣੀ ਆਪਾਂ ਵੀ ਜਗਾ ਦੇਣੀ ਮਗਰੀ ਜੇ ਪਰਿਵਾਰ ਵਾਲਾ ਕੋਈ ਨਹੀਂ ਗਿਆ ਤੇ ਸਾਡੇ ਵਰਗਿਆਂ ਨੂੰ ਦੀਵਾ ਫੜਾ ਦਿੱਤਾ ਤੇਲ ਫੜਾ ਦਿੱਤਾ ਚੁੱਪ ਕਰਕੇ ਅਸੀਂ ਵੀ ਜਗਾਇਆ ਉਹ ਕਬਰ ਦੇ ਉੱਤੇ ਇੰਨਾ ਹਰਾ ਜਿਹਾ ਕੱਪੜਾ ਪਾਇਆ ਹੁੰਦਾ ਸੀ ਇੰਨਾ ਫਿਰ ਉਹਨੂੰ ਉੱਤੋਂ ਐਂ ਘੁੱਟਦੇ ਸੀ ਐਂ ਹੱਥ ਜਲ ਐਂ ਹੱਥ ਲਾਈ ਜਾਂਦੇ ਸੀ ਫਿਰ ਕਦੇ ਮੱਥੇ ਤੇ ਲਾ ਲੈਂਦੇ ਸੀ ਕਦੇ ਐਂ ਇੱਦਾਂ ਕਰੀ ਜਾਂਦੇ ਸੀ ਕਿਉਂਕਿ ਪਤਾ ਨਹੀਂ ਨਾ ਜੀ ਗਿਆਨ ਬਿਨਾਂ ਬੰਦਾ ਕਮਲਾ ਹੀ ਹੋਇਆ ਫਿਰਦਾ ਗੁਰਦੁਆਰਿਆਂ 'ਚ ਵੀ ਅੱਜ ਕੱਲ੍ਹ ਐਂ ਕਰਦੇ ਜੋਤ ਜਗਦੀ ਹੈ ਜੀ ਜੋਤਾਂ ਦੇ ਕੋਲ ਜਾਣਗੇ ਇੱਦਾਂ ਹੱਥ ਕਰਦੇ ਨੇ ਫਿਰ ਇੱਥੇ ਲਾ ਲੈਣਗੇ ਫਿਰ ਕੰਨਾਂ ਨੂੰ ਹੱਥ ਐਂ ਲਾ ਕੇ ਫਿਰ ਇੱਥੇ ਕਿੰਨੇ ਭੈੜੇ ਜੇ ਲੱਗਦੇ ਨੇ ਸਿੱਖ ਆ ਕੁਝ ਕਰਦੇ ਹੁੰਦੇ ਸੀ ਗੁਰਦੁਆਰਿਆਂ 'ਚ ਐਂ ਹੁੰਦਾ ਜੋਤ ਦੇ ਨੇੜੇ ਜਾਣਗੇ ਉੱਤੇ ਹੱਥ ਜਾ ਘੁਮਾ ਕੇ ਫਿਰ ਐਂ ਲਾਣਗੇ ਸਾਰੇ ਇੱਥੇ ਲਾ ਲਓ ਇੱਥੇ ਲਾ ਲਓ ਢਿੱਡ ਤੇ ਵੀ ਲਾ ਲਿਆ ਕਰ ਵੀ ਹੁਣ ਲੰਗਰ 'ਚ ਜਾਣ ਦੀ ਲੋੜ ਹੀ ਨਾ ਪਵੇ ਇੱਥੇ ਤੇ ਤਾਂ ਹੀ ਲਾਉਂਦਾ ਵੀ ਬਿਮਾਰੀ ਬਮੂਰੀ ਕੋਈ ਹੋਵੇ ਇੱਥੇ ਸਾਰੇ ਵੀ ਇੱਥੇ ਵੀ ਲਾਓ ਇੱਥੇ ਵੀ ਛਾਤੀ ਤੇ ਵੀ ਢਿੱਡ ਤੇ ਵੀ ਲਾ ਲਿਆ ਕਰ ਭੁੱਖ ਨਹੀਂ ਲੱਗੂ ਫਿਰ ਐਂ ਜੇ ਹੱਥ ਜਿਹਾ ਕਰਕੇ ਜੇ ਢਿੱਡ ਤੇ ਐਂ ਫੇਰ ਲਓ ਫਿਰ ਭੁੱਖ ਲੱਗੂ ਨਹੀਂ ਲੰਗਰ 'ਚ ਤੇ ਫਿਰ ਵੀ ਜਾਏਗਾ ਉਹ ਤੈਨੂੰ ਜੇ ਡਾਕਟਰ ਦੀ ਲੋੜ ਪਈ ਡਾਕਟਰ ਕੋਲ ਫਿਰ ਵੀ ਤੈਨੂੰ ਕਿਉਂਕਿ ਜੇ ਰੋਟੀ ਦੀ ਲੋੜ ਹੈ ਤੇ ਐਂ ਹੱਥ ਜਿਹਾ ਲਾ ਕੇ ਨਹੀਂ ਭੁੱਖ ਮਰ ਜਾਂਦੀ ਜੇ ਸਰੀਰ ਨੂੰ ਦਵਾਈ ਦੀ ਲੋੜ ਹੋਈ ਤੇ ਪੈਣੀ ਹੈ ਜੇ ਸਰੀਰ ਨੂੰ ਬਿਮਾਰੀ ਹੈ ਕੋਈ ਤੇ ਦਵਾਈ ਦੀ ਲੋੜ ਪੈਣੀ ਹੈ ਐਂ ਜੇ ਹੱਥ ਜਿਹਾ ਕਰਕੇ ਨਹੀਂ ਕੁਛ ਹੋਣਾ ਸਾਡੇ ਦੱਸੇ ਕਿਹੜਾ ਸਾਡੇ ਵਾਲੇ ਤੇ ਵੱਡੀਆਂ ਵੱਡੀਆਂ ਜੋਤਾਂ ਲਾ ਕੇ ਰੱਖਦੇ ਆ ਘਿਓ ਲਈ ਆਓ ਪਾਈ ਚੱਲੋ ਇੱਥੇ ਤੇ ਪਾੜਸ਼ੇ ਲਾਈ ਫਿਰਦੇ ਆ ਜੇ ਇੱਧਰ ਸਿੱਟੀ ਚੱਲੋ ਬਸ ਐਂ ਪਾੜਸ਼ਿਆਂ 'ਚ ਜਾਂਦਾ ਘਿਓ ਸਿੱਧਾ ਭਾਈ ਜੱਲੋ ਕਿਹੜਾ ਕਵੇ ਕਹਿਣਾ ਵੀ ਇਹ ਗਲਤ ਹੈ ਸਮਝ ਨਹੀਂ ਆਉਂਦੀ ਦੱਸੇ ਕਿਹੜਾ ਗੁਰੂ ਗ੍ਰੰਥ ਸਾਹਿਬ ਕੀ ਕਹਿੰਦੇ ਆ ਭਾਈ ਕਿਹੜੀਆਂ ਜੋਤਾਂ ਵਿੱਚ ਧਿਆਨ ਲਈ ਜਾਂਦਾ ਹੈ ਖੁੰਝੇ ਵਾਲੀ ਜੋਤ ਵਿੱਚ ਨਾ ਜਾਇਆ ਕਰ ਜਾਗਤ ਜੋਤ ਜਪੈ ਨਿਸਬਾਸਰ ਆਹ ਜੋਤ ਹੈ ਜਿਹੜੀ ਜਿਹੜੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬਾਣੀ ਇਹ ਸੱਚਾ ਗਿਆਨ ਹੈ ਇਹ ਹੈ ਜੋਤ ਇਹ ਚਾਨਣ ਕਰਦੀ ਹੈ ਸਾਹਮਣੇ ਵਾਲੀ ਜੋਤ ਵੱਲ ਵੇਖਿਆ ਹੀ ਨਹੀਂ ਵੀ ਬਾਣੀ ਨੇ ਹੁਕਮਨਾਮਾ ਕੀ ਆਇਆ ਕਿਹਾ ਕੀ ਹੈ ਜਿਹੜੀ ਖੁੰਝੇ ਵਾਲੀ ਜੋਤ ਹੈ ਉਹਨੂੰ ਐਂ ਐਂ ਕਰਦੇ ਫਿਰਦੇ ਨੇ ਹੱਥ ਲਾਣਗੇ ਕਦੇ ਐਂ ਕਰਨਗੇ ਕਦੇ ਇੱਥੇ ਲਾਣਗੇ ਲੈ ਆਹ ਜੋਤ ਕੀ ਕਹਿੰਦੀ ਹੈ ਇਹ ਵੇਖ ਇਸ ਜੋਤ ਦੇ ਨਾਲ ਜਦੋਂ ਤੂੰ ਏਦਾਂ ਸੁਰਤ ਜੋੜੇਗਾ ਇੱਥੇ ਅੰਦਰ ਜੋਤ ਜਗੇਗੀ ਚਾਨਣ ਹੋ ਜਾਂਦਾ ਚਾਨਣ ਹੋਣ ਦਾ ਕੀ ਮਤਲਬ ਹੈ ਵੀ ਅਕਲ ਆ ਜਾਂਦੀ ਹੈ ਅਕਲ ਆਉਣ ਨੂੰ ਚਾਨਣ ਆਉਣਾ ਕਹਿੰਦੇ ਆ ਗੁਰੂ ਦੀ ਸਿੱਖਿਆ ਸੁਣ ਸੁਣ ਕੇ ਗੁਰੂ ਜੀ ਦੇ ਬਚਨ ਸੁਣ ਸੁਣ ਕੇ ਅੰਦਰ ਜੋਤ ਜਗਦੀ ਅੰਦਰ ਗੁਰ ਸਾਖੀ ਜੋਤ ਪ੍ਰਗਟ ਹੋਏ ਗੁਰੂ ਦੀ ਸਿੱਖਿਆ ਸੁਣ ਸੁਣ ਕੇ ਅੰਦਰ ਜੋਤ ਜਗਾਓ ਭਾਈ ਪਰ ਦੱਸੇ ਕਿਹੜਾ ਬਸ ਜੋਤ ਦੇ ਐਂ ਕਰ ਲਓ ਮੁੜ ਕੇ ਕਹਿੰਦੀ ਪਾਣੀ ਦੀ ਭਰ ਕੇ ਲੈ ਲਓ ਉੱਥੇ ਜਲ ਪਿਆ ਕੁੰਭ ਦਾ ਲੈ ਜਾਓ ਘੜਾ ਨੂੰ ਇਹ ਕਰ ਲਿਆ ਕਰੋ ਜੀ ਇਹ ਵਰਤ ਲਿਆ ਕਰੋ ਜੀ ਲੈ ਕੀ ਹੋ ਜੂ ਇਹਦੇ ਨਾਲ ਕਹਿੰਦੇ ਬਿਮਾਰੀ ਠੀਕ ਹੋ ਜੂ ਰੋਗ ਠੀਕ ਹੋ ਜਾਣਗੇ ਭੁੱਖ ਵੀ ਮਰ ਜਾਂਦੀ ਹੈ ਪੀ ਕੇ ਜੇ ਸਰੀਰ ਨੂੰ ਰੋਟੀ ਦੀ ਲੋੜ ਹੈ ਤੇ ਹੈ ਪੈਂਦੀ ਹੈ ਲੋੜ ਸਰੀਰ ਨੂੰ ਜੇ ਮੇਰੇ ਢਿੱਡ ਨੂੰ ਰੋਟੀ ਦੀ ਲੋੜ ਹੈ ਤੇ ਰੋਟੀ ਮੇਰੀ ਖਾਣੀ ਪੈਣੀ ਹੈ ਫਿਰ ਮੈਂ ਠੀਕ ਹੋਊਂ ਭੁੱਖ ਮੇਰੀ ਫਿਰ ਮਿਟੇਗੀ ਜੇ ਸਰੀਰ ਨੂੰ ਵੀ ਕੋਈ ਰੋਗ ਲੱਗਿਆ ਤੇ ਦਵਾਈ ਲੈਣੀ ਪੈਂਦੀ ਹੈ ਪਰ ਦੱਸੇ ਕਿਹੜਾ ਜੇ ਕੋਈ ਸੱਚ ਦੱਸੇਗਾ ਭਾਈ ਬਾਣੀ ਨਾਲ ਜੁੜੋ ਫਿਰ ਡਾਂਗਾਂ ਚੁੱਕ ਲੈਂਦੇ ਆ ਫਿਰ ਰੌਲਾ ਪਾਉਂਦੇ ਆ ਇਹ ਗਲਤ ਪ੍ਰਚਾਰ ਹੋ ਰਿਹਾ ਹੈ ਇਹ ਗਲਤ ਪ੍ਰਚਾਰ ਕਾਹਦਾ ਭਾਈ ਗੁਰਬਾਣੀ ਨਾਲ ਜੁੜਨਾ ਸਹੀ ਪ੍ਰਚਾਰ ਹੈ ਸੱਚ ਨਾਲ ਜੁੜੋ ਗੁਰਬਾਣੀ ਨਾਲ ਜੁੜੋ ਇਹ ਤੇ ਸਾਡੇ ਵਰਗਿਆਂ ਨੇ ਭਰ ਦੇਣਾ ਭਰ ਭਰ ਕੇ ਲਈ ਚੱਲੋ ਕਹਿੰਦੀਆਂ ਕਰੀ ਚੱਲੋ ਇਹ ਤੇ ਚੱਲੀ ਜਾਂਦਾ ਭਾਈ ਗੁਰਬਾਣੀ ਦਾ ਸੱਚਾ ਗਿਆਨ ਪ੍ਰਾਪਤ ਕਰੋ ਜਿਹਦੇ ਕਰਕੇ ਅਕਲ ਆਵੇ ਚਾਨਣ ਆਵੇ ਗੁਰਬਾਣੀ ਦੀ ਬੜੀ ਲੋੜ ਹੈ ਜ਼ਿੰਦਗੀ ਵਿੱਚ ਜਿਵੇਂ ਆਪਾਂ ਪਹਿਲਾਂ ਕਹਿ ਰਿਹਾ ਸੀ ਨਾ ਮੈਂ ਵੀ ਜਿਵੇਂ ਨਿਰਧਨ ਨੂੰ ਧਨ ਦੀ ਲੋੜ ਹੈ ਅੰਨੇ ਨੂੰ ਡੰਗੋਰੀ ਦੀ ਲੋੜ ਹੈ ਛੋਟੇ ਬੱਚੇ ਨੂੰ ਮਾਂ ਦੇ ਦੁੱਧ ਦੀ ਲੋੜ ਹੈ ਇਸੇ ਤਰ੍ਹਾਂ ਗੁਰੂ ਦੀ ਸੱਚੇ ਗਿਆਨ ਦੀ ਸਾਨੂੰ ਜ਼ਿੰਦਗੀ ਵਿੱਚ ਬੜੀ ਲੋੜ ਹੈ ਪੜ੍ਹੋ ਨਿਰਧਨ ਕਉ ਧਨ ਅੰਧਲੇ ਕਉ ਟਿੱਕ ਮਾਤ ਦੁੱਧ ਜੈਸੇ ਬਾਲੇ ਜਿਵੇਂ ਬਾਲਕ ਨੂੰ ਮਾਂ ਦੇ ਦੁੱਧ ਦੀ ਲੋੜ ਹੈ ਪੜ੍ਹੋ
ਨਿਰਧਨ ਕੋ ਧਨ ਅੰਧਲੇ ਕੋ ਟਿੱਕ
ਅੰਨੇ ਨੂੰ ਡੰਗੋਰੀ ਅੰਧਲੇ ਕੋ ਟਿੱਕ
ਮਾਤ ਦੁੱਧ ਜੈਸੇ ਬਾਲੇ ਸਾਗਰ ਮਹਿਬੂਹੇ ਤੂੰ ਪਾਇਓ ਹਰ ਨਾਨਕ ਕਰੀ ਕਿਰਪਾ ਕਿਰਪਾਲੇ
ਕਰੀ ਕਿਰਪਾ ਪਰਮਾਤਮਾ ਨੇ ਕਿਰਪਾ ਕੀਤੀ ਹੈ ਜਿਵੇਂ ਨਿਰਧਨ ਨੂੰ ਧਨ ਚਾਹੀਦਾ ਧਨ ਮਿਲ ਗਿਆ ਅੰਨੇ ਨੂੰ ਡੰਗੋਰੀ ਚਾਹੀਦੀ ਹੈ ਬੱਚੇ ਨੂੰ ਦੁੱਧ ਚਾਹੀਦਾ ਇਸੇ ਤਰ੍ਹਾਂ ਰੱਬ ਨੇ ਸਾਨੂੰ ਆ ਜਹਾਜ਼ ਦਿੱਤਾ ਗਿਆਨ ਦਿੱਤਾ ਅਕਲ ਦਿੱਤੀ ਹੈ ਸਾਗਰ ਮੈਂ ਬੋਹੇ ਥਪਾਇਓ ਹਰ ਨਾਨਕ ਪਰਮਾਤਮਾ ਨੇ ਜਹਾਜ਼ ਬਣਾਇਆ ਹੈ ਆਪਣੀ ਸੁਰਤ ਨੂੰ ਇਹਦੇ ਤੇ ਚਾੜ ਸੁਰਤ ਨੂੰ ਸਰੀਰ ਨੇ ਨਹੀਂ ਚੜ੍ਹਨਾ ਸੁਰਤ ਨੇ ਚੜ੍ਹਨਾ ਹੈ ਜਹਾਜ਼ ਤੇ ਸਰੀਰ ਨੇ ਨਹੀਂ ਸੁਰਤ ਨੇ ਚੜ੍ਹਨਾ ਭਾਈ ਸਾਗਰ ਮੈਂ ਬੋਹੇ ਥਪਾਇਓ ਹਰ ਨਾਨਕ ਕਰੀ ਕਿਰਪਾ ਕਿਰਪਾ ਤੇ ਜੇ ਨਹੀਂ ਜੁੜੇ ਗੁਰਬਾਣੀ ਦਾ ਗਿਆਨ ਨਹੀਂ ਲੈਣਾ ਤੇ ਗੁਣ ਵੀ ਕੋਈ ਨਹੀਂ ਆਉਣਾ ਜ਼ਿੰਦਗੀ ਵਿੱਚ ਪੜ੍ਹਾਈਆਂ ਕਰ ਲਈਏ ਬਹੁਤ ਵਧੀਆ ਡਾਕਟਰ ਬਣ ਜਾਓ ਪਰ ਡਾਕਟਰ ਹੀ ਉਹ ਡਾਕਟਰ ਹੀ ਨੇ ਜੀ ਪੜ੍ਹੇ ਲਿਖੇ ਨੇ ਜਿਹੜੇ ਭਰੂਣ ਹੱਤਿਆ ਕਰਦੇ ਆ ਉਹ ਵੀ ਤੇ ਡਾਕਟਰ ਹੀ ਨੇ ਜਿਹੜੇ ਬੱਚੀਆਂ ਦੇ ਟੁਕੜੇ ਟੁਕੜੇ ਕਰਕੇ ਢਿੱਡ ਚੋਂ ਬਾਹਰ ਕੱਢਦੇ ਆ ਉਹ ਵੀ ਤੇ ਡਾਕਟਰ ਨੇ ਕੇਸ ਕਿਸੇ ਦਾ ਤੇ ਕਿਸੇ ਤੇ ਪਾ ਦਿੰਦੇ ਨੇ ਉਹ ਵੀ ਤੇ ਵਕੀਲ ਪੜ੍ਹੇ ਲਿਖੇ ਹੀ ਨੇ ਅਨਪੜ੍ਹ ਥੋੜਾ ਨੇ ਉਹ ਪੜ੍ਹੇ ਲਿਖੇ ਬੰਦੇ ਐ ਸਜ਼ਾ ਕਿਸੇ ਨੂੰ ਦੇਣੀ ਸੀ ਕਿਸੇ ਨੂੰ ਦੇ ਰਿਹਾ ਹੈ ਇਹ ਵੀ ਤੇ ਪੜ੍ਹਿਆ ਲਿਖਿਆ ਕਿੱਡੇ ਕਿੱਡੇ ਅਹੁਦਿਆਂ ਤੇ ਬੈਠੇ ਬੰਦੇ ਐ ਪੜ੍ਹ ਲਿਖ ਕੇ ਬੰਦਾ ਸਿਆਣਾ ਹੋ ਜਾਏਗਾ ਇਹ ਜ਼ਰੂਰੀ ਨਹੀਂ ਪੜ੍ਹ ਲਿਖ ਕੇ ਖਤਰਨਾਕ ਵੀ ਹੋ ਸਕਦਾ ਦੁਨਿਆਵੀ ਪੜ੍ਹਾਈ ਦੇ ਨਾਲ ਨਾਲ ਗੁਰੂ ਦੀ ਪੜ੍ਹਾਈ ਵੀ ਬੜੀ ਲਾਜ਼ਮੀ ਹੈ ਵੀ ਡਾਕਟਰ ਤੇ ਯੂਨੀਵਰਸਿਟੀਆਂ ਨੇ ਡਾਕਟਰ ਤੇ ਉਹਨੂੰ ਕਾਲਜਾਂ ਨੇ ਬਣਾ ਦੇਣਾ ਡਾਕਟਰ ਤੇ ਉਹ ਬਣ ਜਾਏਗਾ ਮੈਡੀਕਲ ਕਾਲਜਾਂ ਵਿੱਚ ਜਾ ਕੇ ਉਹ ਡਾਕਟਰ ਬਣ ਜਾਏਗਾ ਪਰ ਬੰਦਾ ਉਹਨੂੰ ਗੁਰੂ ਗ੍ਰੰਥ ਸਾਹਿਬ ਬਣਾਉਣਗੇ ਬੰਦਾ
ਗੁਰ ਬਿਨ ਘੋਰ ਅੰਧਾਰ ਗੁਰੂ ਬਿਨ ਸਮਝ ਨਾ ਆਵੇ ਗੁਰ ਬਿਨ ਸੁਰਤ ਨਾ ਸਿੱਧ
ਸੁਰਤ ਆਉਣੀ ਹੋਈ ਨਹੀਂ
ਗੁਰੂ ਬਿਨ ਮੁਕਤ ਨਾ ਪਾਵੇ
ਸੁਰਤ ਆਉਣੀ ਹੋਈ ਨਹੀਂ ਕਈ ਬੰਦਿਆਂ ਨੂੰ ਸਾਰੀ ਜ਼ਿੰਦਗੀ ਸੁਰਤ ਹੀ ਨਹੀਂ ਆਉਂਦੀ ਸੁੱਤੇ ਸੁੱਤੇ ਹੀ ਸਾਰੀ ਜ਼ਿੰਦਗੀ ਕੱਢ ਜਾਂਦੇ ਆ ਜੀ ਸੁੱਤੇ ਸੁੱਤੇ ਪਰ ਗੁਰੂ ਬਿਨਾਂ ਸੁਰਤ ਨਹੀਂ ਆ ਸਕਦੀ ਭਾਈ ਗੁਰੂ ਬਿਨਾਂ ਹੋਸ਼ ਨਹੀਂ ਆਉਣੀ ਜ਼ਿੰਦਗੀ ਵਿੱਚ ਸੱਚਾ ਗਿਆਨ ਲੈ ਲੈ ਜਿੱਥੇ ਚੰਗਾ ਵਕੀਲ ਬਣੇ ਪਰ ਚੰਗਾ ਬੰਦਾ ਵੀ ਬਣੇ ਚੰਗਾ ਇਨਸਾਨ ਵੀ ਬਣੇ ਇਨਸਾਨੀਅਤ ਹੋਵੇ ਅੰਦਰ ਇਨਸਾਨੀਅਤ ਨਹੀਂ ਪਰ ਗੁਰਬਾਣੀ ਦੇ ਗਿਆਨ ਨਾਲ ਚੰਗਾ ਇਨਸਾਨ ਬਣਦਾ ਹੈ ਫਿਰ ਚੰਗਾ ਇਨਸਾਨ ਡਾਕਟਰ ਬਣੇ ਚੰਗਾ ਇਨਸਾਨ ਵਕੀਲ ਬਣੇ ਚੰਗਾ ਇਨਸਾਨ ਮੁੱਖ ਮੰਤਰੀ ਬਣੇ ਪ੍ਰਧਾਨ ਮੰਤਰੀ ਬਣੇ ਚੰਗਾ ਇਨਸਾਨ ਹੋਵੇ ਤਾਂ ਕਰਕੇ ਕਹੀਦਾ ਨਾ ਕਈ ਵਾਰੀ ਵੀ ਗੁਰਸਿੱਖ ਡਾਕਟਰ ਹੋਵੇ ਗੁਰਸਿੱਖ ਵਕੀਲ ਹੋਵੇ ਗੁਰਸਿੱਖ ਜੱਜ ਹੋਵੇ ਗੁਰੂ ਦਾ ਸਿੱਖ ਹੋਵੇ ਫਿਰ ਅੱਗੇ 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 ਤੁਰੇ ਸਤਿਗੁਰੂ ਦੇ ਸੱਚੇ ਗਿਆਨ ਬਿਨਾਂ ਦਿਮਾਗ ਕੰਮ ਨਹੀਂ ਕਰਨਾ ਉਹਨਾਂ ਚਿਰ ਗੱਲ ਨਹੀਂ ਬਣ ਸਕਣੀ ਭਾਈ ਪੁੱਠੇ ਪਾਸੇ ਲੱਗ ਕੇ ਕਈ ਵਾਰੀ ਬੜਾ ਵੱਡਾ ਨੁਕਸਾਨ ਕਰ ਜਾਂਦੇ ਆ ਬੰਦੇ ਬੜਾ ਵੱਡਾ ਜ਼ਿੰਦਗੀ ਵਿੱਚ ਗੁਣ ਆਉਣ ਬਿਨ ਗੁਣ ਕਾਮਨਾ ਆਵਈ ਢਹਿ ਢੇਰੀ ਤਨ ਖੇ ਆਪਾਂ ਪੜ੍ਹ ਕੇ ਹਟੇ ਆ ਵੀ ਗੁਰੂ ਬਿਨਾਂ ਗਿਆਨ ਬਿਨਾਂ ਗੁਣਾ ਬਿਨਾਂ ਤੇ ਕੰਮ ਹੀ ਨਹੀਂ ਆਉਂਦਾ ਜੇ ਮੇਰੀ ਜ਼ਿੰਦਗੀ ਵਿੱਚ ਗੁਣੀ ਕੋਈ ਨਹੀਂ ਤੇ ਕਦਰ ਕੀ ਹੈ ਫਿਰ ਜਦੋਂ ਬੰਦੇ ਦੀ ਜ਼ਿੰਦਗੀ ਵਿੱਚ ਗੁਣ ਹੁੰਦੇ ਆ ਉਹ ਸੋਹਣਾ ਗੁਣਾ ਕਰਕੇ ਲੱਗਦਾ ਹੈ ਸੋਹਣੇ ਗੁਣ ਲੱਗਦੇ ਆ ਜੀ ਸ਼ਕਲ ਨਹੀਂ ਅਕਲ ਹੋਵੇ ਕੱਲੀ ਸੁਰਤ ਨਹੀਂ ਸੀਰਤ ਹੋਵੇ ਸਮਝ ਹੋਵੇ ਕੱਲੀ ਸ਼ਕਲ ਨਹੀਂ ਅਕਲ ਵੀ ਹੋਣੀ ਬੜੀ ਲਾਜ਼ਮੀ ਹੈ ਬੰਦਾ ਅਕਲ ਵਾਲਾ ਹੋਵੇ ਬਾਹਰੋਂ ਭਾਵੇਂ ਕਾਲਾ ਕੋਝਾ ਵੀ ਹੋਵੇ ਸੋਹਣਾ ਲੱਗਦਾ ਉਹ ਅਕਲ ਨਾ ਹੋਵੇ ਗੁਰੂ ਦਾ ਸੱਚਾ ਗਿਆਨ ਨਾ ਹੋਵੇ ਬਾਹਰੋਂ ਜਿੰਨਾ ਮਰਜ਼ੀ ਫੱਬਿਆ ਫਿਰਿਓ ਪਿਆਰਾ ਨਹੀਂ ਲੱਗਦਾ ਸੰਗਤ ਵਿੱਚ ਆ ਕੇ ਸਾਡੇ ਵਿਚਾਰ ਸੋਹਣੇ ਬਣਨਗੇ ਭਾਈ ਸਹੀ ਸੁੰਦਰ ਸੋਹਣੇ ਸਾਧ ਸੰਗ ਜਿਨ ਬਹਿਣ ਸੰਗਤ ਵਿੱਚ ਆ ਕੇ ਵਿਚਾਰ ਸੋਹਣੇ ਬਣਨਗੇ ਵਾਹ ਵਾਹ ਕਰਹਿ ਸਹੀ ਜਨ ਸੋਹਣੇ ਤਿੰਨ ਕੋ ਪਰਜਾ
ਪੂਜਣ ਆਈ
ਆ ਜਿਹੜੀ ਸੰਗਤ ਖੜੀ ਹੈ ਹੁਣ ਇੱਥੇ ਹੀ ਭਾ ਦਿਓ ਰਾਹ ਵਿੱਚ ਇੱਥੇ ਹੀ ਬੀਬੀਆਂ ਨੂੰ ਬੀਬੀਆਂ ਵਾਲੇ ਪਾਸੇ ਭਾ ਦਿਓ ਇੱਥੇ ਹੀ ਭਾ ਲਓ ਸਿੰਘਾਂ ਨੂੰ ਅੱਗੇ ਵਾਲੀ ਜਗ੍ਹਾ ਇੰਨੀ ਕੁ ਖਾਲੀ ਰੱਖ ਲਿਓ ਬਈ ਅੱਗੇ ਵਾਲੀ ਜਗ੍ਹਾ ਇੰਨੀ ਕੁ ਖਾਲੀ ਰੱਖ ਲਿਓ ਆਉਣ ਵਾਲਿਆਂ ਨੂੰ ਇੱਧਰਲੇ ਪਾਸੇ ਜਿੱਧਰ ਲੰਘਦੇ ਸੀ ਇੱਧਰਲੇ ਪਾਸੇ ਵੀ ਬਹਿ ਜਾਣ ਆ ਕੇ ਰਸਤਾ ਜਿਹੜਾ ਖਾਲੀ ਹੈ ਇੱਧਰਲੇ ਪਾਸੇ ਵੀ ਬੈਠ ਜਾਣ
ਗੁਰ ਕਰ ਮਨ ਮੋਰ ਗੁਰ ਕਰ ਮਨ ਮੋਰ ਗੁਰ ਕਰ ਮਨ ਮੋਰ guru guru gur kar man mor
ਸੱਚਾ ਗਿਆਨ ਹੋ ਜਾਂਦਾ ਹੈ ਫਿਰ ਚਾਨਣ ਜਿਉਣ ਦਾ ਚੱਜ ਆ ਜਾਂਦਾ ਕੀ ਕਰਨਾ ਹੈ ਕੀ ਨਹੀਂ ਕਰਨਾ ਐਵੇਂ ਫਿਰ ਭਟਕਦਾ ਜਾਂ ਨਹੀਂ ਫਿਰਦਾ ਬੰਦਾ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਗਿਆਨ ਜਦੋਂ ਲੈਂਦਾ ਫਿਰ ਸਿਆਣਾ ਹੋ ਜਾਂਦਾ ਸਮਝਦਾਰ ਹੋ ਜਾਂਦਾ ਫਿਰ ਮਨ ਸ਼ਾਂਤ ਰਹਿੰਦਾ ਖੁਸ਼ ਰਹਿੰਦਾ ਆਨੰਦ ਚ ਰਹਿੰਦਾ ਜੀ ਚੜ੍ਹਦੀ ਕਲਾ ਚ ਰਹਿੰਦਾ ਖੇੜੇ ਚ ਰਹਿੰਦਾ ਪ੍ਰਸੰਨ ਰਹਿੰਦਾ ਕਿਉਂਕਿ ਗਲਤ ਕੰਮ ਕੋਈ ਨਹੀਂ ਕਰਦਾ ਚੇਤਾ ਰੱਖਿਓ ਨੋਟ ਰੱਖਿਓ ਗੁਰਮਖੋ ਨੌਜਵਾਨੋ ਇਹ ਪੁਆਇੰਟ ਨੋਟ ਰੱਖਿਓ ਗਲਤ ਕੰਮ ਕਰਕੇ ਡਾਕਟਰ ਬਣ ਕੇ ਗਲਤ ਕੰਮ ਕਰਦਾ ਵਕੀਲ ਬਣ ਕੇ ਗਲਤ ਕੰਮ ਕਰਦਾ ਹੈ ਬਿਜ਼ਨਸਮੈਨ ਬਣ ਕੇ ਗਲਤ ਕੰਮ ਕਰਦਾ ਹੈ ਜੌਬ ਕਰਦਾ ਹੈ ਪਰ ਗਲਤ ਕੰਮ ਕਰਦਾ ਹੈ ਮੰਤਰੀ ਬਣ ਕੇ ਗਲਤ ਕੰਮ ਕਰਦਾ ਹੈ ਇਹਦੇ ਨਾਲ ਪੈਸਾ ਤੇ ਇਕੱਠਾ ਕੀਤਾ ਜਾ ਸਕਦਾ ਹੈ ਪਰ ਪ੍ਰਸੰਨਤਾ ਸਹੀ ਕੰਮ ਕਰਕੇ ਹੀ ਆਉਂਦੀ ਹੈ ਜਿਹੜਾ ਬੰਦੇ ਦਾ ਪ੍ਰਸੰਨ ਹੈ ਨਾ ਮਨ ਇਹ ਸਹੀ ਕੰਮ ਕਰਨ ਵਾਲੇ ਦਾ ਹੁੰਦਾ ਭਾਵੇਂ ਦਿਹਾੜੀ ਵੀ ਕਰੇ ਆਖੋ ਸਤਿਨਾਮ ਇਹ ਪੁਆਇੰਟ ਨੋਟ ਕਰਿਓ ਇਹ ਨੋਟ ਕਰਿਓ ਜੀ ਪੁਆਇੰਟ ਜਦੋਂ ਤੁਸੀਂ ਸਹੀ ਕੰਮ ਕਰਦੇ ਹੋ ਫਿਰ ਪ੍ਰਸੰਨਤਾ ਮਿਲਦੀ ਹੈ ਬੰਦੇ ਨੂੰ ਪ੍ਰਸੰਨ ਹੁੰਦਾ ਅੰਦਰੋਂ ਜਦੋਂ ਬੰਦਾ ਗਲਤ ਕੰਮ ਕਰਦਾ ਪੈਸਾ ਜ਼ਰੂਰ ਇਕੱਠਾ ਹੋ ਜਾਂਦਾ ਹੈ ਤਜੋਰੀਆਂ ਭਰ ਸਕਦੀਆਂ ਨੇ ਬੈਂਕ ਭਰ ਸਕਦੇ ਐ ਬੈੱਡ ਭਰ ਲੇਗਾ ਪੈਸੇ ਨਾਲ ਨੋਟਾਂ ਨਾਲ ਕੋਈ ਅੰਤ ਨਹੀਂ ਅਲਮਾਰੀਆਂ ਭਰ ਜਾਣਗੀਆਂ ਦੱਥੀਆਂ ਹੀ ਦੱਥੀਆਂ ਜਿੰਨੀਆਂ ਮਰਜ਼ੀ ਇਕੱਠੀਆਂ ਕਰ ਲੈ ਦੋ ਨੰਬਰ ਦਾ ਕੰਮ ਕਰਨ ਵਾਲਾ ਪੈਸਾ ਇਕੱਠਾ ਕਰ ਸਕਦਾ ਪਰ ਪ੍ਰਸੰਨ ਨਹੀਂ ਹੋ ਸਕਦਾ ਇਹ ਗਰੰਟੀ ਹੈ ਗਲਤ ਕੰਮ ਕਰਨ ਵਾਲਾ ਬੰਦਾ ਹੋਵੇ ਮੈਨੂੰ ਪ੍ਰਸੰਨ ਵਿਖਾਇਓ ਜੇ ਕਦੇ ਕੋਈ ਮਿਲੇ ਵੀ ਪ੍ਰਸੰਨ ਹੈ ਬਹੁਤ ਅੰਦਰੋਂ ਖਿੜਿਆ ਖਿੜਿਆ ਵਿਖਾਇਓ ਤੁਹਾਡੇ ਲਾਗੇ 'ਚ ਜਿੰਨੇ ਦੋ ਨੰਬਰੀਏ ਹੋਣਗੇ ਸੜੇ ਮੱਥਿਆਂ ਵਾਲੇ ਦੁਖੀ ਦੁਖੀ ਤੜਫੇ ਤੜਫੇ ਭਟਕਦੇ ਭਟਕਦੇ ਇੱਕ ਮਿੰਟ ਚੈਨ ਨਹੀਂ ਇੱਕ ਮਿੰਟ ਤੁਸੀਂ ਉਹਨਾਂ ਬੰਦਿਆਂ ਕੋਲ ਬਹਿ ਨਹੀਂ ਸਕਦੇ ਉਹਨਾਂ ਦੀ ਵਾਈਬ੍ਰੇਸ਼ਨ ਇੰਨੀ ਭੈੜੀ ਹੁੰਦੀ ਹੈ ਕਿਉਂਕਿ ਗਲਤ ਕੰਮ ਕਰਦੇ ਗਲਤ ਕੰਮ ਕਰਦੇ ਨੇ। ਇੱਕ ਮਿੰਟ ਚੈਨ ਨਹੀਂ, ਅੱਖ ਚੱਕ ਪਾ ਕੇ ਐਂ ਵੇਖ ਨਹੀਂ ਸਕਦੇ, ਕੰਨੀ ਕਤਰਾਉਂਦੇ ਫਿਰਨਗੇ, ਡਰਦੇ ਐ ਹਰ ਵੇਲੇ, ਘਬਰਾਏ ਘਬਰਾਏ ਰਹਿਣਗੇ, ਕਿਉਂਕਿ ਦੋ ਨੰਬਰੀਆ ਪੈਸਾ ਇਕੱਠਾ ਕਰ ਸਕਦਾ ਪਰ ਪ੍ਰਸੰਨ ਨਹੀਂ ਹੋ ਸਕਦਾ। ਪ੍ਰਸੰਨ ਤੇ ਲੋੜ ਹੈ, ਪ੍ਰਸੰਨ ਹੋਣ ਦੀ ਖੁਸ਼ੀ ਜਿਹੜੀ ਹੈ ਅੰਦਰ ਦੀ ਖੁਸ਼ੀ, ਇਹ ਸਹੀ ਕੰਮ ਕਰਕੇ ਆਉਂਦੀ ਹੈ, ਚੇਤਾ ਰੱਖੇ। ਫਿਰ ਗਲਤ ਕੰਮ ਕਰਨਾ ਆਪਣੇ ਆਪ ਨੂੰ ਦੁਖੀ ਕਰਨਾ ਹੈ। ਜੇ ਕੋਈ ਬੰਦਾ ਕਹੇ ਨਾ ਵੀ ਕਿਸੇ ਨੂੰ ਲੁੱਟਦਾ, ਕਿਸੇ ਨਾਲ ਐਂ ਕਰਦਾ, ਸਭ ਤੋਂ ਵੱਧ ਤੇ ਉਹ ਬੰਦਾ ਆਪਣਾ ਨੁਕਸਾਨ ਕਰਦਾ ਜਿਹੜਾ ਗਲਤ ਕੰਮ ਕਰਦਾ। ਸਹੀ ਕੰਮ ਕਰੋ, ਸਹੀ ਕੰਮ ਕਰਦਿਆਂ ਫਿਰ ਤਨਖਾਹ ਤੇ ਹੀ ਗੁਜ਼ਾਰਾ ਕਰਨਾ ਪੈਂਦਾ, ਫਿਰ ਉੱਪਰਲੇ ਨਹੀਂ ਆਉਂਦੇ। ਆਖੋ ਸਤਨਾਮ, ਫਿਰ ਉੱਪਰਲੇ ਨਹੀਂ ਆਉਂਦੇ, ਉੱਪਰਲੀ ਕਮਾਈ ਬੰਦ। ਫਿਰ ਜਿਹੜੇ ਟੇਬਲ ਦੇ ਥੱਲਿਓਂ ਦੀ ਤੱਥੀਆਂ ਫੜਨੀਆਂ ਨੇ ਉਹ ਬੰਦ ਹੋ ਜਾਣਗੀਆਂ। ਫਿਰ ਗੁਜ਼ਾਰਾ ਐ ਔਖੇ ਹੋ ਕੇ ਕਰਨਾ ਪੈਂਦਾ ਹੈ, ਪਰ ਬੰਦਾ ਪ੍ਰਸੰਨ ਰਹਿੰਦਾ ਹੈ, ਉਹਨੂੰ ਨੀਂਦ ਐ ਆਉ 7-8 ਘੰਟੇ। ਤੇ ਜਿੰਨੇ ਬੈੱਡ ਪੈਸਿਆਂ ਦਾ ਭਰਿਆ ਹੋਇਆ, ਕੰਮ ਸਾਰਾ ਦੋ ਨੰਬਰ ਦਾ ਕੀਤਾ, ਉਹ ਗੋਲੀ ਲੈ ਕੇ ਸੌਂ, ਉਹਨੂੰ ਨੀਂਦ ਨਹੀਂ ਆ ਸਕਦੀ। ਉਹਨੇ ਪਰੇਸ਼ਾਨ ਰਹਿਣਾ, ਉਹਨੇ ਦੁਖੀ ਰਹਿਣਾ ਹਰ ਵੇਲੇ। ਪਰ ਜਿਹੜਾ ਸਹੀ ਕੰਮ ਕਰਦਾ ਹੈ, ਇੱਕ ਨੰਬਰ ਦਾ ਕੰਮ ਕਰਦਾ ਹੈ, ਉਹ ਪ੍ਰਸੰਨ ਹੈ, ਖੁਸ਼ ਹੈ, ਚੜ੍ਹਦੀ ਕਲਾ 'ਚ ਹੈ। ਆਪਣੇ ਆਪ ਤੇ ਤਰਸ ਕਰਿਓ। ਮੈਨੂੰ ਇੱਕ ਬੰਦਾ ਪਰਸੋਂ ਚੌਥੇ ਫੋਨ ਆਇਆ ਉਹਨਾਂ ਦਾ, ਮੈਨੂੰ ਕਹਿੰਦਾ ਜੀ ਬੜੀ ਮਿਹਰਬਾਨੀ, ਮੈਂ ਤੁਹਾਡਾ ਧੰਨਵਾਦ ਕਰਨਾ ਹੈ। ਮੈਂ ਕਿਹਾ ਕਿਉਂ ਧੰਨਵਾਦ ਕਰਦਾ ਹੈ? ਕਹਿੰਦਾ ਅਸੀਂ ਇੰਟਰਨੈਟ ਤੇ ਰੋਜ਼ ਤੁਹਾਡਾ ਦੀਵਾਨ ਸੁਣਦੇ ਹਾਂ। ਮੈਂ ਕਿਹਾ ਅੱਛਾ, ਫੇਰ? ਕਹਿੰਦਾ ਮਿਹਰਬਾਨੀ ਜੀ, ਕਹਿੰਦਾ ਬੜਾ ਚੰਗਾ ਲੱਗਦਾ ਹੈ, ਬਈ ਬੜਾ ਕੁਝ ਸਿੱਖਣ ਨੂੰ ਮਿਲਦਾ ਹੈ, ਤੁਹਾਡਾ ਧੰਨਵਾਦ ਕਰਦਾ, ਮਿਹਰਬਾਨੀ। ਮੈਂ ਕਿਹਾ ਜੀ ਮੈਂ ਕਿਸੇ ਤੇ ਕੋਈ ਮਿਹਰਬਾਨੀ ਨਹੀਂ ਕਰ ਰਿਹਾ, ਮੈਂ ਤੇ ਆਪਣੇ ਆਪ ਤੇ ਮਿਹਰਬਾਨੀ ਕਰਦਾ, ਆਪਣੇ ਆਪ ਤੇ ਤਰਸ ਕਰਦਾ, ਆਪਣੇ ਆਪ ਤੇ ਮਿਹਰਬਾਨੀ ਕਰ ਰਿਹਾ, ਸੱਚ ਬੋਲ ਕੇ, ਸੱਚ ਸਮਝ ਕੇ, ਸੱਚ ਸਮਝਾ ਕੇ ਕਿਸੇ ਦਾ ਭਲਾ ਤੇ ਅਗਲਾ ਜੇ ਸੁਣੇਗਾ ਤੇ ਸਮਝੇਗਾ ਫੇਰ ਹੈ, ਮੰਨੇਗਾ ਫੇਰ ਹੈ। ਪਹਿਲਾਂ ਜਦੋਂ ਮੈਂ ਸੱਚ ਬੋਲਾਂਗਾ ਤੇ ਮੇਰਾ ਭਲਾ ਇਹਦੇ ਵਿੱਚ ਹੈ, ਸੱਚ ਤੇ ਤੁਰਨਾ, ਤੂੰ ਆਪਣੇ ਆਪ ਤੇ ਮਿਹਰਬਾਨੀ ਕਰਦਾ ਹੈ। ਤਰਸ ਕਰ ਆਪਣੇ ਆਪ ਤੇ, ਕਿਉਂ ਇਹਦੇ ਤੋਂ ਕਿਉਂ ਬਦਲਾ ਲੈਣਾ, ਅੰਦਰ ਹਿੱਲ ਜਾਣਾ ਸਾਰਾ ਗਲਤ ਕੰਮ ਕਰਦਾ ਜਦੋਂ, ਤਰਸ ਕਰ। ਛੱਡ, ਤੈਨੂੰ ਘਰ ਵਾਲੀ ਤੇ ਤਰਸ ਨਹੀਂ ਆਉਂਦਾ ਵੀ ਮੇਰੀ ਘਰ ਵਾਲੀ ਹੈ, ਵੀ ਮੈਂ ਹੁਣ ਇਹਦੇ ਨਾਲ ਵਿਆਹ ਕਰਾਇਆ, ਮੈਂ ਹੋਰ ਕਿਸੇ ਨਾਲ ਗੱਲ ਨਹੀਂ ਕਰਨੀ, ਮੇਰੇ ਹੋਰ ਕਿਸੇ ਨਾਲ ਸੰਬੰਧ ਨਹੀਂ ਹੋਣੇ ਚਾਹੀਦੇ, ਨਜਾਇਜ਼ ਸੰਬੰਧ। ਉਹ ਛੱਡ, ਉਹਦੇ ਤੇ ਤਰਸ ਨਹੀਂ ਕਰਦਾ, ਆਪਣੇ ਆਪ ਤੇ ਤਰਸ ਕਰ ਲੈ, ਉਦੋਂ ਬਾਅਦ ਤੇਰੀ ਨੀਂਦ ਹਰਾਮ ਹੋਏਗੀ। ਉੱਠ ਉੱਠ ਕੇ ਬੈਠਿਆ ਕਰੇਗਾ, ਰਾਤ ਨੂੰ ਡਰਿਆ ਕਰੇਗਾ, ਘਬਰਾਇਆ ਰਹੇਗਾ, ਸੁੱਖ ਦੀ ਨੀਂਦਰ ਨਹੀਂ ਸੌਂ ਸਕਦਾ ਜਿੱਦਣ ਤੋਂ ਗਲਤ ਕੰਮ ਸ਼ੁਰੂ ਕਰ ਲਿਆ। ਤੇ ਜਦੋਂ ਬੰਦਾ ਡਰਿਆ ਹੋਇਆ ਹੁੰਦਾ ਹੈ, ਉਹਦਾ ਸਰੀਰ ਜਦੋਂ, ਇਹ ਬੇਨਤੀ ਪਿੱਛੇ ਜੇ ਵੀ 2-3 ਦਿਨ ਪਹਿਲਾਂ ਮੈਂ ਕੀਤੀ ਸੀ, ਫੇਰ ਕਰ ਦਿੰਦਾ, ਸੁਣਿਓ ਧਿਆਨ ਨਾਲ ਸੁਣਿਓ। ਜਿਹੜਾ ਬੰਦਾ ਗਲਤ ਕੰਮ ਕਰਦਾ ਹੈ, ਚਾਹੇ ਕੋਈ ਬੀਬੀ ਹੈ, ਚਾਹੇ ਕੋਈ ਭਾਈ ਹੈ, ਮਾਂ ਪਿਓ ਨੂੰ ਧੋਖਾ ਦੇਵੇ, ਘਰ ਵਾਲੇ ਨੂੰ ਧੋਖਾ ਦੇਵੇ, ਘਰ ਵਾਲੀ ਨੂੰ ਧੋਖਾ ਦੇਵੇ, ਸਮਝ ਗਏ, ਜਿਵੇਂ ਮਰਜ਼ੀ ਧੋਖਾ ਕਰੇ। ਅੱਜ ਕੱਲ੍ਹ ਤੇ ਧੋਖੇ ਬਹੁਤ ਚੱਲਦੇ ਨੇ, ਧੋਖੇ ਦਿੰਦੇ ਨੇ ਨਾ। ਆ ਬੱਚਾ ਜਿਹੜਾ ਬੋਲਦਾ, ਭਾਈ ਭੈਣੋ ਖਿਆਲ ਰੱਖਿਆ ਕਰੋ, ਜਿਹੜਾ ਵੀ ਨਿਆਣਾ ਮਾੜਾ ਜਿਹਾ ਵੀ ਬੋਲੇ ਪਹਿਲਾਂ ਆਪ ਹੀ ਲੈ ਜਾਇਆ ਕਰੋ, ਦੀਵਾਨ 'ਚ ਨਾ ਕਹਿਣਾ ਪਵੇ ਗੱਲ, ਫਿਰ ਹਿੱਲ ਜਾਂਦਾ ਧਿਆਨ। ਜਿਹੜਾ ਵੀ ਬੱਚਾ, ਆਪ ਹੀ ਭੈਣਾ ਖਿਆਲ ਰੱਖੋ, ਬੜੇ ਟਕਾ 'ਚ ਸੰਗਤ ਬੈਠੀ ਹੁੰਦੀ ਹੈ, ਫਿਰ ਹਿੱਲ ਜੁੱਲ ਹੁੰਦੀ। ਲਓ ਹੁਣ ਇੱਧਰ ਸੁਣਿਓ ਧਿਆਨ ਨਾਲ ਸੁਣਿਓ, ਇੱਕ ਰਿਕਾਰਡਿੰਗ ਬੜੀ ਨੈੱਟ ਦੇ ਉੱਤੇ ਘੁੰਮਦੀ ਸੀ, ਮੈਂ ਵੀ ਸੁਣੀ। ਇੱਕ ਬੇਬੇ ਕਹਿੰਦੀ ਹੈ, ਧੀਏ ਤੂੰ ਸਾਨੂੰ ਜ਼ਹਿਰ ਪਾ ਜਾਂਦੀ, ਤੂੰ ਨੀਂਦ ਵਾਲੀਆਂ ਗੋਲੀਆਂ ਕਿਉਂ ਪਾ ਕੇ ਗਈ? ਆ ਬੱਚਾ ਫਿਰ ਚੁੱਪ ਨਹੀਂ ਹੋਇਆ, ਵੀ ਕਿੱਥੇ ਆਏ ਬੱਚਾ? ਜਿਹੜੀ ਵੀ ਮਾਂ ਹੈ, ਮਾੜਾ ਜਿਹਾ ਇੱਧਰਲੇ ਪਾਸੇ ਲੈ ਜਾਓ, ਪਿਛਲੇ ਪਾਸੇ ਗੱਲ ਹਿੱਲ ਜਾਂਦਾ, ਧਿਆਨ ਹਿੱਲਦਾ। ਕਿਰਪਾ ਕਰੋ, ਭੈਣ ਤਰਸ ਕਰੇ ਸਾਰਿਆਂ ਦੇ, ਖਿਆਲ ਰੱਖੋ ਮਾੜਾ ਜਿਹਾ। ਲਓ ਇੱਧਰ ਸੁਣੋ ਬਈ, ਹੁਣ ਇੱਧਰ ਫਿਰ ਰੱਖਿਓ, ਇੱਧਰ ਰੱਖਿਓ ਧਿਆਨ। ਉਹ ਬੀਬੀ ਕਹਿ ਰਹੀ ਹੈ, ਮਾਂ ਉਹ ਕਹਿੰਦੀ ਹੈ, ਧੀਏ ਤੂੰ ਸਾਨੂੰ ਦਵਾਈ, ਤੂੰ ਸਾਨੂੰ ਕੋਈ ਜ਼ਹਿਰ ਦੇ ਜਾਂਦੀ, ਤੂੰ ਨੀਂਦ ਵਾਲੀਆਂ ਗੋਲੀਆਂ ਪਾ ਕੇ ਦੇ ਜਾਂਦੀ ਸੀ, ਕਿੱਧਰ ਚਲੀ ਗਈ? ਉਹ ਰੋਂਦੀ ਹੈ ਮਾਂ, ਤੇ ਆਪਾਂ ਆਪਣੇ ਵਰਗਾ ਬੰਦਾ ਕਹਿੰਦਾ ਯਾਰ ਉਹ ਧੀ ਮਾਂ ਤੇ ਤਰਸ ਕਿਉਂ ਨਹੀਂ ਕਰਦੀ ਆਪਾਂ ਕਈ ਵਾਰ ਕਹਿੰਦੇ ਨਾ ਵੀ ਮਾਂ ਤੇ ਯਾਰ ਇਹਨੂੰ ਤਰਸ ਨਹੀਂ ਆਉਂਦਾ ਜਿਹੜਾ ਬੰਦਾ ਘਰ ਵਾਲੀ ਨਾਲ ਧੋਖਾ ਕਰਦਾ ਉਹਨੂੰ ਘਰ ਵਾਲੀ ਤੇ ਤਰਸ ਨਹੀਂ ਆਉਂਦਾ ਜਿਹੜੀ ਘਰ ਵਾਲੀ ਘਰ ਵਾਲੇ ਨਾਲ ਧੋਖਾ ਕਰਦੀ ਹੈ ਫੌਜ ਵਿੱਚ ਗਿਆ ਬਾਹਰ ਕਿਤੇ ਰਹਿੰਦਾ ਹੈ ਉਹਦੇ ਨਾਲ ਧੋਖਾ ਕਰਦੀ ਯਾਰ ਇਹਨੂੰ ਤਰਸ ਨਹੀਂ ਆਉਂਦਾ ਆਪਣੇ ਘਰ ਵਾਲੇ ਦੇ ਉਹ ਬਾਹਰ ਕਮਾਉਂਦਾ ਫਿਰਦਾ ਇਹ ਕੀ ਕਰਦੀ ਹੈ ਜਾਂ ਘਰ ਵਾਲੀ ਵਿਚਾਰੀ ਕਿੰਨੀ ਸੇਵਾ ਕਰਦੀ ਹੈ ਆਪ ਬਾਹਰ ਫਿਰਦਾ ਧੱਕੇ ਖਾਂਦਾ ਤਰਸ ਨਹੀਂ ਆਉਂਦਾ ਪਰ ਪਿਆਰਿਓ ਅਸਲ ਵਿੱਚ ਆਪਣੇ ਆਪ ਤੇ ਤਰਸ ਕਰ ਜਿਸ ਦਿਨ ਬੰਦਾ ਗਲਤ ਕੰਮ ਸ਼ੁਰੂ ਕਰ ਲੈਂਦਾ ਉਸ ਤੋਂ ਬਾਅਦ ਉਹਦੀ ਨੀਂਦ ਹਰਾਮ ਹੋ ਜਾਂਦੀ ਹੈ ਉਹ ਬੰਦਾ ਸਹੀ ਨਹੀਂ ਸੌਂ ਸਕਦਾ ਡਰਿਆ ਡਰਿਆ ਰਹਿੰਦਾ ਹਰ ਵੇਲੇ ਘਬਰਾਇਆ ਘਬਰਾਇਆ ਰਹਿੰਦਾ ਹੈ ਪਰੇਸ਼ਾਨ ਰਹਿੰਦਾ ਹੈ ਕਿਉਂਕਿ ਗਲਤ ਕੰਮ ਕਰਦਾ ਹੈ ਕਈ ਸਾਲ ਪਹਿਲਾਂ ਅਮਰੀਕਾ ਵਿੱਚ ਖੋਜ ਹੋਈ ਹੈ ਮੈਂ ਪੜ੍ਹੀ ਹੈ ਕਿਤਾਬ ਵਿੱਚ ਲਿਖਿਆ ਹੈ ਅਮਰੀਕਾ ਵਿੱਚ ਜਦੋਂ ਖੋਜ ਹੋਈ ਉੱਥੇ ਨਾ ਬਿੱਲੀ ਨੂੰ ਦੁੱਧ ਪਾਇਆ ਖਾਣਾ ਦਿੱਤਾ ਖੁਰਾਕ ਦਿੱਤੀ ਤੇ ਬਿੱਲੀ ਨੇ ਜਦੋਂ ਖੁਰਾਕ ਖਾਧੀ ਅੱਧੇ ਘੰਟੇ ਬਾਅਦ ਖਾਣਾ ਹਜ਼ਮ ਹੋ ਗਿਆ ਇੱਕ ਦਿਨ ਬਿੱਲੀ ਨੂੰ ਖਾਣਾ ਪਾਇਆ ਉਧਰੋਂ ਕੁੱਤਾ ਛੱਡਤਾ ਜਦੋਂ ਕੁੱਤਾ ਭੌਂਕਿਆ ਜ਼ੋਰ ਨਾਲ ਤੇ ਬਿੱਲੀ ਡਰ ਗਈ ਸਾਡੇ ਸਰੀਰ ਦੇ ਅੰਦਰ ਤੇਜ਼ਾਬ ਨੇ ਐਸਿਡ ਨੇ ਐਸਿਡ ਬਣਦੇ ਨੇ ਸਾਡੀ ਬੋਡੀ ਚ ਤੇਜ਼ਾਬ ਬਣਦੇ ਨੇ ਬੜੇ ਤਰ੍ਹਾਂ ਦੀਆਂ ਗੈਸਾਂ ਨੇ ਸਾਡੇ ਸਰੀਰ ਵਿੱਚ ਉਹ ਸਾਡਾ ਖਾਣਾ ਹਜ਼ਮ ਕਰਦੀਆਂ ਨੇ ਜਿਹੜੀ ਮੂੰਹ ਵਿੱਚ ਰਾਲ ਵੀ ਹੈ ਇਹ ਵੀ ਤੇ ਐਸਿਡ ਹੀ ਹੈ ਨਾ ਇੱਕ ਤਰ੍ਹਾਂ ਦਾ ਜੇ ਨਾ ਬਣੇ ਤੇ ਖਾਣਾ ਹਜ਼ਮ ਨਹੀਂ ਹੋ ਸਕਦਾ ਇਹ ਖਾਣਾ ਹਜ਼ਮ ਕਰਨਾ ਬੜਾ ਲਾਜ਼ਮੀ ਹੈ ਤਾਂ ਕਰਕੇ ਜਿਹੜੇ ਡਾਕਟਰ ਨੇ ਕਹਿਣਗੇ ਖਾਣਾ ਚਬਾ ਚਬਾ ਕੇ ਹੌਲੀ ਹੌਲੀ ਖਾਇਆ ਕਰੋ ਕਿਉਂ ਚਬਾ ਚਬਾ ਕੇ ਕਹਿੰਦੇ ਆ ਵੀ ਜਦੋਂ ਤੂੰ ਬਾਰ ਬਾਰ ਮੂੰਹ ਵਿੱਚ ਗ੍ਰਾਈ ਘੁਮਾਈ ਜਾਂਦਾ ਹੈ ਤੇਰੇ ਐਸਿਡ ਜਿਹੜਾ ਤੇਰੀ ਉਹ ਰਾਲ ਬਣਦੀ ਹੈ ਡਾਕਟਰ ਹੀ ਕਹਿੰਦੇ ਨੇ ਨਾ ਉਹ ਤੇਰੀ ਖਾਣੇ ਵਿੱਚ ਮਿਕਸ ਹੋ ਜਾਂਦੀ ਹੈ ਉਹ ਜਦੋਂ ਤੇਰੇ ਅੰਦਰ ਜਾਂਦਾ ਹੈ ਤੇ ਤੇਰਾ ਖਾਣਾ 15 ਮਿੰਟ 'ਚ ਹਜ਼ਮ ਹੋ ਸਕਦਾ ਤਾਂ ਹੀ ਕਹਿੰਦੇ ਹੌਲੀ ਹੌਲੀ ਚਬਾ ਚਬਾ ਕੇ ਖਾਇਆ ਕਰੋ ਬੱਤੀ ਵਾਰੀ ਚਬਾਓ ਇੱਕ ਗ੍ਰਾਈ ਮੂੰਹ ਵਿੱਚ ਪਾ ਕੇ 32 ਵਾਰੀ ਚਬਾਓ ਤੁਸੀਂ ਨੈੱਟ ਤੇ ਇਹਦੇ ਬਾਰੇ ਸਰਚ ਕਰਿਓ ਬਹੁਤ ਕੁਝ ਇਹਦੇ ਬਾਰੇ ਲਿਖਿਆ ਇੰਗਲਿਸ਼ ਵਿੱਚ ਬਹੁਤ ਕੁਝ ਲਿਖਿਆ ਤੁਸੀਂ ਪੜ੍ਹੇ ਹੋ ਜਾਣਾ ਚਲੋ ਹੁਣ ਗੱਲ ਸੁਣਿਓ ਧਿਆਨ ਨਾਲ ਹੁਣ ਸਾਡੇ ਸਰੀਰ ਵਿੱਚ ਇਦਾਂ ਦੇ ਐਸਿਡ ਪੈਦਾ ਹੋ ਜਾਂਦੇ ਆ ਜੀ ਅੱਧੇ ਘੰਟੇ ਵਿੱਚ ਸਾਡਾ ਖਾਣਾ ਖਾਧਾ ਹੋਇਆ ਹਜ਼ਮ ਹੋ ਜਾਂਦਾ ਉਹ ਬਿੱਲੀ ਨੂੰ ਖਾਣਾ ਪਾਇਆ ਅੱਧੇ ਘੰਟੇ 'ਚ ਹਜ਼ਮ ਪਰ ਜਿੱਦਣ ਕੁੱਤਾ ਛੱਡਿਆ ਬਿੱਲੀ ਡਰ ਗਈ ਜਦੋਂ ਬਿੱਲੀ ਕੰਬ ਗਈ ਉਹਦੇ ਸਰੀਰ ਨੇ ਜਿਹੜੇ ਐਸਿਡ ਛੱਡਣੇ ਸੀ ਉਹ ਛੱਡੇ ਨਹੀਂ ਤੇ ਜਿਹੜਾ ਉਹਨੇ ਖਾਣਾ ਤੇ ਖਾ ਗਈ ਬਿੱਲੀ 6 ਘੰਟੇ ਖਾਣਾ ਹਜ਼ਮ ਨਹੀਂ ਹੋਇਆ ਐਸਿਡ ਹੀ ਨਹੀਂ ਛੱਡੇ ਬੋਡੀ ਨੇ ਜਦੋਂ ਤੱਕ 6 ਘੰਟਿਆਂ ਬਾਅਦ ਸਰੀਰ ਨੇ ਐਸਿਡ ਛੱਡੇ ਉਦੋਂ ਤੱਕ ਖਾਣਾ ਖਰਾਬ ਹੋ ਗਿਆ 2-3 ਦਿਨ ਬਿੱਲੀ ਕਹਿੰਦੇ ਬਿਮਾਰ ਰਹੀ ਕਿਉਂ ਭਲਾ ਕਿਉਂਕਿ ਡਰ ਗਈ ਸੀ ਆ ਜਿੰਨੇ ਡਰੇ ਹੋਏ ਬੰਦੇ ਨੇ ਇਹਨਾਂ ਦੇ ਪੇਟ ਖਰਾਬ ਹੀ ਰਹਿਣਗੇ ਆਖੋ ਸਤਿਨਾਮ ਚੈੱਕ ਕਰ ਲਿਓ ਸੁਣਿਓ ਗੱਲ ਨੋਟ ਕਰਿਓ ਪੁਆਇੰਟ ਇਹ ਮੈਡੀਕਲੀ ਗੱਲ ਹੈ ਮੈਂਟਲੀ ਡਾਕਟਰ ਕਹਿੰਦੇ ਨੇ ਸ਼ੂਗਰ ਤਨ ਦਾ ਰੋਗ ਨਹੀਂ ਅਸ ਤੇਰੇ ਦਿਮਾਗ ਤੇ ਲੋਡ ਪਿਆ ਡਿਪਰੈਸ਼ਨ 'ਚ ਰਹਿੰਦਾ ਤਾਂ ਸ਼ੂਗਰ ਹੋ ਗਈ ਜਿਹੜਾ ਯੂਰਿਕ ਐਸਿਡ TG ਵੱਧਦਾ ਕੋਲੈਸਟ੍ਰੋਲ ਵੱਧਦਾ ਕਹਿੰਦੇ ਬੰਦਾ ਦੁਖੀ ਹੈ ਸ਼ੂਗਰ ਤਾਂ ਹੋਈ ਹੈ ਤੁਹਾਨੂੰ ਕੀ ਲੱਗਦਾ ਹੈ ਵੀ ਤੈਨੂੰ ਐਂ ਲੱਗਦਾ ਵੀ ਮਾੜਾ ਜਿਹਾ ਬਸ ਕਿਤੇ ਮੇਰੀ ਆੜੀ ਹੈ ਜੀ ਮੈਂ ਗੱਲ ਕਰਦਾ ਜੀ ਫੋਨ ਤੇ ਇੱਥੇ ਜਾਣ ਨਹੀਂ ਛੁੱਟਣੀ ਇਹਨੇ ਤੈਨੂੰ ਪਤਾ ਹੀ ਨਹੀਂ ਕਿੰਨੇ ਕੁ ਰੋਗ ਲਾ ਕੇ ਜਾਣੇ ਨੇ ਆਪਣੇ ਆਪ ਤੇ ਤਰਸ ਕਰ ਬੇਚੈਨ ਰਹੇਗਾ ਹਰ ਵੇਲੇ ਪਰੇਸ਼ਾਨ ਰਹੇਗਾ ਸਾਰੇ ਟੱਬਰ ਨੂੰ ਤੇ ਦੁਖੀ ਕਰੇਗਾ ਹੀ ਕਰੇਗਾ ਪਹਿਲੇ ਨੰਬਰ ਤੇ ਤੂੰ ਦੁਖੀ ਹੋਏਗਾ ਜੇ 70 ਸਾਲ ਜਿਉਣਾ 60 ਹੀ ਰਹਿ ਜਾਏਗਾ 10 ਸਾਲ ਮਰ ਜਾਏਗਾ ਪਹਿਲਾਂ ਹੀ 20 ਸਾਲ ਪਹਿਲਾਂ ਹੀ ਆਜੂ ਸਮਾਂ ਤੇਰਾ ਸਾਨੂੰ ਲੱਗਦਾ ਹੈ ਆਪਣੇ ਆਪ ਤੇ ਤਰਸ ਕਰੀਏ ਜਿਹੜਾ ਬੰਦਾ ਗਲਤ ਕੰਮ ਕਰਦਾ ਬਹੁਤ ਵਾਰ ਸੁਣਦੇ ਆ ਚਲੋ ਫਿਰ ਸੁਣੋ ਖਸਮ ਵਿਸਾਰ ਕੀਏ ਰਸਪੋ
ਖਸਮ ਵਿਸਾਰ ਕੀਏ ਰਸ ਭੋਗ ਤਾਂ ਤਨ ਉਠ ਖਲੋਏ ਰੋਗ ਮਨ ਅੰਦੇ ਕੋ ਮਿਲੇ ਸਜਾਏ ਵੈਦ ਨਾ ਭੋਲੇ ਦਾਰੂ ਲਾਏ।
ਇਹਦਾ ਇਲਾਜ ਕਿਸੇ ਡਾਕਟਰ ਕੋਲ ਵੈਦ ਕੋਲ ਨਹੀਂ। ਜਿਹੜੇ ਬੰਦੇ ਗਲਤ ਕੰਮ ਕਰਦੇ ਐ ਡਾਕਟਰ ਉਹਦਾ ਕੀ ਇਲਾਜ ਕਰੇਗਾ, ਉਹ ਤੇ ਬਿਮਾਰੀ ਉਹਨੇ ਆਪ ਹੀ ਸਹੇੜੀ ਹੋਈ ਹੈ। ਹਰ ਵੇਲੇ ਅੰਦਰੋਂ ਵੀ ਪਰੇਸ਼ਾਨ ਰਹਿੰਦਾ ਹੈ ਤੇ ਤਨ ਵੀ ਉਹਦਾ ਰੋਗੀ ਰਹਿੰਦਾ ਹੈ। ਤੇ ਜਿਹੜਾ ਸੱਚ ਨਾਲ ਜੁੜਿਆ ਕਰ ਇਸ਼ਨਾਨ ਸਿਮਰ ਪ੍ਰਭ ਆਪਣਾ ਮਨ ਤਨ ਭਏ ਰੋਗਾ ਕੋਟ ਵਿਘਨ ਲਾਥੇ ਪ੍ਰਭ ਸਰਨਾ ਪ੍ਰਗਟੇ ਭਲੇ ਸੰਜੋਗਾ। ਇਸ ਕਰਕੇ ਗੁਰਬਾਣੀ ਦਾ ਇਸ਼ਨਾਨ ਕਰੋ, ਮਨ ਦਾ ਇਸ਼ਨਾਨ ਕਰਾਓ। ਜੋ ਗੁਰੂ ਜੀ ਸਮਝਾਉਂਦੇ ਆ ਉਹਨੂੰ ਸਮਝੀਏ। ਕਿਸੇ ਦਾ ਕੁਛ ਨਹੀਂ ਜੀ ਜਾਂਦਾ। ਗਲਤ ਕੰਮ ਕਰਨ ਵਾਲਾ ਬੰਦਾ ਆਪਣੇ ਆਪ ਨੂੰ ਹੀ ਸਜ਼ਾ ਦੇ ਰਿਹਾ ਹੈ ਤੇ ਸੱਚ ਤੇ ਤੁਰਨ ਵਾਲਾ ਬੰਦਾ ਆਪਣੇ ਆਪ ਤੇ ਮਿਹਰਬਾਨੀ ਕਰਦਾ। ਆਪਣੇ ਆਪ ਤੇ ਮਿਹਰਬਾਨੀ ਕਰੋ ਗੁਰਮੁਖੋ, ਆਪਣੇ ਆਪ ਤੇ ਤਰਸ ਕਰੋ। ਕਿਸੇ ਦੇ ਧੰਨਵਾਦ ਕਰਨ ਦੀ ਕਿਹੜੀ ਗੱਲ ਹੈ? ਕੋਈ ਮੇਰਾ ਧੰਨਵਾਦ ਕਰੇ ਵੀ ਤੁਹਾਡਾ ਬੜਾ ਧੰਨਵਾਦ ਹੈ, ਮੇਰਾ ਧੰਨਵਾਦ ਕਰਦਾ, ਮੈਂ ਤੇ ਆਪਣੇ ਆਪ ਤੇ ਮਿਹਰਬਾਨੀ ਕਰ ਰਿਹਾ। ਆਪਣੇ ਆਪ ਤੇ ਜਦੋਂ ਸੱਚ ਬੋਲਦੇ ਆ, ਸਹੀ ਚੱਲਦੇ ਆ, ਫਿਰ ਆਪਣੇ ਆਪ ਨੂੰ ਸ਼ਾਬਾਸ਼ੀ ਮਿਲਦੀ ਹੈ। ਆਪਣੇ ਆਪ ਨੂੰ ਅੰਦਰੋਂ ਹੌਸਲਾ ਰਹਿੰਦਾ ਹੈ, ਚੜ੍ਹਦੀ ਕਲਾ ਰਹਿੰਦੀ ਹੈ ਵੀ ਮਨਾ ਗਲਤ ਨਹੀਂ ਜਾ ਰਿਹਾ, ਠੀਕ ਜਾ ਰਿਹਾ। ਬਸ ਇੱਕ ਵਾਰੀ ਜ਼ਿੰਦਗੀ ਦੇ ਵਿੱਚ ਰਾਹ ਦਿਸ ਜਾਵੇ ਤੁਰ ਪਿਓ। ਜਿਵੇਂ ਭਗਤ ਰਵਿਦਾਸ ਜੀ ਦਾ ਬਚਨ ਹੈ, ਲਓ ਇਹ ਪੜ੍ਹਦੇ। ਸਗਲ ਭਵਨ ਕੇ ਨਾਇਕਾ ਇੱਕ ਛਿਨ ਦਰਸ਼ ਦਿਖਾਏ ਜੀ। ਹੁਣ ਜਦੋਂ ਆਹ ਸ਼ਬਦ ਆਉਣਾ ਹੈ ਧਿਆਨ ਨਾਲ ਸੁਣੋ, ਇਹ ਰਹਾਉ ਦੀ ਪੰਕਤੀ ਹੈ ਬਈ ਮੇਰੇ ਮਾਲਕ ਜੀ ਇੱਕ ਛਿਨ ਦਰਸ਼ ਦਿਖਾਓ। ਤੇ ਇੱਕ ਛਿਨ ਦਰਸ਼ ਦਿਖਾਉਣ ਦਾ ਅਰਥ ਕੀ ਬਣਿਆ ਵੀ ਮੈਨੂੰ ਸਮਝ ਪਵੇ ਛਿਨ ਤੇਰੀ ਹੋਂਦ ਦਾ ਅਹਿਸਾਸ ਹੋਵੇ, ਮੈਨੂੰ ਮੇਰਾ ਏਮ ਨਜ਼ਰ ਆ ਜਾਏ, ਟਾਰਗੇਟ ਕੀ ਹੈ ਮੇਰੀ ਲਾਈਫ ਦਾ, ਮੇਰਾ ਏਮ ਕੀ ਹੈ, ਮੈਂ ਜਾਣਾ ਕਿੱਥੇ ਹੈ, ਮੇਰੀ ਮੰਜ਼ਿਲ ਕਿੱਥੇ ਹੈ, ਮੇਰਾ ਟਿਕਾਣਾ ਕਿੱਥੇ ਹੈ। ਇੱਕ ਛਿਨ ਮੈਨੂੰ ਮਾੜਾ ਜਿਹਾ ਪਤਾ ਤੇ ਲੱਗੇ, ਹੁਣ ਤੇ ਡਾਵਾਂ ਡੋਲ ਜਿਹਾ ਵੀ ਇਹਦੇ ਲਈ ਹੀ ਹੈ ਬਸ ਜ਼ਿੰਦਗੀ, ਮੈਨੂੰ ਮੇਰਾ ਏਮ ਮੇਰੀ ਮੰਜ਼ਿਲ ਕਲੀਅਰ ਨਜ਼ਰ ਆ ਗਈ। ਇਹਦਾ ਅਰਥ ਇਹ ਹੈ ਮੈਨੂੰ ਮੇਰੀ ਮੰਜ਼ਿਲ ਐ ਕਲੀਅਰ ਦਿਸੇ ਵੀ ਆਹ ਮੇਰਾ ਟਿਕਾਣਾ, ਏਮ ਦਾ ਪਤਾ ਹੋਵੇ, ਫਿਰ ਮੈਂ ਤੁਰਿਆ ਚੱਲਾਂ ਤੁਰਿਆ ਚੱਲਾਂ। ਹੁਣ ਮੰਨ ਲਓ ਜੇ ਸਾਨੂੰ ਪਤਾ ਹੀ ਨਹੀਂ ਵੀ ਜਾਣਾ ਕਿੱਧਰ ਹੈ, ਪਤਾ ਤੇ ਹੋਵੇ ਤੇ ਜਦੋਂ ਹੁਣ ਇੱਕ ਛਿਨ ਦਾ ਦਰ ਆ ਧਿਆਨ ਨਾਲ ਸੁਣਿਓ, ਜੇ ਛਿਨ ਦਾ ਪਤਾ ਲੱਗ ਗਿਆ ਨਾ ਛਿਨ, ਇਹਦਾ ਮਤਲਬ ਇਹ ਹੈ ਜਿਵੇਂ ਹੁਣ ਮੰਨ ਲਓ ਤੁਸੀਂ ਸੋਚੋਗੇ ਵੀ ਇੱਕ ਛਿਨ ਕਿਉਂ ਮੰਗਿਆ ਰਵਿਦਾਸ ਜੀ, ਐਂ ਕਿਉਂ ਨਹੀਂ ਕਹਿੰਦੇ ਭਗਤ ਰਵਿਦਾਸ ਸਾਹਿਬ ਬਈ ਰੱਬਾ ਤੇਰੇ ਸਦਾ ਹੀ ਦਰਸ਼ਨ ਹੋਣ, ਛਿਨ ਕਿਉਂ ਮੰਗਦੇ ਛਿਨ? ਇਹਦਾ ਮਤਲਬ ਇਹ ਹੈ ਵੇਖੋ, ਜਿਵੇਂ ਆਪਾਂ ਕਾਲੀ ਬੋਲੀ ਰਾਤ ਹੋਵੇ ਤੇ ਰਾਤ ਹਨੇਰੀ ਦੇ ਵਿੱਚ ਜੇ ਕਿਤੇ ਬਿਜਲੀ ਲਿਸ਼ਕੇ, ਦਿਸਦਾ ਤੇ ਹੈ ਨਹੀਂ ਪਰ ਬਿਜਲੀ ਲਿਸ਼ਕੀ, ਬਿਜਲੀ ਲਿਸ਼ਕਣ ਕਰਕੇ ਚਾਨਣ ਹੋ ਗਿਆ, ਮਾੜਾ ਜਿਹਾ ਝਲਕਾਰਾ ਪਿਆ, ਉਹ ਕਿੱਥੇ ਤੱਕ ਦਿਸ ਗਿਆ, ਚਲ ਇੱਕ ਝਲਕਾਰੇ ਵਿੱਚ ਹਨੇਰੇ ਦੇ ਵਿੱਚ ਐ ਰਾਹ ਦਿਸ ਗਿਆ ਸਿੱਧਾ ਵੀ ਆ ਜਾਂਦਾ ਹੈ। ਇੱਕ ਤੇ ਹੁਣ ਭਰੋਸਾ ਬੱਜ ਗਿਆ, ਭਰੋਸਾ ਵੀ ਸਹੀ ਜਾ ਰਹੇ ਆ, ਇੱਕ ਤੇ ਭਰੋਸਾ ਬੱਜ ਗਿਆ ਜਦੋਂ ਬਿਜਲੀ ਲਿਸ਼ਕੀ, ਨੰਬਰ 2 ਤੇ ਚਾਲ ਜਿਹੜੀ ਹੈ ਤੇਜ਼ ਹੋ ਗਈ, ਚਾਲ ਆਪੇ ਹੀ ਤੇਜ਼ ਹੋ ਜਾਣੀ ਵੀ ਤੁਰੇ ਚੱਲੋ ਸਹੀ ਜਾ ਰਹੇ ਆ। ਆਖੋ ਸਤਨਾਮ, ਹਾਂ ਇਦਾਂ ਹੀ ਹੈ ਨਾ ਵੀ ਜੇ ਝਲਕਾਰਾ ਪੈ ਗਿਆ, ਇੱਕ ਤੇ ਚਾਲ ਵੱਧ ਜਾਏਗੀ, ਇੱਕ ਮੰਜ਼ਿਲ ਦਿਸ ਜਾਏਗੀ, ਹੌਸਲਾ ਜਿਹਾ ਬਣ ਜੂ ਵੀ ਸਹੀ ਜਾ ਰਹੇ ਆ। ਇਹ ਜਿਹੜਾ ਛਿਨ, ਛਿਨ ਦਾ ਮਤਲਬ ਕੀ ਹੈ ਜਰਾ ਸਮਝਿਓ, ਇਹਦਾ ਅਰਥ ਇਹ ਹੈ ਮੇਰੇ ਰੱਬ ਜੀ ਮੇਰੇ ਮਾਲਕ ਜੀ ਮੈਨੂੰ ਨਾ ਮੇਰੀ ਜ਼ਿੰਦਗੀ ਦਾ ਏਮ ਇੱਕ ਵਾਰੀ ਐ ਕਲੀਅਰ ਜਿਹਾ ਹੋ ਜਾਵੇ ਵੀ ਸਹੀ ਚੱਲ ਰਿਹਾ ਮੈਂ, ਪਰਪੱਕਤਾ ਹੋਵੇ ਬਸ ਫਿਰ ਸਪੀਡ ਵੱਧ ਜਾਂਦੀ ਹੈ ਆਪਣੇ ਆਪ ਵਿੱਚ, ਤੁਰਿਆ ਚੱਲ ਲਿਸ਼ਕਿਆ ਚਲਕੋਰ ਜੀ ਵੱਜ ਗਈ, ਉਹ ਦਿਸ ਗਿਆ ਕਿੱਥੇ ਤੱਕ ਇੱਕ ਛਿਨ। ਪਰਮਾਤਮਾ ਸਾਨੂੰ ਸਾਡਾ ਏਮ ਵਿਖਾ ਦੇ, ਸਾਨੂੰ ਸਾਡੀ ਮੰਜ਼ਿਲ ਵਿਖਾ ਦੇ, ਅਸੀਂ ਇੱਥੇ ਜਾਣਾ, ਆਹ ਮੇਰੀ ਜ਼ਿੰਦਗੀ ਦਾ ਟਾਰਗੇਟ ਹੈ, ਇੱਥੇ ਤੱਕ ਮੈਂ ਪਹੁੰਚਣਾ ਤੇ ਮੈਂ ਸਹੀ ਸਹੀ ਤੁਰਿਆ ਜਾਵਾਂ, ਮੇਰੀ ਜ਼ਿੰਦਗੀ ਚ ਗੁਣ ਆਉਣ, ਸੱਚ ਮੇਰੀ ਜ਼ਿੰਦਗੀ ਚ ਰਵੇ, ਸੱਚ ਦੇ ਬੇੜੇ ਤੇ ਸਵਾਰ ਹੋ ਕੇ ਮੈਂ ਤੁਰਿਆ ਚੱਲਾਂ। ਬਸ ਇੱਕ ਮਾੜਾ ਜਿਹਾ ਮੈਨੂੰ ਚਲਕਾਰਾ ਦੇ ਦੇ ਵੀ ਸਹੀ ਜਾ ਰਿਹਾ ਨਾ, ਮੈਂ ਭਰੋਸਾ ਵੱਜ ਜੇ ਮੇਰਾ, ਮੈਂ ਗਲਤ ਤੇ ਨਹੀਂ, ਮੇਰੇ ਤੇ ਕਿਰਪਾ ਕਰ। ਲਓ ਜੀ ਫਿਰ ਪਹਿਲੀਆਂ ਪੰਕਤੀਆਂ ਵਿੱਚ ਭਗਤ ਰਵਿਦਾਸ ਜੀ ਕਹਿੰਦੇ ਨੇ, ਧਿਆਨ ਨਾਲ ਸੁਣਿਓ ਬਈ। ਹਾਂਜੀ।
ਕੂਪ ਭਰਿਓ ਜੈਸੇ ਦਾਦਰਾ, ਕਾਸ਼ ਦੇਸ਼ ਵਿਦੇਸ਼ ਨਾ ਭੂ, ਐਸੇ ਮੇਰਾ ਮਨ ਵਿਖਿਆ ਬੇਮੋਹਿਆ, ਕਛ ਯਾਰਾ ਪਾਰ ਨਾ ਸੂਝ।
ਜਿਵੇਂ ਖੂਹ ਦੇ ਵਿੱਚ ਡੱਡੂ ਹੁੰਦਾ ਹੈ, ਕੂਪ ਭਰਿਓ ਜੈਸੇ ਦਾਦਰਾ, ਡੱਡੂ ਜਿਹੜਾ ਖੂਹ 'ਚ ਡੱਡੂ ਹੁੰਦਾ ਹੈ ਉਹਨੂੰ ਤੇ ਨਹੀਂ ਨਾ ਪਤਾ ਵੀ ਬਾਹਰ ਕੀ ਕੁਛ ਹੈ। ਕੂਪ ਭਰਿਓ ਜੈਸੇ ਦਾਦਰਾ, ਕਛ ਦੇਸ਼ ਵਿਦੇਸ਼ ਨਾ ਬੂਝ, ਉਹਨੂੰ ਦੇਸ਼ ਵਿਦੇਸ਼ ਦਾ ਮਤਲਬ ਲੋਕ ਪਰਲੋਕ ਦਾ ਉਹਨੂੰ ਬਾਹਰ ਦਾ ਕੀ ਪਤਾ, ਉਹਨੂੰ ਕੀ ਪਤਾ ਰਸ ਕਿੰਨਾ ਕੁ ਹੈ ਬਾਹਰ। ਐਸੇ ਮੇਰਾ ਮਨ ਵਿਖਿਆ ਬੇਮੋਹਿਆ, ਕਸ਼ਾਰਾ ਪਾਰ ਨਾ ਸੂਝ। ਸਮਝਿਓ ਜਰਾ, ਹੁਣ ਸਾਡਾ ਹਾਲ ਤੇ ਉਹ ਹੀ ਹੈ, ਅਸੀਂ ਤੇ ਇਹਨੂੰ ਹੀ ਆਪਣੀ ਜ਼ਿੰਦਗੀ ਮੰਨਦੇ। ਕਈ ਬੰਦੇ ਹੁਣ ਆਮ ਵੇਖਿਆ ਪਿੰਡ ਵਿੱਚ ਇੱਜ਼ਤ ਹੈ ਤੇ ਸਮਝ ਲਓ ਸਾਰੀ ਦੁਨੀਆ ਵਿੱਚ ਇੱਜ਼ਤ ਹੈ। ਜੇ ਪਿੰਡ ਵਿੱਚ ਇੱਜ਼ਤ ਗਈ ਤੇ ਸਾਰੀ ਦੁਨੀਆ 'ਚ ਗਈ, ਕਿਉਂਕਿ ਉਹਨਾਂ ਦੀ ਦੁਨੀਆ ਉਹਨਾਂ ਦਾ ਪਿੰਡ ਹੀ ਹੈ। ਉਹ ਬੰਦਾ ਕਹਿੰਦਾ ਪਿੰਡ 'ਚ ਜੇ ਕਿਸੇ ਨੇ ਥੱਪੜ ਮਾਰਤਾ ਤੇ ਮੈਂ ਮਰ ਗਿਆ, ਚੰਡੀਗੜ੍ਹ ਗਿਆ ਹੋਇਆ ਕਿਸੇ ਨੇ ਵੇਖਿਆ ਨਹੀਂ, ਉੱਥੇ ਭਾਵੇਂ ਪੰਜ ਚਾਰ ਮਾਰ ਗਿਆ ਹੋਵੇ ਉੱਥੇ ਕੋਈ ਪਰਵਾਹ ਨਹੀਂ, ਵੀ ਉੱਥੇ ਕਿਹੜਾ ਕਿਸੇ ਨੇ ਵੇਖਿਆ। ਮੇਰੀ ਦੁਨੀਆ ਤੇ ਮੇਰਾ ਪਿੰਡ ਹੀ ਹੈ ਨਾ। ਮੇਰੇ ਪਿੰਡ ਵਿੱਚ ਚੱਲ, ਮੇਰੇ ਪਿੰਡ ਵਿੱਚ ਇੱਜ਼ਤ ਹੋਵੇ, ਪਿੰਡ 'ਚ ਨਾਮ ਹੋਵੇ ਮੇਰਾ, ਵੇਖੋ ਛੋਟੀ ਜਿਹੀ ਦੁਨੀਆ ਹੈ, ਵੀ ਆਹ ਇੰਨੀ ਹੀ ਦੁਨੀਆ ਹੈ ਮੇਰੀ, ਬਸ ਇੱਥੇ ਇੰਨਾ ਕੀ ਹੈ ਬਸ। ਹੁਣ ਖੂਹ ਵਿੱਚ ਸੀ ਡੱਡੂ, ਜਿਵੇਂ ਦ੍ਰਿਸ਼ਟਾਂਤ ਦਿੰਦੇ ਆ, ਸਮਝਾਈਦਾ ਕਈ ਵਾਰੀ ਗੱਲ ਸਮਝ 'ਚ ਆਉਂਦੀ ਹੈ, ਵੀ ਖੂਹ ਵਿੱਚ ਸੀ ਡੱਡੂ ਤੇ ਬਾਹਰੋਂ ਇੱਕ ਸਮੁੰਦਰ 'ਚੋਂ ਡੱਡੂ ਆਇਆ। ਉਹ ਜਦਾਂ ਏਦਾਂ ਆ ਕੇ ਗੱਲਬਾਤ ਕਰਦੇ ਆ, ਸਮੁੰਦਰ ਵਾਲਾ ਡੱਡੂ ਕਹਿੰਦਾ, ਖੂਹ ਵਾਲਾ ਡੱਡੂ ਪੁੱਛਦਾ ਕਿੱਥੋਂ ਆਇਆ ਹੈ, ਕਹਿੰਦਾ ਸਮੁੰਦਰ 'ਚੋਂ ਆਇਆ। ਉਹ ਖੂਹ ਵਾਲਾ ਜੰਮਿਆ ਹੀ ਖੂਹ 'ਚ ਸੀ, ਉੱਥੇ ਹੀ ਜੰਮਿਆ, ਉੱਥੇ ਹੀ ਜਵਾਨ ਹੋਇਆ, ਉੱਥੇ ਹੀ ਬੱਚੇ, ਉੱਥੇ ਹੀ ਬੁੱਢਾ। ਉਹ ਕਹਿੰਦਾ ਕਿ ਤੂੰ ਕਿੱਥੋਂ ਆਇਆ ਹੈ, ਕਹਿੰਦੇ ਆਪਾਂ ਤੇ ਆਏ ਹਾਂ ਸਮੁੰਦਰ 'ਚੋਂ। ਕਹਿੰਦੇ ਸਮੁੰਦਰ 'ਚੋਂ, ਸਮੁੰਦਰ ਕੀ ਹੁੰਦਾ ਹੈ, ਕਹਿੰਦੇ ਬਹੁਤ ਵੱਡਾ ਸਮੁੰਦਰ। ਕਹਿੰਦਾ ਕਿੰਨਾ ਕੁ ਵੱਡਾ, ਕਹਿੰਦੇ ਬਹੁਤ ਵੱਡਾ। ਡੱਡੂ ਨੇ, ਖੂਹ ਵਾਲੇ ਨੇ ਨਾ ਐ ਕਿਨਾਰੇ ਤੋਂ ਛਾਲ ਮਾਰੀ, ਤਿੰਨ ਚਾਰ ਫੁੱਟ ਅੱਗੇ ਜਾ ਛਾਲ, ਕਹਿੰਦਾ ਐਡਾ ਵੱਡਾ ਹੋਣਾ। ਉਹ ਕਹਿੰਦਾ ਸਮੁੰਦਰ ਤੇ ਬਹੁਤ ਵੱਡਾ ਯਾਰ, ਤੂੰ ਕਿੱਥੇ ਖੜਾ। ਉਹਨੇ ਇੱਕ ਹੋਰ ਛਾਲ ਮਾਰੀ, 6 ਫੁੱਟ 7 ਫੁੱਟ ਅੱਗੇ ਚੱਲਿਆ ਗਿਆ, ਕਹਿੰਦਾ ਐਡਾ ਕੁ ਹੋਣਾ, ਕਹਿੰਦੇ ਸਮੁੰਦਰ ਤੇ ਬਹੁਤ ਵੱਡਾ। ਉਹਨੇ ਤੀਜੀ ਛਾਲ ਫੇਰ ਮਾਰੀ, ਕਹਿੰਦੇ ਐਡਾ ਕੁ ਹੋਊ। ਉਹ ਕਹਿੰਦੇ ਸਮੁੰਦਰ ਤੇ ਬਹੁਤ ਵੱਡਾ ਹੈ। ਉਹਨੇ ਚੌਥੀ ਛਾਲ ਮਾਰੀ, ਸਿਰੇ ਲੱਗ ਗਿਆ, ਕਹਿੰਦਾ ਐਡਾ ਹੋਣਾ, ਕਹਿੰਦੇ ਸਮੁੰਦਰ ਬਹੁਤ ਵੱਡਾ। ਕਹਿੰਦੇ ਝੂਠ ਬੋਲਦਾ, ਐਡੂ ਵੱਡਾ ਤੇ ਹੈ ਹੀ ਕੁਛ ਨਹੀਂ, ਆਹੀ ਹੈ ਸਾਰਾ, ਕਿਉਂਕਿ ਉਹਨੇ ਖੂਹ ਹੀ ਵੇਖਿਆ ਜੇ, ਉਹਨੇ ਕਿਹੜਾ ਵੇਖਿਆ ਜੇ, ਉਹਨੂੰ ਤੇ ਇਹ ਲੱਗਦਾ ਵੀ ਜੋ ਖੂਹ ਹੈ ਬਸ ਇਹੀ ਹੈ ਸਾਰਾ ਕੁਛ। ਜਿਹੜਾ ਸਾਡਾ ਹਾਲ ਹੈ ਨਾ ਜੀ ਗੁਰਮੁਖੋ, ਭਗਤ ਰਵਿਦਾਸ ਜੀ ਇੱਥੇ ਜੋ ਕਹਿ ਰਹੇ ਆ, ਉਹ ਕਹਿੰਦੇ ਆ ਵੀ ਸਾਡਾ ਹਾਲ ਤੇ ਖੂਹ ਵਾਲੇ ਡੱਡੂ ਵਾਲਾ, ਅਸੀਂ ਤੇ ਆ ਚਾਰ ਕੁ ਛਾਲਾਂ ਜੀਆਂ ਮਾਰ ਕੇ ਐਂ ਸਮਝੀ ਬੈਠੇ ਹਾਂ ਵੀ ਯਾਰ ਆਹੀ ਜ਼ਿੰਦਗੀ ਹੈ। ਮਾੜਾ ਮੋਟਾ ਪੜ੍ਹ ਲਿਖ ਗਏ, ਅੱਛਾ ਜੀ, ਦੂਜੀ ਛਾਲ ਮਾਰੀ ਨੌਕਰੀ ਲੱਗ ਗਈ, ਵੀ ਬੱਲੇ ਬੱਲੇ ਸੈੱਟ ਹੋ ਗਏ। ਤੀਜੀ ਛਾਲ ਘਰ ਵਾਲੀ, ਵਿਆਹ ਹੋ ਗਿਆ, ਬੱਚੇ ਹੋ ਗਏ, ਲੈ ਤੀਜੀ ਛਾਲ ਹੋ ਗਈ। ਚੌਥੀ ਛਾਲ ਕੀ ਹੈ, ਵੀ ਬੱਚੇ ਵੀ ਸੈੱਟ ਹੋ ਗਏ, ਬੱਚਿਆਂ ਦੇ ਘਰ ਬਣਾ ਦਿੱਤੇ, ਲੈ ਆ ਚਾਰ ਛਾਲਾਂ ਨੇ ਤੇ ਪੰਜਵੀਂ ਛਾਲ ਅਸੀਂ ਇਹ ਮਾਰ ਲੈਨੇ ਆ ਵੀ ਜਦੋਂ ਮੈਂ ਪਿੰਡ ਚੋਂ ਲੰਘਾਂ ਤੇ ਲੋਕੀ ਮੈਨੂੰ ਸਤਿ ਸ੍ਰੀ ਅਕਾਲ ਬੁਲਾ ਕੇ ਲੰਘਣ ਵੀ ਬੱਲੇ ਬੱਲੇ ਬੜੀ ਇੱਜ਼ਤ ਆ ਉਹ ਪਿੰਡ ਚ ਸਾਰਾ ਸਤਿ ਬਸ ਆਹੀ ਦੁਨੀਆ ਵਾ ਵੇਖ ਲਿਆ ਜੀ ਸਾਰਾ ਕੁਝ ਇਦਾਂ ਹੀ ਕਹਿੰਦੇ ਅਸੀਂ ਤੁਸੀਂ ਆਮ ਬੰਦਿਆਂ ਨੂੰ ਸੁਣੋ ਇਦਾਂ ਹੀ ਕਹਿਣਗੇ ਵੇਖੋ ਜੀ ਨਿਆਣੇ ਆਪਾਂ ਵਿਆਹ ਤੇ ਧੀਆਂ ਆਪਣੇ ਘਰੇ ਗਈਆਂ ਮੁੰਡਿਆਂ ਦੇ ਆਪਣੇ ਵਿਆਹ ਕਰਤੇ ਪੋਤੇ ਵੀ ਨੇ ਦੋਤੇ ਵੀ ਨੇ ਆਪੋ ਆਪ ਦੇ ਭਾਈ ਇਹਨਾਂ ਨੂੰ ਘਰ ਬਣਾ ਤੇ ਬਹੁਤ ਵਧੀਆ ਸੈੱਟ ਨੇ ਸਾਰੇ ਬੱਚੇ ਬਸ ਜਦੋਂ ਆਪਾਂ ਪਿੰਡ ਚ ਲੰਘਦੇ ਪਿੰਡ ਚ ਇੱਜ਼ਤ ਬਹੁਤ ਹੈ ਜਦੋਂ ਪਿੰਡ ਚ ਲੰਘਦੇ ਆ ਹਰੇਕ ਬੰਦਾ ਪਿੰਡ ਚ ਸਤਿਕਾਰ ਕਰਦਾ ਹੈ ਬਸ ਆਹੀ ਜ਼ਿੰਦਗੀ ਹੈ ਲੈ ਆਪ ਚਾਰ ਪੰਜ ਛਾਲਾ ਇਦੂ ਗਾਂ ਕਹਿੰਦੇ ਕੁਛ ਹਰ ਬੰਦਾ ਹੀ ਇਦਾਂ ਆਪਣੀ ਇੱਕ ਦੁਨੀਆ ਬਣਾ ਕੇ ਬੈਠਾ ਹੈ ਆਪਣੇ ਅੰਦਰ ਹੀ ਬਣਾਈ ਬੈਠਾ ਸਾਰਾ ਕੁਛ ਪਰ ਖੂਹ ਵਾਲਾ ਡੱਡੂ ਹੈ ਭਗਤ ਰਵਿਦਾਸ ਜੀ ਕਹਿੰਦੇ ਨੇ ਮੇਰਿਆ ਮਾਲਕਾ ਤੂੰ ਮੈਨੂੰ ਇੱਕ ਛਿੰਨ ਵਿਖਾ ਮਾੜਾ ਜਿਹਾ ਝਲਕਾਰਾ ਜਿਹਾ ਮਾਰ ਮਾੜਾ ਜਿਹਾ ਮੈਨੂੰ ਪਤਾ ਲੱਗੇ ਮੈਂ ਤੇ ਇੱਥੇ ਹੀ ਖੜ ਗਿਆ ਬਸ ਵੀ ਆਹੀ ਹੈ ਏਮ ਮੇਰੀ ਜ਼ਿੰਦਗੀ ਦਾ ਮੈਨੂੰ ਕਲੀਅਰ ਤੇ ਹੋਵੇ ਨਾ ਵੀ ਇੱਥੇ ਤੱਕ ਪਹੁੰਚਣਾ ਸੀ ਮੈਂ ਕਿੱਥੇ ਪਹੁੰਚ ਗਿਆ ਬਾ ਇੱਥੇ ਹੀ ਬੱਚੇ ਪਾਲਣ ਦੀ ਗੱਲ ਹੈ ਇਹ ਤੇ ਪਸ਼ੂ ਪੰਛੀ ਵੀ ਕਰ ਲੈਂਦੇ ਆ ਭਾਈ ਵੱਖਰਾ ਕੀ ਹੈ ਵੱਖਰਾ ਕੀ ਹੈ ਆਪਾਂ ਤਾਂ ਕਹਿੰਦੇ ਆਪਾਂ ਮਨੁੱਖ ਬਣ ਕੇ ਆਏ ਆ ਬੰਦੇ ਬਣ ਕੇ ਆਏ ਆ ਇੱਥੇ ਤੇ ਕਿਹਾ ਜਾ ਰਿਹਾ ਭਾਈ ਪ੍ਰਾਪਤ ਮਾਨੁਖ ਦੇਹੁਰੀ ਹੈ ਗੋਬਿੰਦ ਮਿਲਣ ਕੀ ਤੇਰੀ ਬਰੀ ਇਹੋ ਤੇਰੀ ਬਾਰੀ ਹੈ ਗੋਬਿੰਦ ਮਿਲਣੇ ਦੀ ਇਹੋ ਤੇਰੀ ਬਾਰੀ ਹੈ ਗੋਬਿੰਦ ਮਿਲਣੇ ਦੀ ਇਹੋ ਤੇਰੀ ਬਾਰੀ ਤੇਰੀ ਬਾਰੀ ਗੋਬਿੰਦ ਮਿਲਣ ਇਹੋ ਤੇਰੀ ਬਾਰੀ ਗੋਬਿੰਦ ਮਿਲਣ ਇਹੋ ਤੇਰੀ ਬਾਰੀ ਗੋਬਿੰਦ ਮਿਲਣ ਗੋਬਿੰਦ ਮਿਲਣ ਇਹੋ ਤੇਰੀ ਬਾਰੀ ਇਹੋ ਤੇਰੀ ਬਾਰੀ ਜੀ ਇਹੋ ਤੇਰੀ ਬਾਰੀ ਗੋਬਿੰਦ ਮਿਲਣ ਇਹੋ ਤੇਰੀ ਬਾਰੀ ਇਹੋ ਤੇਰੀ ਬਾਰੀ ਇਹੋ ਤੇਰੀ ਬਾਰੀ ਗੋਬਿੰਦ ਮਿਲਣ ਇਹੋ ਤੇਰੀ ਬਾਰੀ ਇਹੋ ਤੇਰੀ ਬਾਰੀ ਇਹੋ ਤੇਰੀ ਬਾਰੀ ਇਹੋ ਤੇਰੀ ਬਾਰੀ ਗੋਬਿੰਦ ਮਿਲਣ 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 ਰੱਬ ਨੂੰ ਮਿਲਣ ਦਾ ਵੇਲਾ ਹੈ ਕਹਿੰਦੇ ਪਰਮਾਤਮਾ ਕੀ ਹੈ ਸਾਡਾ ਆਪਾ ਆਪਣਾ ਆਪ ਬਸ ਅਸਲੀ ਅਸਲ ਹੈ ਜਿਹੜਾ ਸਾਡੇ ਵਿੱਚ ਉਹ ਪ੍ਰਗਟ ਕਰ ਸਕੀਏ ਜੋ ਕਰ ਸਕਦੇ ਸੀ ਉਹ ਕਰੀਏ ਬੱਚੇ ਹੀ ਪਾਲਣ ਵਾਸਤੇ ਆਇਆ ਸੀ ਬੱਚੇ ਹੀ ਪਾਲ ਸਕਦਾ ਸੀ ਬਸ ਇੰਨਾ ਹੀ ਕੰਮ ਕਰ ਸਕਦਾ ਸੀ ਬਹੁਤ ਵੱਡੀ ਪਾਵਰ ਸੀ ਤੇਰੇ ਕੋਲ ਤੂੰ ਕਰ ਬਹੁਤ ਕੁਝ ਸਕਦਾ ਸੀ ਪਰ ਕੀਤਾ ਨਹੀਂ ਕਰ ਬਹੁਤ ਕੁਝ ਸਕਦਾ ਸੀ ਗੋਬਿੰਦ ਮਿਲਣ ਦੀ ਮਤਲਬ ਕੀ ਹੈ ਵੀ ਜੋ ਤੂੰ ਬਣਾਇਆ ਜਿਸ ਕਾਰਜ ਲਈ ਉਹ ਕਰ ਜੋ ਤੂੰ ਕਰ ਸਕਦਾ ਸੀ ਉਹ ਨਹੀਂ ਤੂੰ ਕੀਤਾ ਭਈ ਪ੍ਰਾਪਤ ਮਾਨੁਖ ਤੇ ਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਵੀ ਜਿਹਦੇ ਲਈ ਤੈਨੂੰ ਬਣਾਇਆ ਸੀ ਤੂੰ ਪੂਰੀ ਤਰ੍ਹਾਂ ਖਿੜ ਕੇ ਵਿਖਾ ਵੀ ਤੂੰ ਹੈ ਕੀ ਸੀ ਗੱਲ ਜਰਾ ਕੁ ਗਹਿਰੀ ਹੈ ਮੇਰੇ ਕੋਲ ਇਹਨੂੰ ਐਕਸਪਲੇਨ ਕਰਨ ਵਾਸਤੇ ਕਈ ਵਾਰੀ ਸ਼ਬਦ ਉਦਾਂ ਦੇ ਨਹੀਂ ਲੱਭਦੇ ਵੀ ਗੱਲ ਸਮਝਾਵਾਂ ਕਿਵੇਂ ਕਿਉਂਕਿ ਸੰਗਤ ਵਿੱਚ ਇਦਾਂ ਦੀ ਗੱਲ ਪਕੜ 'ਚ ਘੱਟ ਆਉਂਦੀ ਹੈ ਕਿਰਪਾ ਕਰਕੇ ਸਮਝਿਓ ਜਰਾ ਪਿਆਰਿਓ ਆਪਾਂ ਕੋਸ਼ਿਸ਼ ਕਰਦੇ ਹਾਂ ਜੇ ਸਮਝ 'ਚ ਆ ਜੇ ਬਈ ਜਿਵੇਂ ਅਸਲ ਜੋ ਬਣਾਇਆ ਹੈ ਰੱਬ ਨੇ ਜਿਵੇਂ ਹੁਣ ਗੁਲਾਬ ਦਾ ਫੁੱਲ ਬਣਾਇਆ ਹੈ ਤੇ ਗੁਲਾਬ ਦਾ ਫੁੱਲ ਪੂਰੀ ਤਰ੍ਹਾਂ ਖਿੜ ਕੇ ਵਿਖਾਵੇ ਕਮਲ ਫੁੱਲ ਪੂਰੀ ਤਰ੍ਹਾਂ ਖਿੜ ਕੇ ਵਿਖਾਵੇ ਕਮਲ ਫੁੱਲ ਗੁਲਾਬ ਨਹੀਂ ਬਣ ਸਕਦਾ ਗੁਲਾਬ ਕਮਲ ਫੁੱਲ ਨਹੀਂ ਬਣ ਸਕਦਾ ਚੀਕੂ ਜੇ ਰੱਬ ਨੇ ਬਣਾਇਆ ਤੇ ਚੀਕੂ ਚੀਕੂ ਬਣ ਕੇ ਵਿਖਾਵੇ ਕਿਸੇ ਦੂਜੇ ਤੀਜੇ ਦੀ ਨਕਲ ਨਾ ਕਰੋ ਹਰ ਚੀਜ਼ ਯੂਨੀਕ ਬਣਾਈ ਹੈ ਵੱਖਰੀ ਬਣਾਈ ਹੈ ਤੁਹਾਡਾ ਇੱਧਰ ਸੁਣੋ ਤੁਹਾਡਾ ਇੱਕ ਰੋਮ ਵੀ ਇਹਦੇ ਵਰਗਾ ਰੋਮ ਦੁਨੀਆ ਵਿੱਚ ਕੋਈ ਨਹੀਂ ਇੱਕ ਜਿਹੜਾ ਤੇਰਾ ਵਾਲ ਹੈ ਨਾ ਮੁੱਛ ਦਾ ਤੇਰੀ ਦਾੜੀ ਦਾ ਇਹਦੇ ਵਰਗਾ ਵਾਲ ਦੁਨੀਆ 'ਚ ਹੋਰ ਨਹੀਂ ਰੱਬ ਨੇ ਬਣਾਇਆ ਕੋਈ ਸਿਰਫ ਇਹੀ ਬਣਾਇਆ ਤੂੰ ਵੱਖਰਾ ਬਣਾਇਆ ਮੇਰੇ ਫਿੰਗਰ ਪ੍ਰਿੰਟ ਨੇ ਮਿਲਦੇ ਨਹੀਂ ਕਿਸੇ ਨਾਲ ਤੇਰੇ ਫਿੰਗਰ ਪ੍ਰਿੰਟ ਮਿਲਦੇ ਨਹੀਂ ਕਿੰਨੀ ਦੁਨੀਆ ਇੱਕ ਵਾਲ ਵਰਗਾ ਦੂਜਾ ਵਾਲ ਨਹੀਂ ਬਣਾਇਆ ਤੇਰੇ ਨੱਕ ਵਰਗਾ ਨੱਕ ਨਹੀਂ ਬਣਾਇਆ ਤੇਰੇ ਸਰੀਰ ਵਰਗਾ ਦੂਜਾ ਸਰੀਰ ਨਹੀਂ ਬਣਾਇਆ ਰੱਬ ਨੇ ਇਸ ਕਰਕੇ ਤੇਰੇ ਦਿਮਾਗ ਵਰਗਾ ਦੂਜਾ ਦਿਮਾਗ ਨਹੀਂ ਬਣਾਇਆ ਹਰ ਚੀਜ਼ ਨੂੰ ਯੂਨੀਕ ਹੈ ਹਰ ਚੀਜ਼ ਉਹ ਬਣ ਕੇ ਵਿਖਾਵੇ ਆ ਜੇ ਮੈਟਰ ਜਰਾ ਸਮਝੋ ਨੌਜਵਾਨ ਨੂੰ ਪਕੜ ਸਕਦੇ ਹੋ ਤੁਸੀਂ ਮੇਰੀ ਗੱਲ ਜੇ ਤੁਹਾਡੇ ਪਕੜ 'ਚ ਆ ਜੇ ਸਮਝਿਓ ਜਰਾ ਵੀ ਵੱਖਰਾ ਬਣਾਇਆ ਹੈ ਤੇ ਜੋ ਤੈਨੂੰ ਬਣਾਇਆ ਹੈ ਉਹ ਖਿੜ ਕੇ ਵਿਖਾ ਤੂੰ ਕੀ ਕਰ ਸਕਦਾ ਸੀ ਕਿੱਥੇ ਤੱਕ ਤੇਰੀ ਕਪੈਸਿਟੀ ਹੈ ਤੂੰ ਕਿੱਥੇ ਤੱਕ ਜਾ ਸਕਦਾ ਹੈ ਜੇ ਰੱਬ ਨੇ ਚੀਕੂ ਪੈਦਾ ਕੀਤਾ ਤੇ ਚੀਕੂ ਪੂਰਾ ਮਿੱਠਾ ਹੋ ਕੇ ਵਿਖਾਵੇ ਖਿੜ ਕੇ ਵਿਖਾਵੇ ਆਪਣਾ ਟੇਸਟ ਦਵੇ ਪੂਰਾ ਪਰ ਕਾਪੀ ਨਹੀਂ ਕਰ ਸਕਦਾ ਚੀਕੂ ਕਵੇ ਮੈਂ ਸੇਬ ਬਣ ਜੂ ਨਾ ਸੇਬ ਸੇਬ ਬਣ ਕੇ ਵਿਖਾਵੇ ਜਿਹੜਾ ਰੱਬ ਨੇ ਜਿੱਦਾਂ ਦਾ ਬਣਾਇਆ ਪੂਰੀ ਤਰ੍ਹਾਂ ਖੁੱਲ ਕੇ ਵਿਖਾਵੇ ਤੇ ਜਿੰਨਾ ਚਿਰ ਉਹ ਪੂਰੀ ਤਰ੍ਹਾਂ ਖੁੱਲਦਾ ਨਹੀਂ ਖਿੜਦਾ ਨਹੀਂ ਉਹਨਾਂ ਚਿਰ ਉਹਦੀ ਸੰਤੁਸ਼ਟੀ ਨਹੀਂ ਹੁੰਦੀ ਗੁਲਾਬ ਦੀ ਸੰਤੁਸ਼ਟੀ ਉਦੋਂ ਹੋਣੀ ਹੈ ਜਦੋਂ ਪੂਰੀ ਤਰ੍ਹਾਂ ਮੁਕਤ ਹੋ ਗਿਆ ਯਾਨੀ ਕਿ ਖਿੜ ਗਿਆ ਕਮਲ ਫੁੱਲ ਦੀ ਮੁਕਤੀ ਉਦੋਂ ਹੋਣੀ ਹੈ ਜਦੋਂ ਪੂਰੀ ਤਰ੍ਹਾਂ ਖਿੜ ਗਿਆ ਤੇਰੀ ਵੀ ਮੁਕਤੀ ਉਦਣ ਹੀ ਹੈ ਜਿੱਦਣ ਜੋ ਤੇਰੇ ਅੰਦਰ ਹੈ ਇੱਕ ਵਾਰੀ ਵਿਖਾਵੇਂ ਵੀ ਤੈਨੂੰ ਇਦਾਂ ਦਾ ਬਣਾਇਆ ਸੀ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਖਿੜ ਕੇ ਵਿਖਾ ਦੂਜੇ ਦੀ ਕਾਪੀ ਨਹੀਂ ਕਰਨੀ ਦੂਜੇ ਵਰਗਾ ਨਹੀਂ ਬਣ ਸਕਦਾ ਤੂੰ ਹਰ ਚੀਜ਼ ਤੇ ਵੱਖਰੀ ਹੈ ਤੂੰ ਦੂਜੇ ਵਰਗਾ ਕਿਵੇਂ ਬਣ ਜਾਏਗਾ ਪਰ ਯੂਨੀਕ ਹੈ ਜੋ ਵੀ ਹੈ ਉਹ ਖਿੜ ਕੇ ਵਿਖਾ ਤੇ ਜਿੰਨਾ ਤੂੰ ਆਪਣੇ ਆਪ ਨੂੰ ਖਿੜੇਗਾ ਤੁਹਾਨੂੰ ਕੀ ਲੱਗਦਾ ਹੈ ਵੀ ਜਿਹੜਾ ਚੀਕੂ ਬਣਿਆ ਹੈ ਉਹਨੂੰ ਜਦੋਂ ਕੋਈ ਖਾਂਦਾ ਹੈ ਨਾ ਸਾਨੂੰ ਲੱਗਦਾ ਵੀ ਯਾਰ ਮਰ ਗਿਆ ਬਸ ਨਾ ਜਦੋਂ ਕਹਿੰਦਾ ਵੀ ਆਹਾ ਹਾ ਹਾ ਕੀ ਬਾਤ ਹੈ ਇਹਦੇ ਵਿੱਚ ਚੀਕੂ ਦੀ ਸੰਤੁਸ਼ਟੀ ਹੈ ਜਦੋਂ ਪੂਰਾ ਮਿੱਠਾ ਹੋਇਆ ਜਦੋਂ ਕਿਸੇ ਨੇ ਤੋੜਿਆ ਤੇ ਜਦੋਂ ਉਹਦਾ ਮੁੱਲ ਪਿਆ ਵੀ ਕਮਾਲ ਦਾ ਉਹਦੇ ਚੋਂ ਸੰਤੁਸ਼ਟ ਹੁੰਦਾ ਸਾਡੀ ਸੰਤੁਸ਼ਟੀ ਸਾਡੇ ਵਿੱਚ ਹੀ ਹੈ ਇਹਨੂੰ ਇਹਨੂੰ ਹੋਰ ਕਲੀਅਰ ਕਰਾਂ ਗੱਲ ਜੇ ਪਕੜ ਚ ਆ ਜੇ ਸਮਝ ਚ ਆ ਜੇ ਤੁਹਾਡੇ ਹੁਣ ਵੇਖਿਓ ਬਈ ਇੱਧਰ ਸੁਣਿਓ ਧਿਆਨ ਨਾਲ ਸੁਣਿਓ ਸਿੰਘੋ ਧਿਆਨ ਨਾਲ ਸੁਣਿਓ ਵੇਖੋ ਜਿਹੜੀਆਂ ਸਾਡੀਆਂ ਮਾਵਾਂ ਨੇ ਸਾਡੀਆਂ ਭੈਣਾਂ ਨੇ ਜਦੋਂ ਬੱਚਾ ਜਨਮ ਲੈਂਦਾ ਮਾਵਾਂ ਸਾਡੀਆਂ ਦੇ ਬੱਚੇ ਦਾ ਜਨਮ ਹੁੰਦਾ ਹੈ ਬੱਚਾ ਆਪਣੀ ਮਾਂ ਦਾ ਦੁੱਧ ਪੀਂਦਾ ਬੱਚੇ ਦੀਆਂ ਗੱਲਾਂ ਬਾਹਰ ਨੂੰ ਆਉਣ ਲੱਗ ਜਾਂਦੀਆਂ ਤੇ ਮਾਂ ਦੀਆਂ ਗੱਲਾਂ ਅੰਦਰ ਨੂੰ ਜਾਣ ਲੱਗ ਜਾਂਦੀਆਂ ਬੱਚਾ ਖਿੜਦਾ ਐ ਚਿਹਰਾ ਖਿੜ ਜਾਂਦਾ ਨਿਆਣੇ ਦਾ ਬੱਚੇ ਦੀਆਂ ਅੱਖਾਂ 'ਚ ਚਮਕ ਆਈ ਜਾਂਦੀ ਹੈ ਤੇ ਮਾਂ ਦੀਆਂ ਅੱਖਾਂ ਅੰਦਰ ਨੂੰ ਧਸੀ ਜਾਂਦੀਆਂ ਬੱਚਾ ਗੋਰਾ ਹੋਈ ਜਾਂਦਾ ਹੈ ਤੇ ਮਾਂ ਦੇ ਚਿਹਰੇ ਤੇ ਛਾਈਆਂ ਪਈ ਜਾਂਦੀਆਂ ਇਦਾਂ ਹੀ ਹੁੰਦਾ ਪਰ ਸਾਨੂੰ ਲੱਗਦਾ ਮਾਂ ਤੇ ਤਰਸ ਕਰੋ ਵਿਚਾਰੀ ਕਿਵੇਂ ਦੀ ਹੋ ਗਈ ਪਰ ਮਾਂ ਪਤਾ ਕੀ ਕਹਿੰਦੀ ਹੈ ਮੇਰੀ ਸੰਤੁਸ਼ਟੀ ਤੇ ਇਸੇ ਵਿੱਚ ਹੀ ਹੈ ਆਖੋ ਸਤਨਾਮ ਮੈਨੂੰ ਪੁੱਛ ਕੇ ਵੇਖੋ ਮੈਂ ਤੇ ਕਹਿੰਦੀ ਹਾਂ ਮੇਰਾ ਨਿਆਣਾ ਖਿੜੇ ਬਸ ਇਹ ਗੱਲ ਮੈਂ ਦੁਬਾਰਾ ਕਰਦਾ ਮੈਂ ਪੰਜ ਪਿਆਰੇ ਆ ਗਏ ਆਪਾਂ ਗੱਲ ਦੁਬਾਰਾ ਕਰਦੇ ਹਾਂ ਇਹ ਨੁਕਤਾ ਸਮਝਿਓ ਤੁਹਾਨੂੰ ਇਹ ਸਮਝ ਆ ਜੂ ਵੀ ਸਾਹਿਬਜ਼ਾਦੇ ਸ਼ਹੀਦ ਕਿਵੇਂ ਹੋਏ ਸੀ ਆਹ ਗੱਲ ਤੁਹਾਡੇ ਪਕੜ ਚ ਆ ਜਾ ਮੈਂ ਆਪਾਂ ਇਹ ਸਮਝਦੇ ਹਾਂ ਪੰਜ ਪਿਆਰੇ ਸਟੇਜ ਤੇ ਆਉਣਗੇ ਮਾੜਾ ਮਾੜਾ ਰਸਤਾ ਕਰਾ ਲਓ, ਬਾਕੀ ਸਾਰੀ ਸੰਗਤ ਬੈਠੀ ਰਵੇ ਭਾਈ, ਆਪੋ ਆਪਣੀ ਜਗ੍ਹਾ ਤੇ ਸਜੇ ਰਿਹੋ। ਆਓ ਅੰਮ੍ਰਿਤ ਛੱਕ ਕੇ ਆਉਣ ਵਾਲਿਆਂ ਨੂੰ, ਜੀ ਆਇਆਂ ਨੂੰ ਕਹੀਏ, ਜਿਹੜੇ ਜਿਹੜੇ ਗੁਰੂ ਵਾਲੇ ਬਣੇ, ਜਿਹੜੇ ਜਿਹੜੇ ਸਿੰਘ ਸਜੇ, ਉਹਨਾਂ ਨੂੰ ਵਧਾਈ ਦੇਈਏ। ਸਤਿਗੁਰ ਦੇ ਦਰ ਘਰ ਨਾਲ ਜੁੜੇ ਜਿਹੜੇ, ਥੋੜਾ ਜਿਹਾ ਰਸਤਾ ਛੱਡ ਦਿਓ, ਬਾਕੀ ਸੰਗਤ ਆਪੋ ਆਪਣੀ ਜਗ੍ਹਾ ਤੇ ਬਹਿ ਜਾਓ।
ਲੜ ਲੱਗਿਆ ਗੁਰੂ ਜੀ ਤੇਰੇ ਪੱਲੇ ਨਾਲ ਲਾਈ ਰੱਖੇ, ਲੜ ਲੱਗਿਆ ਗੁਰੂ ਜੀ ਤੇਰੇ ਪੱਲੇ ਨਾਲ ਲਾਈ ਰੱਖੇ, ਲੜ ਲੱਗਿਆ ਗੁਰੂ ਜੀ ਤੇਰੇ ਪੱਲੇ ਨਾਲ ਲਾਈ ਰੱਖੇ, ਲੜ ਲੱਗਿਆ ਗੁਰੂ ਜੀ ਤੇਰੇ ਪੱਲੇ ਨਾਲ ਲਾਈ ਰੱਖੇ, ਲੜ ਲੱਗਿਆ ਗੁਰੂ ਜੀ ਤੇ ਪੱਲੇ ਨਾਲ ਲਾਈ ਰੱਖੇ, ਤੇਰੇ ਪੱਲੇ ਨਾਲ ਲਾਈ ਰੱਖੇ, ਲਾੜੇ ਲੱਗਿਆ ਗੁਰੂ ਜੀ, ਗੁਰੂ ਜੀ ਤੇਰੇ ਪੱਲੇ ਨਾਲ ਲਾਈ ਰੱਖੇ, ਲੜ ਲੱਗਿਆ ਗੁਰੂ ਜੀ ਤੇਰੇ ਨਾਲ ਲਾਈ ਰੱਖੇ, ਲੜ ਲੱਗਿਆ ਗੁਰੂ ਜੀ ਤੇਰੇ ਨਾਲ ਲਾਈ ਰੱਖੇ, ਲੜ ਲੱਗਿਆ ਗੁਰੂ ਜੀ ਤੇਰੇ ਨਾਲ ਲਾਈ ਰੱਖੇ,
ਬਹਿ ਜਾਓ ਬਈ
ਤੇ ਪੱਲੇ ਨਾਲ ਲਾਈ ਰੱਖੇ, ਲੜ ਲੱਗਿਆ ਗੁਰੂ ਜੀ ਤੇਰੇ ਪੱਲੇ ਨਾਲ ਲਾਈ ਰੱਖੇ,
ਖੜੇ ਹੋ ਬਈ ਇੱਥੇ ਹੀ ਬਹਿ ਜਾਓ, ਬੀਬੀਆਂ ਬੀਬੀਆਂ ਵਾਲੇ ਪਾਸੇ ਬੈਠੋ, ਸਿੰਘ ਸਿੰਘਾਂ ਵਾਲੇ ਪਾਸੇ ਸਾਰੇ ਬਹਿ ਜਾਓ ਬਈ, ਬਹਿ ਜਾਓ ਛੇਤੀ ਛੇਤੀ। ਜਿਹੜੇ ਅਮਨ ਛੱਕ ਕੇ ਆਏ ਬਹੁਤ ਬਹੁਤ ਵਧਾਈਆਂ, ਸਤਿਗੁਰ ਜੀ ਨੇ ਜਿਨ੍ਹਾਂ ਤੇ ਕਿਰਪਾ ਕੀਤੀ ਬਹੁਤ ਬਹੁਤ ਵਧਾਈਆਂ, ਜਿਨ੍ਹਾਂ ਨੂੰ ਚਾਹ ਅੰਮ੍ਰਿਤ ਸੰਚਾਰ ਦਾ ਸਮਾਗਮ ਦਾ, ਜਦੋਂ ਜਕਾਰਾ ਲੱਗੇ ਬਾਹਾਂ ਖੜੀਆਂ ਕਰਿਓ ਨਾਲ ਸਾਥ ਦਿਓ, ਇੱਕ ਸੌ ਤਿਹੱਤਰ ਪ੍ਰਾਨੀ ਗੁਰੂ ਵਾਲੇ ਬਣੇ, ਤਕਰੀਬਨ ਪੌਣੇ 200 ਜਿਹੜੇ ਜਿਹੜੇ ਸਿੰਘ ਸਜੇ, ਬਹੁਤ ਬਹੁਤ ਵਧਾਈਆਂ। ਜਦੋਂ ਜਕਾਰਾ ਲੱਗੇ ਸੰਗਿਓ ਨਾ ਬਾਹਾਂ ਸਿੱਧੀਆਂ ਹੀ ਰੱਖਿਓ, ਸੰਗਿਓ ਨਾ ਬਈ
ਬੋਲੇ ਸੋ ਨਿਹਾਲ ਸਾਥੀਆ ਨਾਲ, ਫਸੇ ਦੂਰ ਦੇ ਨਿਸ਼ਾਨ ਰਹਿ, ਮਹਾਰਾਜ ਸਜਦੇ ਦੀਵਾਨ ਰਹਿ, ਬੋਲੇ ਸੋ ਨਿਹਾਲ ਸਤਿ ਅਕਾਲ, ਬੋਲੇ ਸੋ ਨਿਹਾਲ ਸਤਿ ਅਕਾਲ, ਆ ਗਿਆ ਭਈ ਨਵੇਂ ਚਲਾਇਓ ਸਭ ਸਿੰਘ ਸੰਗੋ
ਜੋ ਸੱਜ ਜੋ ਸਾਰੇ ਪਹਿਰੇਦਾਰ ਤਕੜੇ ਹੋ ਕੇ ਖੜੋ ਆਉਣ ਵਾਲਿਆਂ ਨੂੰ ਉੱਥੇ ਬੱਚਿਆਂ ਨੂੰ ਸਾਰਿਆਂ ਨੂੰ ਉੱਥੇ ਭਾਈ ਜਾਈ ਜਿਹੜੇ ਅੰਮ੍ਰਿਤ ਛਕ ਕੇ ਵੀ ਆਏ ਹੋ ਭਾਈ ਹੁਣ ਟਿਕਾ ਬਣਾ ਕੇ ਸਾਰੇ ਬੈਠੇ ਬਹੁਤ ਬਹੁਤ ਵਧਾਈਆਂ ਜਿਹੜੇ ਸਿੰਘ ਸੱਜ ਗਏ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਕਾਇਮ ਹੋ ਕੇ ਰਹਿਣਾ ਜੀ ਹੁਣ ਚੜ੍ਹਦੀ ਕਲਾ ਵਿੱਚ ਰਹਿਣਾ ਲਓ ਹੁਣ ਧਿਆਨ ਦਿਓ ਇੱਧਰ ਸੁਣਿਓ ਬਈ ਜਿਹੜੀ ਆਪਾਂ ਗੱਲ ਕਰਦੇ ਸੀ ਨਾ ਜਿਹੜੇ ਆ ਰਹੇ ਨੇ ਬਸ ਉੱਥੇ ਪਿੱਛੇ ਹੀ ਭਾਈ ਚੱਲੋ ਕਿਰਪਾ ਕਰ ਪਿੱਛੇ ਹੀ ਭਾਈ ਚੱਲੋ ਸਾਰੇ ਆਪ ਵੀ ਸਾਜੋ ਪਹਿਰੇਦਾਰ ਵੀ ਬਹਿ ਜਾਓ ਲਓ ਹੁਣ ਗੱਲ ਸੁਣਿਓ ਜਦੋਂ ਕੁਰਬਾਨ ਹੁੰਦਾ ਹੈ ਨਾ ਕੋਈ ਔਰ ਕੁਛ ਨਵਾਂ ਕ੍ਰੀਏਟ ਹੁੰਦਾ ਹੈ ਨਵਾਂ ਕੁਛ ਬਣਦਾ ਹੈ ਉਹਨੂੰ ਬਣਾਉਣ ਵਾਲਾ ਫਿਰ ਜਦੋਂ ਕੁਰਬਾਨ ਹੁੰਦਾ ਉਹਨੂੰ ਖੁਸ਼ੀ ਬੜੀ ਹੁੰਦੀ ਕੁਛ ਨਵਾਂ ਬਣਦਾ ਜਾ ਹੁਣ ਕੌਮ ਨਵੀਂ ਬਣਦੀ ਸੀ ਨਵੀਂ ਸੋਚ ਆ ਰਹੀ ਸੀ ਲੋਕਾਂ 'ਚ ਜਾਗ ਰਹੇ ਸੀ ਲੋਕ ਇੱਕ ਨਵਾਂ ਰਾਹ ਸੀ ਇਹਦੇ ਲਈ ਕੁਰਬਾਨ ਹੋਏ ਐ ਸਾਰੇ ਤੇ ਜਦੋਂ ਸੋਚ ਕੇ ਤੁਰਿਆ ਜਾਂਦਾ ਨਾ ਇੱਕ ਮਾਂ ਨੇ ਫੈਸਲਾ ਕੀਤਾ ਹੁੰਦਾ ਵੀ ਮੈਂ ਬੱਚੇ ਨੂੰ ਜਨਮ ਦੇਣਾ ਜਿੱਦਣ ਉਹ ਬੱਚੇ ਨੂੰ ਜਨਮ ਦਿੰਦੀ ਉਹਨੂੰ ਇਹ ਵੀ ਪਤਾ ਹੁੰਦਾ ਹੈ ਕਿ ਮੈਂ ਬੱਚੇ ਨੂੰ ਜਦੋਂ ਜਨਮ ਦੇਣੀ ਹੈ ਤੇ ਤਕਲੀਫ ਬਹੁਤ ਝੱਲਣੀ ਪੈਣੀ ਹੈ ਮੈਨੂੰ ਜਦੋਂ ਦਾ ਬੱਚੇ ਦਾ ਜਨਮ ਹੋਣਾ ਸ਼ੁਰੂ ਹੀ ਹੁੰਦਾ ਹੈ ਜੇ ਮਾਂ ਦੇ ਗਰਭ ਵਿੱਚ ਹੁੰਦਾ ਹੈ ਉਸੇ ਵੇਲੇ ਤੋਂ ਕਦੇ ਕੋਈ ਦਵਾਈ ਲੈਂਦੀ ਹੈ ਕਦੇ ਕੋਈ ਦਵਾਈ ਲੈਂਦੀ ਹੈ ਤਕਲੀਫ ਵਿੱਚ ਰਹਿੰਦੀ ਹੈ ਭੈਣਾਂ ਆਪਾਂ ਵੇਖਦੇ ਹਾਂ ਨਾ ਜਦੋਂ ਬੱਚਾ ਹੋਣਾ ਹੁੰਦਾ ਤੇ ਜਦੋਂ ਜਨਮ ਲੈਂਦਾ ਹੈ ਬੱਚਾ ਤੇ ਫਿਰ ਮੈਂ ਜੋ ਗੱਲ ਕਰ ਰਿਹਾ ਸੀ ਵੀ ਬੱਚੇ ਦੀਆਂ ਗੱਲਾਂ ਬਾਹਰ ਨਿਕਲੀ ਜਾਂਦੀਆਂ ਨੇ ਮਾਂ ਦੀਆਂ ਗੱਲਾਂ ਵਿੱਚ ਧਸੀ ਜਾਂਦੀਆਂ ਨੇ ਬੱਚੇ ਦਾ ਰੰਗ ਗੋਰਾ ਹੋਈ ਜਾਂਦਾ ਮਾਂ ਦੇ ਚਿਹਰੇ ਤੇ ਛਾਈਆਂ ਪਈ ਜਾਂਦੀਆਂ ਬੱਚਾ ਫੁੱਲੀ ਜਾਂਦਾ ਮਾਂ ਸੁੱਕੀ ਜਾਂਦੀ ਹੈ ਸੁੱਕੀ ਜਾਂਦੀ ਹੈ ਨਾ ਮਾਂ ਪਰ ਮਾਂ ਦੀ ਸੰਤੁਸ਼ਟੀ ਇਸੇ ਵਿੱਚ ਹੈ ਬੱਚਾ ਘੋਲ ਘੋਲ ਕੇ ਆਪਣੇ ਆਪ ਨੂੰ ਘੋਲ ਘੋਲ ਕੇ ਮਾਂ ਆਪਣੇ ਬੱਚੇ ਨੂੰ ਪਿਆਉਂਦੀ ਹੈ ਤੇ ਮਾਂ ਨੂੰ ਇਹਦੇ ਵਿੱਚ ਹੀ ਸਵਾਦ ਆਉਂਦਾ ਹੈ ਆਖੋ ਸਤਨਾਮ ਕਿਉਂ ਜੀ ਆਉਂਦਾ ਕਿ ਨਹੀਂ ਆਉਂਦਾ ਆਪਣੇ ਆਪ ਨੂੰ ਘੋਲ ਘੋਲ ਕੇ ਮਾਂ ਨੂੰ ਸਵਾਦ ਆਉਂਦਾ ਜੇ ਬੱਚਾ ਦੁੱਧ ਨਾ ਪੀਵੇ ਤੇ ਮਾਂ ਨੂੰ ਟੈਨਸ਼ਨ ਪੈ ਜਾਂਦੀ ਵੀ ਮੇਰਾ ਬੱਚਾ ਦੁੱਧ ਕਿਉਂ ਨਹੀਂ ਪੀਂਦਾ ਵੀ ਇਹ ਮੈਨੂੰ ਪੀਵੇ ਮੈਂ ਆਪਣਾ ਮਾਸ ਘੋਲ ਘੋਲ ਕੇ ਬੱਚੇ ਨੂੰ ਪਿਆਵਾਂਗੀ ਮਾਸ ਹੀ ਹੁੰਦਾ ਜੀ ਦੁੱਧ ਵੀ ਲਿਕੁਇਡ ਮਾਸ ਹੁੰਦਾ ਦੁੱਧ ਰੈੱਡ ਸੈੱਲ ਤੇ ਵਾਈਟ ਸੈੱਲ ਅੰਦਰ ਅਲੱਗ ਅਲੱਗ ਹੁੰਦੇ ਨੇ ਇੱਕ ਰੈੱਡ ਸੈੱਲ ਅਲੱਗ ਹੋ ਜਾਂਦੇ ਨੇ ਵਾਈਟ ਸੈੱਲ ਅਲੱਗ ਹੋ ਜਾਂਦੇ ਨੇ ਬਲੱਡ ਦੇ ਹੀ ਦੋ ਤਰ੍ਹਾਂ ਦੇ ਸੈੱਲ ਨੇ ਵਾਈਟ ਤੇ ਰੈੱਡ ਦੁੱਧ ਵੀ ਖੂਨ ਹੀ ਹੁੰਦਾ ਆਪਣਾ ਖੂਨ ਪਿਆਉਂਦੀ ਹੈ ਮਾਂ ਬੱਚੇ ਨੂੰ ਤੇ ਬੱਚਾ ਫੁੱਲਦਾ ਹੈ ਬੱਚਾ ਸੋਹਣਾ ਹੋ ਜਾਂਦਾ ਹੈ ਮਾਂ ਕਮਜ਼ੋਰ ਹੋ ਜਾਂਦੀ ਹੈ ਪਰ ਮਾਂ ਦਾ ਇਹ ਫੈਸਲਾ ਹੈ ਤੇ ਮਾਂ ਨੂੰ ਚੰਗਾ ਬਹੁਤ ਲੱਗਦਾ ਹੈ ਜਿੰਨਾ ਬੱਚਾ ਵੱਧਦਾ ਹੈ ਓਨੀ ਉਹਨੂੰ ਸੰਤੁਸ਼ਟੀ ਮਿਲਦੀ ਹੈ ਆਪਣੇ ਆਪ ਨੂੰ ਘੋਲ ਘੋਲ ਕੇ ਪਿਆਉਣ ਵਿੱਚ ਮਾਂ ਨੂੰ ਸੰਤੁਸ਼ਟੀ ਮਿਲਦੀ ਹੈ ਖੁਸ਼ੀ ਮਿਲਦੀ ਹੈ ਨਵਾਂ ਕ੍ਰੀਏਟ ਹੋ ਰਿਹਾ ਹੈ ਨਵਾਂ ਪੈਦਾ ਹੋ ਰਿਹਾ ਨਵਾਂ ਬੱਚਾ ਵੱਧ ਰਿਹਾ ਹੈ ਉਹਨੂੰ ਖੁਸ਼ੀ ਮਿਲਦੀ ਹੈ ਹੁਣ ਜੇ ਸਾਡੀਆਂ ਮਾਵਾਂ ਆਪਾਂ ਜਿੰਨੇ ਬੈਠੇ ਆ ਨੌਜਵਾਨੋ ਜੇ ਸਾਡੀਆਂ ਮਾਵਾਂ ਨੂੰ ਕੋਈ ਕਵੇ ਸਾਡੀ ਮਾਂ ਨੂੰ ਕਵੇ ਵੀ ਬੇਬੇ ਤੂੰ 60 ਸਾਲ ਦੀ ਹੋ ਗਈ ਤੇਰਾ ਬੱਚਾ ਜਵਾਨ ਹੈ ਲੈ ਤੇਰਾ ਬੱਚਾ ਕਮਜ਼ੋਰ ਹੋ ਜਾਏਗਾ ਤੇਰੀ ਜਵਾਨੀ ਵਾਪਸ ਆ ਜਾਏਗੀ ਲੈ ਵਾਪਸ ਹੋ ਜਾਏਗਾ ਸਾਰਾ ਕੁਝ ਤੇਰਾ ਦੁੱਧ ਮੁੜ ਆਏਗਾ ਤੂੰ ਤਕੜੀ ਹੋ ਜਾਏਗੀ ਤੇਰਾ ਨਿਆਣਾ ਕਮਜ਼ੋਰ ਹੋ ਜਾਏਗਾ ਸਾਡੀਆਂ ਮਾਵਾਂ ਮੰਨਣਗੀਆਂ ਬੋਲੋ ਬੋਲੋ ਬਈ ਚਾਹੇ ਮੰਜੀ ਤੇ ਪਈਆਂ ਨੇ ਪਰ ਮੰਨਣਗੀਆਂ ਨਹੀਂ ਕਹਿਣਗੀਆਂ ਮੇਰਾ ਬੱਚਾ ਇਦਾਂ ਹੀ ਚਾਹੀਦਾ ਮੈਂ ਨਹੀਂ ਵੀ ਮੈਨੂੰ ਦੁਬਾਰਾ ਤਕੜੀ ਕਰ ਦਿਓ ਨਾ ਮੇਰੀ ਤੇ ਸੰਤੁਸ਼ਟੀ ਇਸੇ ਵਿੱਚ ਹੈ ਵੀ ਮੇਰਾ ਬੱਚਾ ਤਕੜਾ ਰਹੇ ਠੀਕ ਹੈ ਨਾ ਮਾਂ ਖੁਸ਼ ਹੈ ਨਾ ਹੁਣ ਤੁਹਾਡੇ ਗੱਲ ਪਕੜ ਚ ਆ ਜੂ ਜਿਹੜੇ ਸ਼ਹੀਦ ਹੋਣ ਲਈ ਤੁਰ ਪੈਂਦੇ ਨੇ ਆਪਣਾ ਆਪ ਜਿਵੇਂ ਮਾਂ ਘੋਲ ਘੋਲ ਕੇ ਪਿਆਉਣ ਨੂੰ ਆਪਣੇ ਆਪ ਨੂੰ ਤਿਆਰ ਹੋ ਜਾਂਦੀ ਹੈ ਇਸੇ ਤਰ੍ਹਾਂ ਹੀ ਜਿਹੜੇ ਸ਼ਹੀਦ ਹੋਣ ਤੁਰ ਪੈਂਦੇ ਆ ਨਾ ਉਹ ਆਪਣੇ ਆਪ ਨੂੰ ਘੋਲ ਘੋਲ ਕੇ ਪਿਆਉਣ ਨੂੰ ਤਿਆਰ ਹੋ ਜਾਂਦੇ ਆ ਉਹ ਬੰਦ ਬੰਦ ਕਟਾਉਣ ਨੂੰ ਤਿਆਰ ਹੋ ਜਾਂਦੇ ਆ, ਉਹਨਾਂ ਨੂੰ ਕੁਛ ਨਵਾਂ ਦਿਸਦਾ ਆ। ਆਖੋ ਸਤਨਾਮ, ਨਵਾਂ ਦਿਸਦਾ ਹੈ ਜਦੋਂ, ਜਦੋਂ ਨਵਾਂ ਦਿਸਦਾ ਹੈ ਨਾ, ਉਹ ਬੜਾ ਕਮਾਲ ਦਾ ਹੁੰਦਾ ਹੈ। ਜਦੋਂ ਨਵੀਂ ਚਮਕ ਹੋਏਗੀ ਲੋਕਾਂ ਦੇ ਵਿੱਚ, ਜਾਗਰਤੀ ਆਏਗੀ, ਅੱਖਾਂ 'ਚ ਚਮਕ ਹੋਏਗੀ, ਕੁਝ ਸਿੱਖਿਆ ਹੈ, ਕੋਈ ਨਵਾਂ ਰਾਹ ਮਿਲਿਆ ਮਨੁੱਖਤਾ ਨੂੰ, ਤੇ ਗੁਰੂ ਗੋਬਿੰਦ ਸਿੰਘ ਚਾਹ ਨਾਲ ਕਹਿੰਦੇ ਹੋਣਗੇ ਕਿ ਚਲੋ ਕਰ ਲਓ ਕੁਰਬਾਨੀ, ਕੋਈ ਤਕਲੀਫ ਨਹੀਂ। ਹੁਣ ਮਾਂ ਤੇ ਕੋਈ ਬੰਦਾ ਤਰਸ ਕਰੇ, ਹਾਏ ਤੂੰ ਤੇ ਜਮੇ ਹੀ ਕਮਜ਼ੋਰ ਹੋ ਗਈ, ਤੂੰ ਤੇ ਜਮੇ ਹੀ ਗਈ, ਹਾਏ ਮੈਨੂੰ ਤੇ ਤੇਰੇ ਤੇ ਤਰਸ ਆਉਂਦਾ ਹੈ, ਤੇ ਉਹ ਮਾਂ ਪਤਾ ਕੀ ਕਹੇਗੀ, ਚੁੱਪ ਕਰ ਜਾ, ਮੇਰੇ ਵੱਲ ਨਾ ਵੇਖ। ਕਿਹਦੇ ਵੱਲ ਵੇਖ? ਮੇਰੇ ਬੱਚੇ ਵੱਲ। ਗੁਰੂ ਗੋਬਿੰਦ ਸਿੰਘ ਵੀ ਇਹੀ ਕਹਿੰਦੇ ਹੋਣਗੇ, ਲੋਕੋ ਮੇਰੇ ਕੰਨੀ ਨਾ ਵੇਖੋ, ਮੇਰੇ ਖਾਲਸੇ ਕੰਨੀ ਵੇਖੋ। ਜੋ ਮੈਂ ਕ੍ਰੀਏਟ ਕਰ ਰਿਹਾ ਉਹਨੂੰ ਵੇਖੋ, ਜੋ ਮੈਂ ਪੈਦਾ ਕੀਤਾ ਉਹਨੂੰ ਵੇਖੋ, ਮੇਰੇ ਤੇ ਤਰਸ ਨਾ ਕਰੋ, ਮੇਰੇ ਵੱਲ ਨਾ ਵੇਖੋ। ਤੇ ਮੇਰੀ ਮਾਂ ਦਾ ਫੈਸਲਾ ਹੈ, ਜਦੋਂ ਫੈਸਲਾ ਕਰਦੀ ਨਾ ਮੈਂ ਮਾਂ ਬਣਨਾ ਹੈ, ਉਹਨੂੰ ਪਤਾ ਵੀ ਮੈਨੂੰ ਘੋਲ ਘੋਲ ਕੇ ਆਪਣਾ ਆਪ ਪਿਆਉਣਾ ਹੀ ਪੈਣਾ ਹੈ। ਜਿੱਦਣ ਗੁਰੂ ਗੋਬਿੰਦ ਸਿੰਘ ਨੇ ਸੋਚਿਆ ਹੋਣਾ ਹੈ ਨਾ ਵੀ ਖਾਲਸਾ ਸਾਜਣਾ ਹੈ, ਇੱਕ ਨਵੇਂ ਮਨੁੱਖ ਦੀ ਸਿਰਜਣਾ ਕਰਨੀ ਹੈ, ਨਵਾਂ ਮਨੁੱਖ ਪੈਦਾ ਕਰਨਾ ਹੈ, ਨਵੀਂ ਵਿਚਾਰਧਾਰਾ ਪੈਦਾ ਕਰਨੀ ਹੈ, ਉਦਣ ਹੀ ਉਹਨਾਂ ਨੇ ਸੋਚ ਲਿਆ ਹੋਣਾ ਹੈ ਵੀ ਘੋਲ ਘੋਲ ਕੇ ਬੱਚਿਆਂ ਨੂੰ, ਆਪਣੇ ਪਰਿਵਾਰ ਨੂੰ, ਆਪਣਾ ਸਾਰਾ ਕੁਝ ਇਹਨਾਂ ਤੋਂ ਵਾਰਨਾ ਹੀ ਪੈਣਾ। ਫੈਸਲਾ ਕਰ ਲਿਆ ਹੋਣਾ ਹੈ, ਜਿਵੇਂ ਮਾਂ ਫੈਸਲਾ ਕਰ ਲੈਂਦੀ ਹੈ, ਪਰ ਮਾਂ ਨੂੰ ਆਪਣੇ ਫੈਸਲੇ ਤੇ ਕੋਈ ਗਿਲਾ ਨਹੀਂ ਹੁੰਦਾ। ਮਾਂ ਨੂੰ ਗਿਲਾ ਹੁੰਦਾ ਆਪਣੇ ਫੈਸਲੇ ਤੇ? ਕਦੇ ਵੀ ਨਹੀਂ ਹੁੰਦਾ। ਇਸੇ ਤਰ੍ਹਾਂ ਜਿਹੜੇ ਸਤਪੁਰਖ ਹੁੰਦੇ ਆ ਨਾ, ਜਦੋਂ ਇਦਾਂ ਦਾ ਫੈਸਲਾ ਕਰ ਲੈਂਦੇ ਆ, ਫਿਰ ਉਹਨਾਂ ਨੂੰ ਗਿਲਾ ਨਹੀਂ ਹੁੰਦਾ। ਉਹ ਨਹੀਂ ਕਹਿੰਦੇ ਲੋਕੋ ਮੇਰੇ ਤੇ ਤਰਸ ਕਰੋ, ਲੋਕੋ ਮੈਂ ਮਰ ਗਿਆ, ਹਾਏ ਲੋਕੋ ਵੇਖੋ ਮੈਨੂੰ ਆਹ ਕਰਨ ਲਈ ਕਿੰਨੀ ਤਕਲੀਫ ਝੱਲਣੀ ਪਈ, ਓਏ ਦੁਨੀਆ ਦੇ ਲੋਕੋ। ਲੋਕ ਪਤਾ ਕੀ ਕਹਿਣਗੇ, ਕਿਉਂ ਰੋਣਾ, ਫੈਸਲਾ ਤੇਰਾ ਹੀ ਹੈ। ਆਖੋ ਸਤਨਾਮ, ਤੇਰਾ ਹੀ ਫੈਸਲਾ ਹੈ। ਮਾਂ ਨੂੰ ਕਹਿਣਗੇ ਤੇਰਾ ਹੀ ਫੈਸਲਾ ਸੀ ਬੱਚੇ ਨੂੰ ਜਨਮ ਦੇਣ ਦਾ, ਹੁਣ ਕਹੀ ਜਾਂਦੀ ਹੈ ਮੈਂ ਕਮਜ਼ੋਰ ਹੋਈ ਜਾਂਦੀ ਹਾਂ, ਇਹ ਤੇ ਤੇਰਾ ਫੈਸਲਾ ਹੈ। ਨਵਾਂ ਜੇ ਕ੍ਰੀਏਟ ਕਰਨਾ ਤੇ ਸੰਤੁਸ਼ਟੀ ਵੀ ਇਹਦੇ ਵਿੱਚ ਹੀ ਹੈ ਭਾਈ। ਜਿਨ੍ਹਾਂ ਨੇ ਕੁਛ ਨਵਾਂ ਨਹੀਂ ਪੈਦਾ ਕੀਤਾ, ਨਵਾਂ ਮਨੁੱਖ ਨਹੀਂ ਪੈਦਾ ਕੀਤਾ, ਨਵੇਂ ਵਿਚਾਰ ਸਮਾਜ ਨੂੰ ਨਹੀਂ ਦਿੱਤੇ, ਫਿਰ ਸੰਤੁਸ਼ਟੀ ਵੀ ਨਹੀਂ ਨਾ ਮਿਲਦੀ ਮਨ ਨੂੰ। ਆਪਣੇ ਆਪ ਨੂੰ ਘੋਲ ਕੇ ਪਿਆਉਣ ਵਿੱਚ ਹੀ ਸੰਤੁਸ਼ਟੀ ਹੈ, ਫਿਰ ਕਰੇ ਬੰਦਾ ਕੀ? ਤੇਰੀ ਮੁਕਤੀ ਤੇਰੇ ਵਿੱਚ ਹੈ, ਜੋ ਹੈ ਬਣ ਕੇ ਵਿਖਾ, ਆਪਣੇ ਆਪ ਨੂੰ ਖੋਲ ਕੇ ਵਿਖਾ। ਯੂਨੀਕਨੈਸ ਹੈ, ਯੂਨੀਕ ਹੈ ਤੂੰ, ਵੱਖਰਾ ਹੈ, ਆਪਣੇ ਆਪ ਨੂੰ ਪੂਰੀ ਤਰ੍ਹਾਂ ਖੋਲ ਵੀ ਕੀ ਕਰ ਸਕਦਾ ਤੂੰ, ਉਹ ਕਰਕੇ ਵਿਖਾ। ਤੂੰ ਸਿਰਫ ਬੱਚੇ ਹੀ ਪੈਦਾ ਕਰਨ ਵਾਲਾ ਨਹੀਂ ਸੀ, ਸਿਰਫ ਤੂੰ ਇੰਨੇ ਵਾਲਾ ਹੀ ਨਹੀਂ ਸੀ ਵੀ ਮੈਂ ਬੱਚੇ ਪੈਦਾ ਕਰਤੇ, ਮੈਂ ਬੱਚੇ ਸੈੱਟ ਕਰਤੇ, ਮੈਂ ਪਰਿਵਾਰ ਸੈੱਟ ਕਰਤਾ, ਇਹਦੇ ਲਈ ਨਹੀਂ ਸੀ ਤੂੰ। ਤੇਰਾ ਏਮ ਕੁਝ ਹੋਰ ਸੀ, ਤੂੰ ਖੁੱਲ ਕੇ ਨਹੀਂ ਵਿਖਾ ਸਕਿਆ। ਖੁੱਲ ਇੱਕ ਅਸਲ 'ਚ ਗੁਰਬਾਣੀ ਸਾਨੂੰ ਖੋਲਦੀ, ਪਰਸਨੈਲਿਟੀ ਡਿਵੈਲਪ ਕਰਦੀ ਹੈ। ਇਹਨੂੰ ਕਹਿੰਦੇ ਹੈ ਸਗਲ ਭਵਨ ਕੇ ਨਾਇਕਾ, ਇੱਕ ਛਿਨ ਦਰਸ਼ ਦਿਖਾਏ ਜੀ। ਪਰ ਅਸੀਂ ਕਿੱਥੇ ਖੜੇ ਹਾਂ? ਕੂਪ ਭਰਿਓ ਜੈਸੇ ਦਾਦਰਾ, ਕਛ ਦੇਸ਼ ਵਿਦੇਸ਼ ਨਾ ਬੂਝ, ਐਸੇ ਮੇਰਾ ਮਨ ਵਿਖਿਆ ਵਿਮੋਹਿਆ, ਕਛ ਆਰਾ ਪਾਰ ਨਾ ਸੂਝ। ਇਹ ਸ਼ਬਦ ਨੂੰ ਇਦਾਂ ਸਮਝਣਾ ਵੀ ਅਸੀਂ ਤੇ ਬਸ ਐਂ ਸਮਝੀ ਬੈਠੇ ਹਾਂ ਵੀ ਆਹੀ ਜ਼ਿੰਦਗੀ ਹੈ, ਆਹੀ ਦੁਨੀਆ ਹੈ। ਪਰ ਤੂੰ ਸਾਨੂੰ ਏਮ ਛਿਨ ਦਾ ਮਤਲਬ ਹੈ ਸਾਡਾ ਏਮ, ਮੇਰਾ ਜ਼ਿੰਦਗੀ ਦਾ ਲਕਸ਼ ਕੀ ਹੈ, ਮੇਰਾ ਏਮ ਕੀ ਹੈ, ਮੇਰਾ ਮਕਸਦ ਕੀ ਹੈ, ਮੇਰੀ ਮੰਜ਼ਿਲ ਕੀ ਹੈ, ਮੈਨੂੰ ਇਹ ਪਤਾ ਲੱਗੇ। ਜਦੋਂ ਮੰਜ਼ਿਲ ਦਾ ਪਤਾ ਲੱਗ ਗਿਆ ਫਿਰ ਭੱਜੇ ਜਾਵਾਂਗੇ। ਇੱਕ ਛਿਨ ਦਰਸ਼ ਦਿਖਾਏ, ਲਓ ਹੁਣ ਅੱਗੇ ਸੁਣ ਲਓ। ਸਗਲ ਭਵਨ ਕੇ ਨਾਇਕਾ,
ਸਗਲ ਭਵਨ ਕੇ ਨਾਇਕਾ, ਇੱਕ ਛਿਨਾ ਦਰਸ਼ ਦਿਖਾਏ ਜੀ।
ਇੱਕ ਛਿਨ ਦਰਸ਼ ਦਿਖਾਓ ਸਾਨੂੰ, ਸਾਡੇ ਏਮ ਦਾ ਪਤਾ ਲੱਗੇ। ਭਗਤ ਰਵਿਦਾਸ ਜੀ ਦੀਆਂ ਅਗਲੀਆਂ ਚਲੋ ਦੋ ਪੰਕਤੀਆਂ ਨੇ, ਫਿਰ ਇਤਿਹਾਸ ਸ਼ੁਰੂ ਕਰਦਾ। ਥੋੜਾ ਜਿਹਾ ਇਤਿਹਾਸ ਅੱਜ ਰਹਿੰਦਾ ਸੀ, ਆਪਾਂ ਸੁਣਾ ਦਈਏ। ਹਾਂਜੀ,
ਮਲਨ ਪਈ ਮਤ ਮਾਦਵਾ, ਤੇਰੀ ਗੱਤ ਲਖੀ ਨਾ ਜਾਏ।
ਮੇਰੇ ਰੱਬ ਜੀ, ਤੇਰੀਆਂ ਖੇਡਾਂ ਦਾ ਪਤਾ ਨਹੀਂ ਲੱਗ ਰਿਹਾ, ਸਮਝ ਨਹੀਂ ਆ ਰਹੀ, ਤੇਰੀ ਗੱਤ ਦੱਸੀ ਨਹੀਂ ਜਾ ਸਕਦੀ, ਮੇਰੀ ਜਿਹੜੀ ਮੱਤ ਹੈ ਮੈਲੀ ਹੋਈ ਪਈ ਹੈ, ਮੱਤ ਮਲੀਨ ਹੋਈ ਪਈ ਹੈ, ਵਕਾਰਾਂ ਕਰਕੇ ਔਗਣਾ ਕਰਕੇ ਮੈਂ ਮੈਲਾ ਹੋਇਆ ਪਿਆ, ਅੰਨਾ ਹੋਇਆ ਪਿਆ, ਕੱਖ ਨਹੀਂ ਦਿਸਦਾ, ਤੂੰ ਮੇਰੇ ਤੇ ਕਿਰਪਾ ਕਰ, ਤੇਰੇ ਬਾਰੇ ਪਤਾ ਹੀ ਨਹੀਂ ਲੱਗ ਰਿਹਾ ਮੈਨੂੰ, ਤੂੰ ਮੇਰੇ ਭਰਮ ਕੱਢ ਦੇ ਮੇਰੇ ਮਨ ਦੇ। ਅਗਲੀ ਪੰਕਤੀ,
ਕਰੋ ਕਿਰਪਾ ਭਰਮ ਚੁਕਈ ਮੈਂ ਸੋ ਮਤ ਦੇ ਹੋ ਸਮਝਾਏ,
ਮੇਰੇ ਮਨ ਦਾ ਭਰਮ ਜਿਹਾ ਕੱਢ ਦੇ, ਮੈਨੂੰ ਸਮਰਥ ਦੇ ਦੇ, ਮੈਨੂੰ ਮੇਰੇ ਏਮ ਦਾ, ਮੇਰੇ ਲਕਸ਼ ਦਾ, ਮੇਰੀ ਮੰਜ਼ਿਲ ਦਾ ਪਤਾ ਲੱਗ ਸਕੇ, ਮੈਨੂੰ ਮੇਰੀ ਮੰਜ਼ਿਲ ਦਾ ਪਤਾ ਲੱਗ ਸਕੇ, ਮੈਂ ਕੀ ਕਰ ਸਕਦਾ ਸੀ ਤੇ ਮੈਂ ਕੀ ਸਮਝੀ ਬੈਠਾ ਵੀ ਇੱਥੇ ਹੈ ਬਸ, ਇੰਨਾ ਹੀ ਕੰਮ ਕਰ ਸਕਦਾ ਸੀ ਬਸ, ਪਰ ਕਰ ਸਕਦਾ ਸੀ ਬੜਾ ਕੁਝ, ਖੁੱਲਣ ਦੀ ਲੋੜ ਸੀ, ਖੁੱਲਣ ਦੀ ਲੋੜ ਸੀ। ਸਾਰੀਆਂ ਭੇਡਾਂ ਨਹੀਂ ਜੀ ਹੁੰਦੀਆਂ, ਵਿੱਚ ਸ਼ੇਰ ਵੀ ਹੁੰਦੇ ਨੇ, ਇਹ ਪਿੱਛੇ ਭੇਡਾਂ ਬਣਾ ਕੇ ਤੋਰੀ ਫਿਰਦੇ ਨੇ ਸਾਨੂੰ। ਤੁਹਾਡੇ ਚ ਸੱਜਣੋ ਗੁਰਮੁਖੋ, ਤੁਹਾਡੇ ਚ ਬੜੇ ਬੰਦੇ ਸ਼ੇਰ ਬਣਨ ਦੀ ਤਾਕਤ ਰੱਖਦੇ ਨੇ, ਪਰ ਉਹਨਾਂ ਨੂੰ ਭੇਡ ਬਣਾਇਆ ਪਿਆ, ਆਪ ਵੀ ਭੇਡ ਹੀ ਮੰਨ ਕੇ ਬੈਠੇ ਆਪਣੇ ਆਪ ਨੂੰ ਵੀ ਮੈਂ ਵੀ ਭੇਡ ਹੀ ਹਾਂ, ਬਸ ਭੀੜ ਵਿੱਚ ਤੁਰਿਆ ਚੱਲ, ਭੀੜ ਵਿੱਚ, ਭੀੜ ਚੋਂ ਨਿਕਲ ਬਾਹਰ, ਉਹ ਕੱਲਾ ਖੜ, ਜਦੋਂ ਕੱਲਾ ਖੜੇਗਾ, ਕੱਲੇ ਨੂੰ ਸਿਕਿਉਰਿਟੀ ਨਹੀਂ ਨਾ ਹੁੰਦੀ, ਜਦੋਂ ਬੰਦਾ ਕੱਲਾ ਖੜਦਾ ਹੈ ਭੇਡਾਂ ਦੇ ਵਿੱਚ ਬੰਦਾ ਸਿਕਿਉਰਿਟੀ ਫੀਲ ਕਰਦਾ ਹੈ ਵੀ ਸਾਰੇ ਇਕੱਠੇ ਹੀ ਨੇ, ਮੈਂ ਵੀ ਵਿੱਚ ਹੀ ਬੈਠਾ, ਭੇਡ ਚਾਲ 'ਚ ਬੜੀ ਸੌਖੀ ਹੁੰਦੀ ਹੈ, ਜਦੋਂ ਅਲੱਗ ਖੜਨਾ ਹੈ ਉੱਥੇ ਖਤਰਾ ਹੈ, ਪਰ ਜਦੋਂ ਬੰਦਾ ਕੱਲਾ ਹੀ ਖੜਾ ਹੋਏਗਾ ਦਿਸੇਗਾ ਵੀ ਉਹੀ ਲੋਕਾਂ ਨੂੰ ਵੀ ਉਹ ਖੜਾ ਕੱਲਾ। ਇਸ ਰਾਹ ਤੇ ਤੁਰਨਾ ਤੇ ਕੱਲਿਆਂ ਤੁਰਨਾ ਪੈਣਾ ਹੈ, ਕੱਲਿਆਂ, ਕੱਲਾ ਹੋਣ ਦੀ ਹਿੰਮਤ ਪਾਲ ਲੈ ਆਪਣੇ ਅੰਦਰ, ਕੱਲਾ ਹੋ ਕੇ ਤੁਰ ਕੇ ਵਿਖਾ, ਇੱਧਰ ਸੁਣੋ ਇੱਧਰ ਧਿਆਨ, ਕੱਲਾ ਹੋ ਕੇ ਤੁਰ, ਬਸ ਇੱਕ ਵਾਰੀ ਹਿੰਮਤ ਪਾਲ ਆਪਣੇ ਅੰਦਰ ਤੁਰਨ ਦੀ। ਚਲੋ ਹੁਣ ਅੱਗੇ ਗੱਲ ਕਰੀਏ, ਹਾਂਜੀ ਲਾਸਟ,
ਜੋ ਵੀ ਸਰ ਪਾਵੇ ਤੋ ਗੁਣ ਕਥਾ ਅਪਾਰ।
ਭਗਤ ਰਵਿਦਾਸ ਜੀ ਕਹਿੰਦੇ ਜੋਗੀ ਬੜੇ ਤਰ੍ਹਾਂ ਦੀਆਂ ਸਮਾਧੀਆਂ ਲਾ ਲਾ ਕੇ ਕੋਸ਼ਿਸ਼ਾਂ ਕਰਦੇ ਆ ਮੇਰਿਆਂ ਮਾਲਕਾ, ਉਹਨਾਂ ਨੂੰ ਤੇਰੇ ਬਾਰੇ ਕੱਖ ਨਹੀਂ ਪਤਾ ਲੱਗ ਸਕਦਾ। ਜੋਗੀ ਬੜੇ ਤਰ੍ਹਾਂ ਦੇ ਪ੍ਰਾਣਾਯਾਮ ਕਰਦੇ ਨੇ, ਬੜਾ ਤਰ੍ਹਾਂ ਦੀਆਂ ਸਮਾਧੀਆਂ ਲਾਉਂਦੇ ਆ, ਬੜਾ ਕੁਝ ਕਰਦੇ ਆ, ਉਹਨਾਂ ਨੂੰ ਤੇਰੇ ਬਾਰੇ ਕੱਖ ਨਹੀਂ ਪਤਾ ਲੱਗ ਸਕਦਾ, ਤੂੰ ਕਿਰਪਾ ਕਰਦੇ ਮੇਰੇ ਤੇ ਮਿਹਰ ਕਰਕੇ ਆਪਣੇ ਰੰਗ ਵਿੱਚ ਰੰਗ ਲੈ। ਚਲੋ ਲਾਸਟ ਪੰਕਤੀ ਸੁਣੋ, ਹਾਂਜੀ,
ਪ੍ਰੇਮ ਭਗਤ ਕੈ ਕਾਰਣ ਕਹੋ ਰਵਿਦਾਸ ਚਮਾਰ।
ਬਸ ਮੈਨੂੰ ਆਪਣੀ ਪ੍ਰੇਮ ਪ੍ਰੇਮਾ ਭਗਤੀ ਦੇ ਦੇ, ਮੈਂ ਜੋਗੀਆਂ ਵਾਲੇ ਪੁੱਠੇ ਸਿੱਧੇ ਕੰਮ ਨਹੀਂ ਕਰਨੇ, ਜੋਗੀਆਂ ਵਾਲੇ ਕੰਮ ਨਹੀਂ ਕਰਨੇ, ਬਸ ਮੇਰੇ ਤੇ ਮਿਹਰ ਕਰ, ਆਪਣਾ ਪ੍ਰੇਮ ਮੈਨੂੰ ਆਪ ਹੀ ਲਾ ਦੇ, ਆਪ ਹੀ ਮੇਰੇ ਤੇ ਕਿਰਪਾ ਕਰ ਦੇ, ਸਗਲ ਭਵਨ ਕੇ ਨਾਇਕਾ ਇੱਕ ਛਿਨ ਦਰਸ਼ ਦਿਖਾਏ। ਜੀ ਆਪਾਂ ਵੀ ਆਪਣੀ ਜ਼ਿੰਦਗੀ ਦਾ ਛਿਨ ਮੰਗਿਆ ਕਰੋ, ਛਿਨ ਮੰਗਣ ਦਾ ਮਤਲਬ ਹੈ ਮੇਰੇ ਮਾਲਕ ਜੀ ਮੈਨੂੰ ਮੈਨੂੰ ਮੇਰੀ ਜ਼ਿੰਦਗੀ ਦਾ ਏਮ ਪਤਾ ਲੱਗ ਜਾਵੇ, ਮੈਂ ਕੀ ਕਰ ਸਕਦਾ ਸੀ ਪਰ ਮੈਂ ਕੀਤਾ ਨਹੀਂ, ਮੈਂ ਫੇਲ ਹੋ ਗਿਆ, ਮੈਂ ਕਰ ਬਹੁਤ ਕੁਝ ਸਕਦਾ ਸੀ ਪਰ ਮੈਂ ਕੀਤਾ ਨਹੀਂ, ਮੈਂ ਅਵੇਸਲਾ ਹੋ ਗਿਆ, ਮੈਂ ਸਿਰਫ ਖੂਹ ਵਾਲੇ ਡੱਡੂ ਵਾਂਗੂ ਹੀ ਆਪਣੀ ਜ਼ਿੰਦਗੀ ਸਮਝ ਕੇ ਬਹਿ ਗਿਆ। ਚਲੋ ਇੱਥੇ ਤੱਕ ਗੱਲ ਹੋ ਗਈ, ਹੁਣ ਆਪਾਂ ਗੱਲ ਕਰਦੇ ਹਾਂ ਜੋ ਕੱਲ ਇਤਿਹਾਸ ਚੱਲਦਾ ਸੀ। ਕਿਰਪਾ ਕਰਕੇ ਇਕਾਗਰਤਾ ਭੰਗ ਨਾ ਹੋਣ ਦੇਣਾ, ਜਦੋਂ ਏਮ ਹੋਵੇ ਨਾ ਕੋਈ ਜ਼ਿੰਦਗੀ ਦਾ ਮਕਸਦ ਹੋਵੇ, ਜਦੋਂ ਕੁਝ ਨਵਾਂ ਕ੍ਰੀਏਟ ਹੋ ਰਿਹਾ ਹੋਵੇ, ਜਦੋਂ ਕੁਝ ਨਵੀਨਤਾ ਆ ਰਹੀ ਹੋਵੇ, ਜਦੋਂ ਨਵੇਂ ਸਮਾਜ ਦੀ ਨਵੇਂ ਮਨੁੱਖ ਦੀ ਸਿਰਜਣਾ ਹੋ ਰਹੀ ਹੋਵੇ, ਫਿਰ ਉਹਦੇ ਲਈ ਜਿਵੇਂ ਮਾਂ ਆਪਣੇ ਆਪ ਨੂੰ ਘੋਲ ਘੋਲ ਕੇ ਪਿਆਉਂਦੀ ਹੈ, ਇਵੇਂ ਜਿਵੇਂ ਇਤਿਹਾਸ ਦੇ ਜਿਹੜੇ ਉਹ ਪਾਤਰ ਨੇ ਉਹਨਾਂ ਨੂੰ ਦਿਸਦਾ ਸੀ ਜੇ ਆਪਣਾ ਆਪ ਅੱਜ ਕੁਰਬਾਨ ਕਰ ਦਿਆਂਗੇ ਤੇ ਇੱਕ ਨਵਾਂ ਮਨੁੱਖ ਸਿਰਜਿਆ ਜਾਏਗਾ, ਜਿਹਦੇ 'ਚ ਦ੍ਰਿੜਤਾ ਹੋਏਗੀ, ਸਾਡੇ ਵਾਲਾ ਹੌਸਲਾ ਹੋਏਗਾ, ਜਿਗਰਾ ਹੋਏਗਾ, ਜਿਹਦੇ ਵਿੱਚ ਜਿਹੜਾ ਕਠਿਨਾਈਆਂ ਨਾਲ ਲੜ ਸਕੇਗਾ, ਜਿਹੜਾ ਵੱਡੀਆਂ ਵੱਡੀਆਂ ਮੁਸੀਬਤਾਂ ਝੱਲ ਸਕੇਗਾ, ਧਿਆਨ ਨਾਲ ਸੁਣਿਓ ਧੰਨ ਗੁਰੂ ਗੋਬਿੰਦ ਸਿੰਘ ਦੇ ਛੋਟੇ ਸਾਹਿਬਜ਼ਾਦਿਆਂ ਦਾ ਇਤਿਹਾਸ ਕੱਲ ਚੱਲਦਾ ਸੀ ਕਿ 10 ਪੋਹ ਦੀ ਰਾਤ ਨੂੰ ਸਾਹਿਬਜ਼ਾਦੇ ਸਰਹੰਦ ਲਿਆਂਦੇ ਗਏ ਸੀ ਠੰਡੇ ਬੁਰਜ ਵਿੱਚ ਰਾਤ ਕੱਟੀ ਠੰਡੇ ਬੁਰਜ ਦੇ ਵਿੱਚ ਮਾਂ ਗੁਜਰ ਕੌਰ ਜੀ ਨੇ ਆਪਣੇ ਬੱਚਿਆਂ ਨੂੰ ਬੁੱਢਿਆਂ ਹੱਡਾਂ ਦਾ ਨਿੱਘ ਦਿੱਤਾ ਸਾਰੀ ਰਾਤ ਮਾਂ ਗੁਜਰ ਕੌਰ ਜੀ ਬੱਚਿਆਂ ਨੂੰ ਸਮਝਾਉਂਦੇ ਰਹੇ ਬੱਚਿਓ ਵੇਖਿਓ ਕਿਤੇ ਡੋਲ ਨਾ ਜਾਇਓ ਦ੍ਰਿੜਤਾ ਭਰੀ 11 ਪੋਹ ਨੂੰ ਛੁਪਾਈ ਲੈਣ ਵਾਸਤੇ ਆਏ ਕਚਹਿਰੀ ਦੇ ਵਿੱਚ ਲੈ ਕੇ ਗਏ ਕੱਲ ਤੁਸੀਂ ਸੁਣਿਆ ਸੀ ਬਹੁਤ ਤਰ੍ਹਾਂ ਲਾਲਚ ਦਿੱਤੇ ਗਏ ਨਾ ਮੰਨੇ ਸਾਮ ਦਾਮ ਦੰਦ ਭੇਦ ਸਾਰੇ ਤਰੀਕੇ ਵਰਤੇ ਨਾ ਮੰਨੇ ਫਿਰ ਸਾਹਿਬਜ਼ਾਦਿਆਂ ਨੂੰ 11 ਪੋਹ ਨੂੰ ਵਾਪਸ ਭੇਜਿਆ ਗਿਆ 12 ਪੋਹ ਨੂੰ ਫਿਰ ਡਰਾਇਆ ਗਿਆ ਧਮਕਾਇਆ ਗਿਆ ਨਾ ਮੰਨੇ ਫਿਰ 12 ਪੋਹ ਨੂੰ ਫੈਸਲਾ ਹੋਇਆ ਸੀ ਇਹਨਾਂ ਨੂੰ ਨੀਹਾਂ ਵਿੱਚ ਚਿਣ ਕੇ ਸ਼ਹੀਦ ਕਰ ਦਿੱਤਾ ਜਾਵੇ 12 ਪੋਹ ਨੂੰ ਵਾਪਸ ਆਏ ਸਾਰੀ ਰਾਤ ਮਾਤਾ ਜੀ ਦੀ ਸਮਝਾਉਂਦਿਆਂ ਦੀ ਫੇਰ ਲੰਘੀ 13 ਪੋਹ ਨੂੰ ਫਿਰ ਸਾਹਿਬਜ਼ਾਦਿਆਂ ਨੂੰ ਜਦੋਂ ਛਪਾਈ ਲੈਣ ਆਏ ਮਾਤਾ ਜੀ ਨੇ ਨੀਲੇ ਰੰਗ ਦੇ ਚੋਲੇ ਸਾਹਿਬਜ਼ਾਦਿਆਂ ਨੂੰ ਪਵਾਏ ਕੇਸਰੀ ਕਮਰ ਕੱਸੇ ਦਸਤਾਰਾਂ ਦੇ ਉੱਤੇ ਕਲਗੀਆਂ ਲਾਈਆਂ ਤਿਆਰ ਬਰ ਤਿਆਰ ਕਰਕੇ ਮਾਤਾ ਗੁਜਰ ਕੌਰ ਜੀ ਨੇ ਸਾਹਿਬਜ਼ਾਦਿਆਂ ਨੂੰ ਤੋਰਿਆ ਜਦੋਂ ਆਖਰੀ ਵਾਰ ਛਪਾਈ ਲੈਣ ਵਾਸਤੇ ਆਏ ਮਾਤਾ ਗੁਜਰ ਕੌਰ ਜੀ ਦੇ ਕੋਲ ਕਿੱਡਾ ਵੱਡਾ ਜਿਗਰਾ ਹੋਏਗਾ ਮਾਤਾ ਗੁਜਰ ਕੌਰ ਜੀ ਨੇ ਕਿੱਡਾ ਹੌਸਲਾ ਵਿਖਾਇਆ ਕਿੱਡੀ ਦ੍ਰਿੜਤਾ ਵਿਖਾਈ ਧੰਨ ਧੰਨ ਮਾਂ ਗੁਜਰੀ ਆਪਾਂ ਪੜ੍ਹਦੇ ਧੰਨ ਹੈ ਮਾਂ ਗੁਜਰੀ ਜਿਹਨੇ ਐਡਾ ਵੱਡਾ ਦੁੱਖ ਝੱਲਿਆ ਤੇ ਠੰਡੇ ਬੁਰਜ ਦੇ ਵਿੱਚ ਮਾਤਾ ਜੀ ਦਾ ਸੀਨਾ ਠੰਡਾ ਹੋ ਗਿਆ ਜੇ ਪਤਾ ਲੱਗ ਜਾਂਦਾ ਸਾਹਿਬਜ਼ਾਦੇ ਡੋਲ ਗਏ ਜੇ ਪਤਾ ਲੱਗ ਜਾਂਦਾ ਸਾਹਿਬਜ਼ਾਦੇ ਘਬਰਾ ਗਏ ਤੇ ਫਿਰ ਉਹ ਗੱਲ ਨਹੀਂ ਸੀ ਬਣਦੀ ਧੰਨ ਮਾਂ ਗੁਜਰ ਕੌਰ ਜੀ ਨੇ ਠੰਡੇ ਬੁਰਜ ਵਿੱਚ ਠੰਡਾ ਸੀਨਾ ਹੋਇਆ ਮਾਂ ਗੁਜਰੀ ਦਾ ਠੰਡੇ ਬੁਰਜ ਵਿੱਚ ਮਾਤਾ ਜੀ ਨੂੰ ਜਦੋਂ ਇਹ ਸੁਨੇਹਾ ਮਿਲਿਆ ਸੀ ਵੀ ਸਾਹਿਬਜ਼ਾਦੇ ਦ੍ਰਿੜਤਾ ਦੇ ਨਾਲ ਵਜੀਦੇ ਦੀ ਕਚਹਿਰੀ ਦੇ ਵਿੱਚ ਉਹਦੇ ਅੱਗੇ ਖੜ ਗਏ ਜ਼ਾਲਮ ਦੀਆਂ ਅੱਖਾਂ 'ਚ ਅੱਖਾਂ ਪਾ ਕੇ ਵੇਖਿਆ ਘਬਰਾਏ ਨਹੀਂ ਇਹ ਵੇਖ ਕੇ ਹੌਸਲਾ ਵੱਧ ਗਿਆ ਮਾਤਾ ਗੁਜਰ ਕੌਰ ਜੀ ਦਾ ਇੱਕ ਲਾਈਨ ਹੀ
ਠੰਡੇ ਬੁਰਜ ਵਿੱਚ ਠੰਡਾ ਸੀਨਾ ਹੋਇਆ ਮਾਂ ਗੁਜਰੀ ਦਾ ਠੰਡੇ ਬੁਰਜ ਵਿੱਚ ਠੰਡਾ ਸੀਨਾ ਹੋਇਆ ਮਾਂ ਗੁਜਰੀ ਦਾ ਜ਼ਾਲਮ ਫੜ ਕੇ ਲੈ ਗਏ ਦਾਦੀ ਕੋਲੋਂ ਲਾਲਾ ਨੂੰ ਅੱਖੀ ਵੇਖ ਸ਼ਹੀਦੀਆਂ ਪਾਉਂਦੇ ਆਪਣੇ ਲਾਲਾ ਨੂੰ ਅੱਥਰੂ ਬਣ ਕੇ ਪਿਆਰ ਚੋ ਗਿਆ ਮਾਤਾ ਗੁਜਰੀ ਦਾ ਅੱਥਰੂ ਬਣ ਕੇ ਪਿਆਰ ਚੋ ਗਿਆ ਮਾਤਾ ਗੁਜਰੀ ਦਾ ਠੰਡੇ ਬੁਰਜ ਵਿੱਚ ਠੰਡਾ ਸੀਨਾ ਹੋਇਆ ਮਾਂ ਗੁਜਰੀ ਦਾ ਠੰਡੇ ਬੁਰਜ ਵਿੱਚ ਠੰਡਾ ਸੀਨਾ ਹੋਇਆ ਮਾਂ ਗੁਜਰੀ ਦਾ
ਰੱਬ ਦੇ ਸਾਰੇ ਹੀ ਨੇ ਸਾਰੇ ਰੱਬ ਦੇ ਨੇ ਤੇ ਜਿਹੜੇ ਅੰਦਰੋਂ ਰੱਬ ਵਰਗੇ ਬਣ ਜਾਂਦੇ ਨੇ ਉਹਨਾਂ ਨੂੰ ਸਾਰਿਆਂ ਦਾ ਫਿਕਰ ਹੁੰਦਾ ਹੈ। ਫਿਰ ਜਿਵੇਂ ਮਾਂ ਆਪਣੇ ਬੱਚੇ ਨੂੰ ਘੋਲ ਘੋਲ ਕੇ ਪਿਆ ਸਕਦੀ ਨਾ ਆਪਣੇ ਆਪ ਨੂੰ, ਜਦੋਂ ਬੰਦਾ ਰੱਬ ਬਣ ਜਾਂਦਾ ਨਾ ਅੰਦਰੋਂ ਦੀ ਦ੍ਰਿਸ਼ਟੀ ਸਮ ਹੋ ਜਾਂਦੀ ਹੈ, ਫਿਰ ਉਹ ਸਣੇ ਬੱਚੇ ਸਭ ਕੁਝ ਘੋਲ ਘੋਲ ਕੇ ਪਿਆ ਸਕਦਾ, ਕਿਉਂਕਿ ਉਹ ਰੱਬ ਬਿਰਤੀ ਹੈ, ਤੇਰ ਮੇਰ ਦੂਰ ਹੋਈ ਹੋਈ ਹੈ ਉੱਥੇ। ਜਿਵੇਂ ਹੁਣ ਮੰਨ ਲਓ, ਫਿਰ ਬੇਨਤੀ ਕਰਦਾ ਜਿਹੜਾ ਕਿ ਸਮਝੋ ਨਾ ਵੀ ਪਰਮਾਤਮਾ ਲਈ ਤੇ ਸਾਰੇ ਹੀ ਹੋ ਜਾਏ, ਮਾਂ ਗੁਜਰ ਕੌਰ ਤੇ ਰੱਬ ਬਣ ਚੁੱਕੀ ਹੈ ਨਾ, ਰੱਬ ਵਰਗੀ ਹੈ ਉੱਥੇ, ਉਹਦੀ ਉਹਦਾ ਮਜਿਗਰਾ ਰੱਬ ਵਰਗਾ, ਜਿਵੇਂ ਰੱਬ ਲਈ ਸਾਰੇ ਇੱਕ ਇੱਕ ਨੂੰ ਮਰ ਇੱਕ ਮਰ ਜਾਂਦਾ ਦੂਜਾ ਉਹਨੂੰ ਖਾ ਜਾਂਦਾ, ਰੱਬ ਲਈ ਤੇ ਮੱਛੀਆਂ ਦੋਵੇਂ ਇੱਕੋ ਜੀ, ਇੱਕ ਮੱਛੀ ਦੂਜੀ ਨੂੰ ਖਾ ਜਾਂਦੀ, ਦੂਜੀ ਤੀਜੀ ਨੂੰ ਖਾ ਜਾਂਦੀ, ਤੀਜੀ ਚੌਥੀ ਨੂੰ ਖਾ, ਉਹਦੇ ਨਾਲ ਉਹਦੀ ਪਿਆਸ ਬੁੱਝਦੀ ਹੈ, ਉਹਦੇ ਨਾਲ ਉਹਦੀ ਭੁੱਖ ਮਰਦੀ ਹੈ। ਰੱਬ ਤੇ ਰੱਬ ਫਿਰ ਰੱਬ ਤੇ ਰੱਬ ਵੇਖੇਗਾ, ਰੱਬ ਦੀ ਦ੍ਰਿਸ਼ਟੀ ਉੱਚੀ ਹੈ। ਇਸੇ ਤਰ੍ਹਾਂ ਜਦੋਂ ਸਾਹਿਬਜ਼ਾਦੇ ਸ਼ਹੀਦ ਹੋਣ ਵਾਸਤੇ ਤੁਰੇ ਤੇ ਮਾਤਾ ਗੁਜਰ ਕੌਰ ਦੀ ਦ੍ਰਿਸ਼ਟੀ ਉੱਚੀ ਹੈ, ਉਹ ਇਕੱਲੇ ਲਾਲਾਂ ਨੂੰ ਨਹੀਂ ਵੇਖਦੀ, ਆਹ ਸਾਰੇ ਹੀ ਉਹਦੇ ਲਾਲ ਜਾਪਦੇ ਆ। ਆਖੋ ਸਤਨਾਮ ਇਹ ਇਹ ਬੜੀ ਵੱਡੀ ਦ੍ਰਿਸ਼ਟੀ ਹੈ। ਇੱਥੇ ਜਾ ਕੇ ਫਿਰ ਆਪਣਾ ਆਪ ਕੁਰਬਾਨ ਹੁੰਦਾ, ਜਦੋਂ ਉਹ ਦ੍ਰਿਸ਼ਟੀ ਏਦਾਂ ਦੀ ਬਣ ਜਾਂਦੀ ਹੈ, ਅਵਸਥਾ ਏਦਾਂ ਦੀ ਬਣ ਜਾਂਦੀ ਹੈ। ਜਿਨ੍ਹਾਂ ਨਾ ਵਿਸਰੈ ਨਾਮ ਸੇ ਕਨੇਹਿਆ, ਭੇਦ ਨਾ ਜਾਣੋ ਮੂਲ ਸਾਈਂ ਜਿਹਾ, ਫਿਰ ਅਸਲ ਗੱਲ ਬਣਦੀ। ਸੋ ਗ੍ਰਿਫਤਾਰ ਕਰਕੇ ਸਾਹਿਬਜ਼ਾਦਿਆਂ ਨੂੰ ਫਿਰ ਲੈ ਕੇ ਗਏ, 13 ਪੋਹ ਨੂੰ ਕਚਹਿਰੀ ਲੱਗਦੀ ਹੈ। ਅੱਜ ਆਖਰੀ ਵਾਰੀ ਸਾਹਿਬਜ਼ਾਦਿਆਂ ਨੂੰ ਪੁੱਛਿਆ ਗਿਆ, ਬੱਚਿਓ ਆਖਰੀ ਮੌਕਾ ਹੈ ਤੁਹਾਡੇ ਕੋਲ, ਇਸਲਾਮ ਕਬੂਲ ਕਰ ਲਓ। ਸਾਹਿਬਜ਼ਾਦਿਆਂ ਨੇ ਵਜੀਦੇ ਦੀਆਂ ਅੱਖਾਂ ਚੱਖਾਂ ਪਾ ਕੇ ਡਟ ਕੇ ਜਵਾਬ ਦਿੱਤਾ, ਜੋ ਮਰਜ਼ੀ ਕਰ ਲੈ ਤੂੰ, ਜੋ ਮਰਜ਼ੀ ਕਰ ਲੈ। ਹੁਣ ਸਵੇਰੇ ਸਵੇਰੇ ਬੰਦਾ ਸੱਚ ਬੋਲਦਾ ਹੈ, ਉਹ ਜਿਹੜਾ ਗੁਟਕਾ ਸਾਹਿਬ ਫੜਿਆ ਸੱਚ ਬੋਲਣ ਦੀ ਪ੍ਰੈਕਟਿਸ ਹੀ ਕਰਦਾ ਹੈ। ਜਪਜੀ ਸਾਹਿਬ ਇੱਕ ਓੰਕਾਰ ਸਤਨਾਮ ਕਰ, ਇਹ ਸੱਚ ਸੱਚ, ਤੇ ਜਿੱਦਣ ਅੱਗੇ ਕੋਈ ਸਾਹਮਣੇ ਖੜਾ ਹੋਵੇ ਉਦੋਂ ਸੱਚ ਬੋਲੇ ਨਾ, ਤੇ ਫਿਰ ਉਹਦੀ ਪ੍ਰੈਕਟਿਸ ਕਾਹਦੀ ਹੋਈ? ਨਿਤਨੇਮ ਕਰਨਾ ਤੇ ਸੱਚ ਦੀ ਪ੍ਰੈਕਟਿਸ ਕਰਨੀ ਹੋਈ ਸੀ, ਗੁਰਦੁਆਰੇ ਜਾਣਾ ਤੇ ਸੱਚ ਦੇ ਰਾਹ ਤੇ ਤੁਰਨ ਦੀ ਪ੍ਰੈਕਟਿਸ ਸੀ, ਗੁਰੂ ਗ੍ਰੰਥ ਸਾਹਿਬ ਅੱਗੇ ਝੁਕਣਾ, ਸੱਚ ਅੱਗੇ ਝੁਕਣਾ, ਝੂਠ ਅੱਗੇ ਨਹੀਂ ਝੁਕਣਾ। ਜੇ ਜ਼ਿੰਦਗੀ 'ਚ ਪ੍ਰੈਕਟੀਕਲੀ ਨਾ ਕੀਤਾ ਫਿਰ ਫਾਇਦਾ ਕੀ ਹੋਇਆ? ਉਹ ਸੱਚ ਪੜ੍ਹਦੇ ਸੀ, ਸੱਚ ਬੋਲਦੇ ਸੀ, ਸੱਚ ਸੁਣਦੇ ਸੀ, ਵਜੀਦੇ ਸਾਹਮਣੇ ਵੀ ਸੱਚ ਹੀ ਬੋਲਿਆ, ਅੱਖਾਂ ਚੱਖਾਂ ਪਾ ਕੇ ਆਖਿਆ, ਓਏ ਵਜੀਦਿਆ ਤੂੰ ਵਾਰ ਵਾਰ ਨਾ ਸਾਨੂੰ ਕਹਿ ਗੁਰੂ ਗੋਬਿੰਦ ਸਿੰਘ ਦੇ ਪੁੱਤਾਂ ਤੇ ਪੁੱਤ ਬਣ ਕੇ ਵਖਾਵਾਂਗੇ, ਜੋ ਮਰਜ਼ੀ ਹੋ ਜੇ ਡੋਲਣਾ ਨਹੀਂ। ਫਿਰ ਫੈਸਲਾ ਤੁਹਾਨੂੰ ਪਤਾ ਹੋਇਆ ਹੀ ਸੀ, ਕਹਿੰਦੇ ਬੱਚੇ ਸ਼ਰ੍ਹਾਂ ਨਹੀਂ ਕਹਿੰਦੀ ਬੱਚਿਆਂ ਨੂੰ ਨੀਹਾਂ ਵਿੱਚ ਚਿਣ ਕੇ ਸ਼ਹੀਦ ਕੀਤਾ ਜਾਵੇ, ਸੁੱਚਾ ਆਨੰਦ ਨੇ ਕਿਹਾ ਸੀ, ਸ਼ਰ੍ਹਾਂ ਬੱਚਿਆਂ ਨੂੰ ਕਹਿੰਦੀ ਹੈ ਨਾ ਵੀ ਬੱਚਿਆਂ ਨੂੰ ਸ਼ਹੀਦ ਨਹੀਂ ਕੀਤਾ ਜਾ ਸਕਦਾ, ਕਹਿੰਦੇ ਇੱਦਾਂ ਹੀ ਲਿਖਿਆ ਵੀ ਬੱਚਿਆਂ ਨੂੰ ਸ਼ਹੀਦ ਨਹੀਂ ਕੀਤਾ ਜਾ ਸਕਦਾ, ਤੇ ਸੁੱਚਾ ਆਨੰਦ ਨੇ ਸਲਾਹ ਦਿੱਤੀ ਸੀ ਓਏ ਸਪੋਲੀਆਂ ਬਾਰੇ ਤੇ ਨਹੀਂ ਨਾ ਕੁਝ ਕਹਿੰਦੀ, ਤੁਸੀਂ ਬੱਚੇ ਨਾ ਲਿਖੋ, ਇੱਥੇ ਲਿਖੋ ਸਪੋਲੀਆਂ ਦੀਆਂ ਸਿਰੀਆਂ ਫੇਹ ਦਿੱਤੀਆਂ, ਇਹ ਨਿੱਕੇ ਨਿੱਕੇ ਸੱਪ ਨੇ, ਇਹ ਸਪੋਲੀਏ ਨੇ, ਜੇ ਬੱਚਿਆਂ ਨੂੰ ਮਾਰਨ ਦੀ ਸ਼ਰ੍ਹਾਂ ਆਗਿਆ ਨਹੀਂ ਦਿੰਦੀ ਪਰ ਸਪੋਲੀਆਂ ਨੂੰ ਪਾਲਣ ਦੀ ਆਗਿਆ ਵੀ ਨਹੀਂ ਦਿੰਦੀ, ਇਹਨਾਂ ਨੂੰ ਸਪੋਲੀਏ ਲਿਖੋ, ਕੱਲ ਸੁਣਿਆ ਸੀ। ਫਿਰ ਸਾਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਚਿਣਿਆ ਗਿਆ, ਨੀਹਾਂ ਵਿੱਚ ਚਿਣਨ ਦਾ ਜਦੋਂ ਹੁਕਮ ਹੋਇਆ, ਕਹਿੰਦੇ ਗੋਡਿਆਂ ਤੱਕ ਕੰਧ ਆ ਗਈ, ਜਦੋਂ ਕੰਧ ਗੋਡਿਆਂ ਤੱਕ ਪਹੁੰਚੀ ਤੇ ਸਾਹਿਬਜ਼ਾਦਿਆਂ ਦੀਆਂ ਗੋਡਿਆਂ ਦੀਆਂ ਚੱਪਣੀਆਂ ਲਾ ਦਿੱਤੀਆਂ, ਤੇ ਚੱਪਣੀਆਂ ਲਾ ਦਿੱਤੀਆਂ ਤੇਸੇ ਮਾਰ ਕੇ, ਚੱਪਣੀਆਂ ਜੁਦਾ ਹੋ ਗਈਆਂ, ਖੂਨ ਦੇ ਫੁਹਾਰੇ ਚੱਲ ਪਏ, ਫਿਰ ਵੀ ਬੜੀ ਦ੍ਰਿੜਤਾ ਨਾਲ ਬੜੇ ਹੌਸਲੇ ਨਾਲ ਖੜੇ ਰਹੇ, ਨੀਹਾਂ ਚਿੰਨ ਵਾਲੇ ਨੀਹਾਂ ਚਿਣਦੇ ਗਏ, ਚਿਣਦੇ ਗਏ ਛਾਤੀਆਂ ਤੱਕ ਕੰਧ ਆਈ, ਜਦੋਂ ਛਾਤੀਆਂ ਤੱਕ ਕੰਧ ਆਈ ਸਾਹ ਰੁਕ ਗਏ। ਫਿਰ ਇਤਿਹਾਸ ਦੱਸਦਾ ਹੈ ਕਿ ਕੰਧ ਡਿੱਗ ਪਈ ਸੀ, ਰੁਕ ਨਹੀਂ ਸਕੀ, ਕੰਧ ਡਿੱਗ ਪਈ, ਜਦੋਂ ਕੰਧ ਡਿੱਗੀ ਤੇ ਇੱਟਾਂ ਸਰੀਰ ਤੇ ਵੱਜੀਆਂ, ਕਈ ਜਗ੍ਹਾ ਜ਼ਖਮ ਹੋ ਗਏ, ਕੰਧ ਡਿੱਗਣ ਕਰਕੇ ਸਰੀਰ ਤੇ ਜ਼ਖਮ ਹੋ ਗਏ, ਸੱਟਾਂ ਵੱਜੀਆਂ ਧਰਤੀ ਤੇ ਡਿੱਗੇ ਪਏ ਐ। ਵਜੀਦੇ ਨੇ ਕਿਹਾ ਹੁਣ ਹੋਸ਼ ਵਿੱਚ ਲਿਆਓ, ਹੁਣ ਮੰਨਣਗੇ, ਅੱਜ ਜ਼ਰੂਰ ਮੰਨਣਗੇ। ਕਹਿੰਦੇ ਹੁਣ ਮੰਨਣਗੇ, ਛੇਤੀ ਛੇਤੀ ਤਲੀਆਂ ਚੱਸੋ। ਤਲੀਆਂ ਚੱਸਦੇ ਐ, ਹੋਸ਼ ਵਿੱਚ ਸਾਹਿਬਜ਼ਾਦੇ ਆਏ, ਵਜੀਦਾ ਆਪ ਨੇੜੇ ਗਿਆ। ਬੱਚਿਓ ਇਸਲਾਮ ਕਬੂਲ ਹੈ? ਆਖਰੀ ਵਾਰੀ ਪੁੱਛਿਆ, ਇਸਲਾਮ ਕਬੂਲ ਹੈ? ਕਹਿੰਦੇ ਬੋਲਿਆ ਨਹੀਂ ਗਿਆ, ਆਵਾਜ਼ ਨਹੀਂ ਦੀ, ਪਰ ਗਰਦਨ ਹੀ ਹਲਾਤੀ। ਕਹਿੰਦੇ ਇਸਲਾਮ ਨਹੀਂ ਕਬੂਲ, ਏਦਾਂ ਗਰਦਨ ਹਲਾਤੀ। ਜਦੋਂ ਗਰਦਨ ਹਲਾਈ, ਨਹੀਂ ਸਿੱਖੀ ਛੱਡਣੀ, ਇਸਲਾਮ ਕਬੂਲ ਨਹੀਂ, ਫਿਰ ਵਜੀਦੇ ਨੇ ਕਿਹਾ ਸੀ, ਕਹਿੰਦਾ ਵੀ ਏਦਾਂ ਕਰੋ, ਉੱਠੋ, ਕੋਈ ਇਹਨਾਂ ਦੀਆਂ ਸ਼ਾਹ ਰਗਾਂ ਕੱਟ ਦਿਓ। ਜੇ ਸ਼ਾਹ ਰਗ ਕੱਟ ਦਿੱਤੀ ਜਾਵੇ, ਪੂਰੀ ਗਰਦਨ ਧੜ ਤੋਂ ਜੁਦਾ ਨਹੀਂ ਕਰਨੀ ਪੈਂਦੀ, ਸ਼ਾਹ ਰਗ ਕੱਟ ਦਿਓ, ਮੌਤ ਹੋ ਜਾਂਦੀ ਹੈ। ਸਮਾਣੇ ਦੇ ਜਲਾਦ ਸੀ, ਉਹ ਕਹਿੰਦੇ ਸੀ ਸਾਡਾ ਕੇਸ ਚੱਲਦਾ ਜੀ, ਤੁਹਾਡੀ ਕਚਹਿਰੀ ਚ ਮਾਫ਼ ਕਰ ਦਿਓ। ਅਸੀਂ ਇਹ ਕੰਮ ਕਰ ਦਿੰਦੇ। ਫਿਰ ਸਮਾਣੇ ਦੇ ਜਲਾਦਾਂ ਨੂੰ ਹੁਕਮ ਹੋ ਗਿਆ, ਕਹਿੰਦੇ ਤੁਹਾਡਾ ਕੇਸ ਮਾਫ਼, ਸ਼ਾਹ ਰਗ ਕੱਟ ਦਿਓ। ਫਿਰ ਇਤਿਹਾਸ ਦੱਸਦਾ ਸਾਹਿਬਜ਼ਾਦਿਆਂ ਦੀਆਂ ਛਾਤੀਆਂ ਤੇ ਬਹਿ ਕੇ ਹੌਲੀ ਹੌਲੀ ਕਰਕੇ, ਜਿਵੇਂ ਮੁਸਲਮਾਨ ਬੱਕਰੇ ਨੂੰ ਵੱਢਦੇ ਆ ਨਾ, ਇੱਕਦਮ ਨਹੀਂ ਝਟਕਦੇ, ਏਦਾਂ ਹੌਲੀ ਹੌਲੀ ਕਰਕੇ ਵੱਢਦੇ। ਮੁਰਗੇ ਦਾ ਵੀ ਜੇ ਗਲ ਵੱਢਦੇ ਆ, ਮਰੋੜਦੇ ਨਹੀਂ, ਕਰਦ ਲੈ ਕੇ ਐ ਹੌਲੀ 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 ਕਰਕੇ ਕਰਦੇ। ਉਦਾਂ ਫਿਰ ਉਹਨਾਂ ਨੇ ਸਾਹਿਬਜ਼ਾਦਿਆਂ ਦੀਆਂ ਸ਼ਾਹ ਰਗਾਂ ਜਦੋਂ ਕੱਟੀਆਂ, ਵੇਖੋ ਕਿੱਡਾ ਜਿਗਰਾ ਉਹਨਾਂ ਨੇ ਕੀਤਾ ਹੋਣਾ। ਪਰ ਸਤਿਗੁਰਾਂ ਨੂੰ ਪਤਾ ਸੀ ਵੀ ਇਹ ਕੁਝ ਮੇਰੇ ਪਰਿਵਾਰ ਨਾਲ ਹੋਣਾ ਹੈ। ਕਮਾਲ ਦੀ ਗੱਲ ਤੇ ਕਰਾਮਾਤ ਤੇ ਇਹ ਹੈ ਵੀ ਫਿਰ ਵੀ ਇਸ ਰਾਹ ਤੇ ਤੁਰੇ, ਵੀ ਆਹ ਕੁਝ ਹੋਣ ਦਾ ਪਤਾ ਸੀ ਫਿਰ ਵੀ ਤੁਰੇ। ਜਦੋਂ ਫੈਸਲੇ ਆਪ ਕੀਤੇ ਹੋਣ ਤਾਂ ਫਿਰ ਗਿਲਾ ਵੀ ਨਹੀਂ ਹੁੰਦਾ ਕਿਸੇ, ਪਤਾ ਹੁੰਦਾ ਵੀ ਇੱਦਾਂ ਹੀ ਹੋਣਾ, ਹੁੰਦਾ ਹੀ ਇੱਦਾਂ। ਜਦੋਂ ਇਸ ਰਾਹ ਤੇ ਤੁਰਨਾ ਫਿਰ ਇਹ ਕੁਝ ਹੁੰਦਾ ਹੈ। ਸੱਚ ਦੇ ਰਾਹ ਉੱਤੇ ਤੁਰ ਕੇ ਫੁੱਲਾਂ ਦੀ ਵਰਖਾ ਨਹੀਂ, ਉਹ ਤੇ ਬਾਅਦ ਵਿੱਚ ਖੇਡ ਵਰਤਦੀ ਹੈ। ਬਾਅਦ ਵਿੱਚ ਸੱਚ ਦੇ ਰਾਹ ਤੇ ਤੁਰਨ ਵਾਲੇ ਵਿਰਲੇ ਵਿਰਲੇ ਨਿਕਲ ਆਉਂਦੇ ਆ, ਪਰ ਬਣਦੀ ਇੱਦਾਂ ਹੀ ਹੈ। ਜੇ ਤੁਰਨਾ ਹੈ ਤੇ ਇਹ ਕੁਝ ਹੁੰਦਾ ਹੈ, ਮਨ ਮਜ਼ਬੂਤ ਕਰਕੇ ਬੰਦਾ ਇਸ ਰਾਹ ਤੇ ਤੁਰੇ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਸਾਹਿਬਜ਼ਾਦਿਆਂ ਦੀਆਂ ਸ਼ਾਹ ਰਗਾਂ ਕੱਟ ਦਿੱਤੀਆਂ ਗਈਆਂ। ਫਿਰ ਮੋਤੀ ਰਾਮ ਨੂੰ ਜਦੋਂ ਮਾਤਾ ਗੁਜਰ ਕੌਰ ਜੀ ਨੇ ਪੁੱਛਿਆ, ਆਏ ਨਹੀਂ ਮੇਰੇ ਸਾਹਿਬਜ਼ਾਦੇ? ਮਾਤਾ ਤੇਰੇ ਸਾਹਿਬਜ਼ਾਦੇ ਧਰਮ ਤੋਂ ਜਾਨਾਂ ਵਾਰ ਗਏ, ਤੇਰਿਆਂ ਲਾਲਾਂ ਨੇ ਹੁਣ ਮੁੜ ਕੇ ਨਹੀਂ ਆਉਣਾ, ਉਹ ਆਪਾਂ ਕੁਰਬਾਨ ਕਰ ਗਿਆ। ਕਿ ਮੋਤੀ ਰਾਮ ਨੇ ਦੱਸਿਆ, ਹੁਣ ਕਈ ਇਤਿਹਾਸਕਾਰਾਂ ਨੇ ਇਹ ਲਿਖਿਆ ਕਿ ਮਾਤਾ ਗੁਜਰ ਕੌਰ ਜੀ ਨੇ ਅੱਖਾਂ ਬੰਦ ਕਰ ਲਈਆਂ ਤੇ ਸਰੀਰ ਛੱਡ ਦਿੱਤਾ। ਕਈ ਇਤਿਹਾਸਕਾਰਾਂ ਨੇ ਲਿਖਿਆ ਮਾਤਾ ਨੇ ਬੁਰਜ ਤੋਂ ਛਾਲ ਮਾਰੀ, ਬਹੁਤਿਆਂ ਇਤਿਹਾਸਕਾਰਾਂ ਨੇ ਇਹ ਵੀ ਲਿਖਿਆ, ਪਰ ਇਹ ਉਡਾਈ ਸੀ ਗੱਲ। ਜਦੋਂ ਇੱਧਰ ਸਾਹਿਬਜ਼ਾਦੇ ਸ਼ਹੀਦ ਹੋ ਗਏ, ਫਿਰ ਗਏ ਸੀ ਸਿਪਾਹੀ ਉੱਪਰ, ਹੁਕਮ ਹੋਇਆ ਸੀ ਮਾਤਾ ਨੂੰ ਬੁਰਜ ਦੇ ਉੱਤੇ ਜਾ ਕੇ ਪੁੱਛੋ, ਜੇ ਮਾਂ ਮੰਨਦੀ ਹੈ ਤੇ ਠੀਕ ਹੈ, ਨਹੀਂ ਤੇ ਬੁਰਜ ਤੋਂ ਧੱਕਾ ਦੇ ਦਿਓ ਥੱਲੇ। ਜਦੋਂ ਬੁਰਜ ਤੋਂ ਧੱਕਾ ਦਿਓਗੇ ਫਿਰ ਥੱਲੇ ਆ ਕੇ ਉਡਾ, ਇਹ ਗੱਲ ਦੇਣੀ ਹੈ ਵੀ ਮਾਂ ਦੀ ਦਰਦ ਨਹੀਂ ਝੱਲ ਸਕੀ, ਮਾਂ ਬੱਚਿਆਂ ਦਾ ਦੁੱਖ ਨਹੀਂ ਝੱਲ ਸਕੀ। ਮਾਂ ਨੂੰ ਜਦੋਂ ਪਤਾ ਲੱਗਿਆ ਤੇ ਮਾਂ ਨੇ ਬੁਰਜ ਤੋਂ ਛਾਲ ਮਾਰਤੀ। ਕਹਿਣਾ ਇਹ ਹੈ ਵੀ ਆਤਮ ਹੱਤਿਆ ਕੀਤੀ, ਬੁਰਜ ਤੋਂ ਛਾਲ ਮਾਰ ਗਈ, ਪਰ ਦੇਣਾ ਧੱਕਾ, ਧੱਕਾ ਦੇ ਦਿਓ ਜੇ ਮਾਂ ਮੰਨਦੀ ਹੈ ਤੇ ਠੀਕ ਹੈ, ਨਹੀਂ ਤੇ ਬੁਰਜ ਤੋਂ ਥੱਲੇ ਸੁੱਟ ਦਿਓ। ਮਾਤਾ ਗੁਜਰ ਕੌਰ ਜੀ ਕੋਲ ਸਿਪਾਹੀ ਗਏ, ਬੇਬੇ ਤੇਰੇ ਬੱਚੇ ਕੋਹ ਕੇ ਸ਼ਹੀਦ ਕਰ ਦਿੱਤੇ ਗਏ ਆ, ਮਾਰ ਦਿੱਤੇ ਗਏ ਆ, ਤੇਰਾ ਕੀ ਖਿਆਲ ਹੈ? ਤੇ ਮਾਤਾ ਗੁਜਰ ਕੌਰ ਜੀ ਕਹਿਣ ਲੱਗੇ, ਜਦੋਂ ਨਿੱਕੇ ਨਿੱਕੇ ਮੇਰੇ ਪੋਤੇ ਨਹੀਂ ਮੰਨੇ, ਮੈਂ ਤੇ ਉਹਨਾਂ ਨੂੰ ਪੜ੍ਹਾਉਣ ਵਾਲੀ ਹਾਂ, ਨਿੱਕੇ ਨਿੱਕੇ ਪਾਲੇ ਆ, ਮੈਂ ਮੰਨ ਜਾਂਗੀ? ਗੁਰੂ ਗੋਬਿੰਦ ਸਿੰਘ ਦੀ ਮਾਂ ਗੁਰੂ ਤੇਗ ਬਹਾਦਰ ਸਾਹਿਬ ਦੇ ਘਰ ਵਾਲੀ, ਗੁਰੂ ਹਰਗੋਬਿੰਦ ਸਾਹਿਬ ਦੀ ਨੂੰਹ ਆ ਮੈਂ, ਮੇਰੇ ਦਾਦੇ ਸਹੁਰੇ ਦਾ ਨਾਮ ਗੁਰੂ ਅਰਜਨ ਦੇਵ ਹੈ। ਮੈਂ ਦਾਦਾ ਸਹੁਰਾ ਮੇਰਾ ਗੁਰੂ ਅਰਜਨ ਦੇਵ, ਸਹੁਰਾ ਮੇਰਾ ਗੁਰੂ ਹਰਗੋਬਿੰਦ ਸਾਹਿਬ, ਪਤੀ ਮੇਰਾ ਗੁਰੂ ਤੇਗ ਬਹਾਦਰ ਸਾਹਿਬ, ਪੁੱਤ ਮੇਰਾ ਗੁਰੂ ਗੋਬਿੰਦ ਸਿੰਘ। ਆ ਸਾਹਿਬਜ਼ਾਦਿਆਂ ਦੀ ਦਾਦੀ ਲੱਗਦੀ ਆ ਮੈਂ ਤੇ ਮੈਂ ਡੋਲ ਜਾ ਗਈ। ਬੇਬੇ ਵੇਖ ਲਾ ਵੇਖ ਬੁਰਜ ਕਿੱਡਾ ਉੱਚਾ, ਧੱਕਾ ਦੇ ਦਿਆਂਗੇ ਥੱਲੇ ਤੈਨੂੰ, ਕਹਿੰਦੇ ਕਰ ਲਓ ਤੁਸੀਂ ਅੱਗੇ ਕਿਹੜਾ ਘੱਟ ਕੀਤੀ ਹੈ, ਜੋ ਮਰਜ਼ੀ ਕਰ ਲਓ ਤੁਸੀਂ। ਇਹ ਗੱਲ ਉਡਾਈ ਗਈ ਕਿ ਮਾਂ ਨੇ ਛਾਲ ਮਾਰ ਲਈ, ਅਸਲ ਵਿੱਚ ਮਾਂ ਗੁਜਰ ਕੌਰ ਜੀ ਨੂੰ ਬੁਰਜ ਤੋਂ ਥੱਲੇ ਸੁੱਟਿਆ ਗਿਆ, ਧੱਕਾ ਦਿੱਤਾ ਉੱਚੇ ਬੁਰਜ ਤੋਂ। ਜਦੋਂ ਮਾਂ ਥੱਲੇ ਡਿੱਗੀ, 80 ਸਾਲ ਦੀ ਉਮਰ ਸੀ, ਥੱਲੇ ਡਿੱਗਣ ਸਾਰ ਉਸੇ ਵੇਲੇ ਜਾਨ ਨਿਕਲ ਗਈ, ਸਰੀਰ ਛੱਡ ਦਿੱਤਾ। ਤਿੰਨ ਸਰੀਰ ਸੀ, ਫਿਰ ਰੌਲਾ ਇਹ ਪਾਇਆ ਵੀ ਮਾਂ ਗੁਜਰੀ ਨੇ ਛਾਲ ਮਾਰਤੀ, ਦੁੱਖ ਨਹੀਂ ਝੱਲ ਸਕੀ। ਬਸ ਉਹ ਸਾਡੇ ਵਰਗੀਆਂ ਮਾਵਾਂ ਨਹੀਂ ਸੀ, ਉਹਨਾਂ ਨੂੰ ਪਤਾ ਸੀ। ਪੜ੍ਹਦੇ ਆ ਨਾ, ਮਾਵਾਂ ਜੱਗ ਵਿੱਚ ਹੋਈਆਂ ਨੇ ਬਥੇਰੀਆਂ। ਲੋ ਪੜ੍ਹੀਏ ਗੱਜ ਕੇ, ਪੜ੍ਹਦੇ ਜਰਾ ਗੱਜ ਕੇ।
ਉਹ ਮਾਵਾਂ ਜੱਗ ਵਿੱਚ ਹੋਈਆਂ ਨੇ ਬਥੇਰੀਆਂ, ਮਿਲਣੀ ਨਹੀਂ ਮਾਂ ਗੁਜਰੀ। ਮਾਵਾਂ ਜੱਗ ਵਿੱਚ ਹੋਈਆਂ ਨੇ ਬਥੇਰੀਆਂ, ਮਿਲਣੀ ਨਹੀਂ ਮਾਂ ਗੁਜਰੀ। ਜੱਗ ਵਿੱਚ ਹੋਈਆਂ ਨੇ ਬਥੇਰੀਆਂ, ਮਿਲਣੀ ਨਹੀਂ ਮਾਂ ਗੁਜਰੀ। ਮਿਲਣੀ ਨੀ ਮਾਂ ਗੁਜਰੀ, ਮਾਵਾਂ ਜਾਗੋ ਵਿੱਚ ਹੋਈਆਂ ਬਥੇਰੀਆਂ, ਮਿਲਣੀ ਨੀ ਮਾਂ ਗੁਜਰੀ। ਮਾਵਾਂ ਜਾਗ ਵਿੱਚ ਹੋਈਆਂ ਬਥੇਰੀਆਂ, ਮਿਲਣੀ ਨਹੀਂ ਮਾਂ ਗੁਜਰੀ। ਮਾਵਾਂ ਜਾਗ ਵਿੱਚ ਹੋਈਆਂ ਬਥੇਰੀਆਂ, ਮਿਲਣੀ ਨਹੀਂ ਮਾਂ ਗੁਜਰੀ।
ਧੰਨ ਮਾਂ ਗੁਜਰ ਕੌਰ ਨੇ ਕਿੱਡਾ ਵੱਡਾ ਜਿਗਰਾ ਵਿਖਾਇਆ। ਵੇਖੋ ਗੰਗੂ ਵਰਗੇ ਰੋਲ ਹੀ ਹੁੰਦਾ ਜੀ, ਇੱਕ ਰੋਲ ਹੁੰਦਾ ਕਿ ਹੀਰੋ ਬਣ ਗਿਆ, ਇੱਕ ਵਿਲਨ ਬਣ ਗਿਆ। ਵਿਲਨ ਏਦਾਂ ਹੀ ਹੁੰਦਾ, ਗੰਗੂ ਵਰਗੇ ਵਿਲਨ ਬਣ ਕੇ ਰਹੇ। ਰੋਲ ਪਲੇ ਕਰਦਾ ਹਰ ਬੰਦਾ ਹੀ ਇੱਥੇ ਜ਼ਿੰਦਗੀ ਵਿੱਚ। ਇੱਕ ਉਹ ਹੈ ਜਿਹੜਾ ਕਰ ਜਾਂਦਾ ਕੁਛ, ਅਸਲੀ ਹੀਰੋ ਨੇ, ਨਕਲੀ ਹੀਰੋ ਨਹੀਂ ਅਸਲੀ। ਇੱਕ ਉਹ ਹੈ ਜਿਹਨੂੰ ਵਿਲਨ ਵਾਂਗੂ ਹੀ ਯਾਦ ਕੀਤਾ ਜਾਂਦਾ, ਲੈ ਵੇ ਗੰਗੂ ਪਾਪੀਆ। ਲਾਨਤਾਂ ਹੀ ਪੈਂਦੀਆਂ ਨੇ ਉਹਨਾਂ ਨੂੰ ਹੁਣ ਤੱਕ, ਅਜੇ ਤੱਕ। ਪੜੋ, ਲੈ ਵੇ ਗੰਗੂ ਪਾਪੀਆ, ਲਾਨਤਾਂ ਸੰਭਾਲ। ਵੇਖਿਓ ਸੁਣੋ, ਲਾਨਤਾਂ ਹੀ ਪੈਂਦੀਆਂ ਨੇ, ਸੰਭਾਲ ਲੈ। ਇੱਕ ਤੇ ਉਹ ਨੇ ਜਿਹਨਾਂ ਨੂੰ ਮੱਥੇ ਟਿਕਣੇ ਆ, ਨਮਸਕਾਰਾਂ ਹੋਣੀਆਂ ਨੇ। ਓਏ ਗੰਗੂਆ, ਤੈਨੂੰ ਲਾਨਤਾਂ ਹੀ ਪੈਣਗੀਆਂ। ਗਲਤ ਕੰਮ ਕਰਨ ਵਾਲਿਆ, ਮਾੜੇ ਕੰਮ ਕਰਨ ਵਾਲਿਆ, ਧੋਖਾ ਕਰਨ ਵਾਲਿਆ, ਦਗੇ ਕਮਾਉਣ ਵਾਲਿਆ, ਗਦਾਰੀ ਕਰਨ ਵਾਲਿਆ, ਲਾਨਤਾਂ ਹੀ ਪੈਣਗੀਆਂ। ਇਹ ਇਕੱਲੇ ਗੰਗੂ ਨੂੰ ਨਹੀਂ, ਸਾਰੇ ਗੰਗੂ ਹੀ ਸੋਚ ਲੈਣ ਜਿਹੜੇ ਗੰਗੂ ਵਾਲਾ ਰੋਲ ਪਲੇ ਕਰਨਗੇ। ਸਿੱਖੀ ਦੇ ਗਦਾਰਾਂ ਦੀ ਅੱਜ ਵੀ ਕਮੀ ਕੋਈ ਨਹੀਂ, ਜਿਨ੍ਹਾਂ ਨੇ ਸੱਚ ਨਹੀਂ ਦੱਸਣਾ, ਸਮਝਾਉਣਾ, ਚੇਤਾ ਰੱਖਣ, ਲਾਨਤਾਂ ਪੈਂਦੀਆਂ। ਇੱਥੇ ਉਹ ਰੋਲ ਪਲੇ ਕਰਨਾ ਪੈਣਾ, ਹੱਕਾਂ ਦੀ ਗੱਲ ਕਰਨੀ ਪੈਣੀ ਹੈ। ਸੱਚ ਦੇ ਰਾਹ ਤੇ ਤੁਰਨਾ ਪੈਣਾ ਹੈ। ਜਿੰਨੇ ਵੀ ਇਸ ਪਾਸੇ ਗਲਤ ਪਾਸੇ ਤੁਰੇ ਨੇ ਉਹਨਾਂ ਨੂੰ ਲਾਂਤਾਂ ਪੈਣੀਆਂ ਹੀ ਨੇ, ਪੈਣੀਆਂ ਹੀ ਪੈਣੀਆਂ ਨੇ। ਗੰਗੂ ਵਾਲਾ ਰੋਲ ਪਲੇ ਕਰਨਾ ਜਿਨ੍ਹਾਂ ਨੇ, ਗੰਗੂ ਬਣ ਕੇ ਵਿਖਾਣਾ ਜਿਨ੍ਹਾਂ ਨੇ, ਉਹਨਾਂ ਨਾਲ ਇਹੀ ਕੁਝ ਬਣਨਾ। ਲਓ ਸੁਣੋ, ਓਏ ਗੰਗੂਆ, ਤੈਨੂੰ ਕਾਹਦਾ ਦੁੱਖ, ਤੇਰੇ ਮਨ ਦੀਆਂ ਹੋ ਗਈਆਂ। ਤੂੰ ਤੇ ਚਾਹੁੰਦਾ ਹੀ ਇਹ ਕੁਝ ਸੀ ਵੀ ਆਹ ਕੁਝ ਹੋਵੇ, ਤੇਰੇ ਵਰਗਿਆਂ ਨੂੰ ਕਾਹਦਾ ਦੁੱਖ ਹੁੰਦਾ। ਹਰਿਮੰਦਰ ਸਾਹਿਬ ਢਹਿ ਗਿਆ, ਬੜਿਆਂ ਦੀਆਂ ਮਨ ਦੀਆਂ ਹੋ ਗਈਆਂ। ਬੜੇ ਸਿੱਖ ਸ਼ਹੀਦ ਹੋ ਜਾਂਦੇ ਨੇ, ਕਈਆਂ ਦੇ ਮਨ ਦੀਆਂ ਪੂਰੀਆਂ ਹੁੰਦੀਆਂ, ਉਹ ਤੇ ਖੁਸ਼ ਹੁੰਦੇ ਆ, ਉਹ ਚਾਹੁੰਦੇ ਹੀ ਨਹੀਂ ਹੁੰਦੇ ਚੜ੍ਹਦੀ ਕਲਾ ਕਦੀ। ਲੋ ਸੁਣਿਓ ਗੰਗੂ ਵਰਗਿਆਂ ਦਾ ਕੀ ਬਣਦਾ।
ਲੈ ਵੇ ਗੰਗੂ ਪਾਪੀਆ, ਲਾਲ ਪਾਉ ਸੰਭਾਲ ਵੇ, ਨੀਹਾਂ ਚ ਸ਼ਹੀਦ ਹੋਵੇ, ਗੋਬਿੰਦ ਲਾਲ ਵੇ, ਨੀਹਾਂ ਚ ਸ਼ਹੀਦ ਹੋਵੇ, ਗੋਬਿੰਦ ਲਾਲ ਵੇ। ਲੈ ਵੇ ਗੰਗੂ ਪਾਪੀਆ, ਲਾਲ ਪਾ ਸੰਭਾਲ ਵੇ, ਨੀਹਾਂ ਚ ਸ਼ਹੀਦ ਹੋਵੇ, ਗੋਬਿੰਦ ਲਾਲ ਵੇ, ਨੀਹਾਂ ਚ ਸ਼ਹੀਦ ਹੋਵੇ, ਗੋਬਿੰਦ ਲਾਲ ਵੇ। ਬੱਚਿਆਂ ਦੇ ਦਿਲਾਂ ਦੀਆਂ ਧੜਕਣਾਂ ਖਲੋ ਗਈਆਂ, ਤੈਨੂੰ ਕਾਹਦਾ ਦੁੱਖ, ਤੇਰੇ ਦਿਲ ਦੀਆਂ ਹੋ ਗਈਆਂ, ਤੈਨੂੰ ਕਾਹਦਾ ਦੁੱਖ, ਤੇਰੇ ਦਿਲ ਦੀਆਂ ਹੋ ਗਈਆਂ। ਅੱਜ ਖੁਸ਼ੀ ਨਾਲ ਚੱਲੀ, ਅੱਜ ਖੁਸ਼ੀ ਨਾਲ ਚੱਲੀ, ਮਸਤੀ ਚਾਲ ਰੇ, ਨੀਹਾਂ ਚ ਸ਼ਹੀਦ ਹੋਵੇ, ਗੋਬਿੰਦ ਲਾਲ ਵੇ, ਨੀਹਾਂ ਚ ਸ਼ਹੀਦ ਹੋਵੇ, ਗੋਬਿੰਦ ਲਾਲ ਵੇ। ਬੇਗਾਨੀਆਂ ਸੀ ਆਂਦਰਾ, ਕਿਸੇ ਮਾਂ ਦੇ ਲਾਲ ਸੀ,
ਬੇਗਾਨੀਆਂ ਸੀ ਆਂਦਰਾ, ਕਿਸੇ ਮਾਂ ਦੇ ਲਾਲ ਸੀ, ਤੈਨੂੰ ਕਾਹਦਾ ਤਰਸ ਆਉਣਾ ਸੀ।
ਹਾਂਜੀ, ਬੇਗਾਨੀਆਂ ਸੀ ਆਂਦਰਾ, ਕਿਸੇ ਮਾਂ ਦੇ ਲਾਲ ਸੀ, ਤੈਨੂੰ ਕੀ ਹੈ ਤੇਰੇ ਲਈ ਤਾਂ ਦੁਸ਼ਮਣ ਦੇ ਬਾਲ ਸੀ, ਤੈਨੂੰ ਕੀ ਹੈ ਤੇਰੇ ਲਈ ਤਾਂ ਦੁਸ਼ਮਣ ਦੇ ਬਾਲ ਸੀ, ਉਹ ਵਿੱਚ ਇਮਾਨ ਤੂੰ ਤਾਂ ਫਿਰ ਕਾਹਦਾ ਖਿਆਲ ਵੇ, ਸੱਚ ਸ਼ਹੀਦ ਹੋਵੇ ਗੋਬਿੰਦ ਲਾਲ ਵੇ ਨੀਹਾਂ ਚ ਸ਼ਹੀਦ ਹੋਵੇ ਗੋਬਿੰਦ ਲਾਲ ਵੇ ਲੈ ਵੇ ਗੰਗੂ ਪਾਪੀਆ ਲਾਲ ਤਾਂ ਸੰਭਾਲ ਵੇ ਨੀਹਾਂ ਚ ਸ਼ਹੀਦ ਹੋਵੇ ਗੋਬਿੰਦ ਲਾਲ ਵੇ ਨੀਹਾਂ ਚ ਸ਼ਹੀਦ ਹੋਵੇ ਗੋਬਿੰਦ ਲਾਲ ਵੇ
ਗੰਗੂ ਵਰਗਿਆਂ ਨੂੰ ਚੰਦੂ ਵਰਗਿਆਂ ਨੂੰ ਸਦਾ ਲਾਂਤਾਂ ਪੈਂਦੀਆਂ ਰਹਿਣਗੀਆਂ ਪੰਥ ਦੇ ਗਦਾਰਾਂ ਨੂੰ ਸਦਾ ਲਾਂਤਾਂ ਪੈਂਦੀਆਂ ਰਹਿਣਗੀਆਂ ਇੱਥੇ ਸਮਝੌਤੇ ਕਰਨ ਵਾਲਿਆਂ ਨੂੰ ਲਾਂਤਾਂ ਪੈਂਦੀਆਂ ਰਹਿਣਗੀਆਂ ਲਾਲਚੀ ਬਿਰਤੀ ਦੇ ਬੰਦਿਆਂ ਨੂੰ ਲਾਂਤਾਂ ਪੈਂਦੀਆਂ ਰਹਿਣ ਪੱਗਾਂ ਨੀਲੀਆਂ ਬੰਨੀ ਫਿਰਨ ਚਿੱਟੀਆਂ ਬੰਨੀ ਫਿਰਨ ਜੀ ਉੱਪਰ ਦੀ ਗਾਤਰੇ ਕਿਰਪਾਨਾਂ ਪਾਈ ਫਿਰਨ ਜੀ ਉਹਨਾਂ ਨੂੰ ਲਾਂਤਾਂ ਪੈਂਦੀਆਂ ਰਹਿਣਗੀਆਂ ਜਿਨ੍ਹਾਂ ਨੇ ਗਦਾਰੀਆਂ ਕੀਤੀਆਂ ਸੱਚ ਨਹੀਂ ਦੱਸਿਆ ਆਹ ਮਨੁੱਖਤਾ ਨੂੰ ਡੈੱਡ ਕਰ ਕੀਤਾ ਨਾ ਜਿਨ੍ਹਾਂ ਲੋਕਾਂ ਨੇ ਬੁੱਧੂ ਬਣਾਇਆ ਇਹ ਸਭ ਗੰਗੂ ਦੀ ਔਲਾਦ ਨੇ ਅੱਜ ਗੁਰਦੁਆਰਿਆਂ 'ਚ ਜਿਹੜੇ ਧਾਗੇ ਕਰ ਕਰਕੇ ਦਿੰਦੇ ਆ ਤਵੀਤ ਕਰ ਕਰਕੇ ਦਿੰਦੇ ਆ ਲਾਚੀਆਂ ਕਰ ਕਰਕੇ ਦਿੰਦੇ ਆ ਪੇੜੇ ਕਰ ਕਰਕੇ ਦਿੰਦੇ ਆ ਗੁਰਬਾਣੀ ਦਾ ਸੱਚ ਦੱਸਣ ਦੀ ਬਜਾਏ ਧਾਗੇ ਕਰਕੇ ਦਿੰਦੇ ਧਾਗਾ ਲੈ ਜਾ ਪਾਸ ਹੋ ਜਾਏਗਾ ਧਾਗਾ ਲੈ ਜਾ ਤੇਰਾ ਕੰਮ ਬਣ ਜੂ ਧਾਗਾ ਲੈ ਜਾ ਅਕਲ ਨਹੀਂ ਦਿੱਤੀ ਸਮਝਾਇਆ ਨਹੀਂ ਇਹ ਸਾਰੇ ਗੰਗੂ ਦੀ ਔਲਾਦ ਨੇ ਸੱਚ ਦੇ ਰਾਹ ਤੇ ਤੁਰੇ ਨਹੀਂ ਇਹਨਾਂ ਨੂੰ ਲਾਂਤਾਂ ਹੀ ਪੈਣੀਆਂ ਭਾਈ ਲਾਂਤਾਂ ਹੀ ਇਸ ਕਰਕੇ ਅਸਲੀ ਰੋਲ ਹੈ ਜਿਹੜਾ ਪਲੇ ਕਰਿਓ ਆਪਣੀ ਜ਼ਿੰਦਗੀ ਵਿੱਚ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਪਿੱਛੇ ਖੜਿਓ ਚੰਦੂ ਦੇ ਪਿੱਛੇ ਨਾ ਖੜ ਜਿਓ ਕਿਤੇ ਸਾਹਿਬਜ਼ਾਦਿਆਂ ਦੇ ਪਿੱਛੇ ਖੜਿਓ ਗੰਗੂ ਦੇ ਪਿੱਛੇ ਨਾ ਖੜ ਜਿਓ ਕਿਤੇ ਪਰ ਮਾਫ ਕਰਨਾ ਇਹ ਗੱਲ ਦੁੱਖ ਨਾਲ ਕਹਿਣੀ ਪੈਂਦੀ ਅੱਜ ਸਿੱਖ ਕੌਮ ਬਹੁਤੀ ਬਹੁਤੇ ਸਾਡੇ ਸਿੱਖਾਂ 'ਚ ਗੰਗੂ ਦੇ ਪਿੱਛੇ ਖੜੇ ਗੰਗੂ ਦੇ ਚੰਦੂ ਦੇ ਪਿੱਛੇ ਖੜੇ ਨਾ ਸੱਚ ਸੁਣਨਾ ਚਾਹੁੰਦੇ ਨੇ ਨਾ ਸੱਚ ਦੇ ਰਾਹ ਤੇ ਤੁਰਨਾ ਚਾਹੁੰਦੇ ਐ ਸਾਹਿਬਜ਼ਾਦਿਆਂ ਦੇ ਮਗਰ ਖੜੇ ਤੇ ਤਾਂ ਮੰਨੀਏ ਜੇ ਸੱਚ ਬੋਲਣ ਸੱਚ ਸਮਝਣ ਸੱਚ ਤੇ ਚੱਲਣ ਤਾਂ ਮੰਨੀਏ ਸਾਹਿਬਜ਼ਾਦੇ ਸੱਚ ਤੇ ਚੱਲੇ ਸੀ ਇਹ ਵੀ ਸੱਚ ਤੇ ਚੱਲੀਏ ਪਰ ਸੱਚ ਦੇ ਰਾਹ ਤੇ ਤੁਰਨਾ ਬੜਾ ਔਖਾ ਹੈ ਭੇਖ ਪਖੰਡ ਬਹੁਤ ਹੈ ਪਰ ਨੌਜਵਾਨੋ ਤੁਸੀਂ ਸਿਆਣੇ ਬਣੋ ਜੇ ਸਾਡੀ ਕੌਮ ਸਿਆਣੀ ਹੋ ਜਾਏ ਪਖੰਡੀਆਂ ਨੂੰ ਤੇ ਭੱਜਦਿਆਂ ਨੂੰ ਰਾਹ ਨਹੀਂ ਲੱਭਣਾ ਜੇ ਤੁਸੀਂ ਸਾਰੇ ਸਿਆਣੇ ਹੋ ਜਾਓ ਸਵਾਲ ਕਰਿਆ ਕਰੋ ਵੀ ਆਹ ਕਿਉਂ ਐਦਾਂ ਕਿਉਂ ਐਂ ਕਿਉਂ ਬਸ ਇਹਨਾਂ ਨੂੰ ਭੱਜਦਿਆਂ ਨੂੰ ਰਾਹ ਨਹੀਂ ਲੱਭਣਾ ਜਾਂ ਤੇ ਸਿੱਧੇ ਹੋ ਜਾਣਗੇ ਜਾਂ ਫਿਰ ਚੁੱਪ ਕਰਕੇ ਘਰ ਬਹਿ ਜਾਣਗੇ ਜਾਂ ਤੇ ਸਿਆਣੇ ਬਣ ਜਾਣਗੇ ਸਹੀ ਗੱਲ ਕਰਨ ਲੱਗ ਜਾਣਗੇ ਤੇ ਜਾਂ ਫਿਰ ਟਿਕ ਕੇ ਆਪਣੇ ਘਰ ਬਹਿ ਜਾਣਗੇ ਗੱਪ ਕਹਾਣੀਆਂ ਬੜੀਆਂ ਬੜਾ ਕੁਝ ਅੱਜ ਕੱਲ੍ਹ ਚੱਲਦਾ ਪਰ ਆਪ ਸਿਆਣੇ ਬਣੋ ਗੁਰੂ ਗ੍ਰੰਥ ਸਾਹਿਬ ਦਾ ਗਿਆਨ ਪ੍ਰਾਪਤ ਕਰੋ ਗੁਰਬਾਣੀ ਆਪ ਪੜ੍ਹੋ ਇੱਥੇ ਹਰ ਬੰਦਾ ਕਰਾਓ ਜੀ ਪਾਠ ਜੇਬਾਂ ਹੀ ਖਾਲੀ ਕਰਾਈ ਜਾਂਦੇ ਬਸ ਆਓ ਪਾਠ ਕਰਾਓ ਜੀ ਆਹ ਪਾਠ ਕਰਾਓ ਜੀ ਇੱਥੇ ਵਰਾਇਟੀਆਂ ਬਣਾਈਆਂ ਪਈਆਂ ਜੀ ਪਾਠਾਂ ਦੀਆਂ ਵੀ ਵਰਾਇਟੀਆਂ ਨੇ 5000 ਵਾਲਾ ਕਰਾਉਣਾ ਉਹ ਹੋਰ ਪਾਠ ਹੈ ਜੇ 11000 ਵਾਲਾ ਕਰਾਉਣਾ ਇਹ ਕਹਿੰਦੇ ਨਾਲ ਜਪਜੀ ਸਾਹਿਬ ਕਰਾਂਗੇ ਇੱਕ ਸੁਖਮਣੀ ਸਾਹਿਬ ਵੀ ਕਰਾਂਗੇ ਜੇ ਕਹਿੰਦੇ 51000 ਵਾਲਾ ਕਰਾਉਣਾ ਫਿਰ ਸੰਪਟ ਪਾਠ ਕਰਾਂਗੇ ਤੇ ਜੇ 1.25 ਲੱਖ ਵਾਲਾ ਕਰਾਉਣਾ ਫਿਰ ਮਹਾ ਸੰਪਟ ਪਾਠ ਕਰਾਂਗੇ ਹੁਣ ਵੇਖਿਓ ਜੀ ਧਿਆਨ ਨਾਲ ਸੁਣਿਓ ਸਿੰਘੋ ਧਿਆਨ ਨਾਲ ਸੁਣਿਓ ਜੇ ਬੰਦਾ ਆਪਣੇ ਜੇ ਹੁਣ ਗਰੀਬ ਬੰਦਾ ਹੈ ਵੱਡੇ ਮਾਲ ਵਿੱਚ ਚਲਿਆ ਜਾਵੇ ਵੱਡੇ ਮਾਲ ਵਿੱਚ ਜਾਵੇ ਜਿੱਥੇ ਸਮਾਨ ਮਿਲਦਾ ਸਾਰਾ ਬ੍ਰਾਂਡਡ ਮਿਲਦਾ ਬ੍ਰਾਂਡ ਤਰ੍ਹਾਂ ਤਰ੍ਹਾਂ ਦੇ ਉੱਥੇ ਵਿਚਾਰਾ ਨਾ ਜੀ ਵੇਖਿਓ ਉੱਥੇ ਵਿਚਾਰਾ ਗਰੀਬ ਬੰਦਾ ਨਾ ਐਂ ਵੇਖੀ ਜਾਂਦਾ ਚੀਜ਼ਾਂ ਕਿੰਨੀ ਵੀ ਆਹ ਮਹਿੰਗੀ ਇਹ ਨਹੀਂ ਮੈਂ ਖਰੀਦ ਸਕਦਾ ਆ ਵੀ ਮਹਿੰਗੀ ਹੈ ਜੀ ਮੈਂ ਖਰੀਦ ਸਕਦਾ ਆ ਆ ਮਹਿੰਗੀ ਹੈ ਯਾਰ ਇਹ ਵੀ ਮੇਰੇ ਵਸ ਤੋਂ ਬਾਹਰ ਹੈ ਤੇ ਸਾਰੀਆਂ ਚੀਜ਼ਾਂ ਬਹੁਤ ਮਹਿੰਗੀਆਂ ਗਰੀਬ ਬੰਦਾ ਵੱਡੇ ਮਾਲ ਵਿੱਚ ਜਾ ਕੇ ਮੂੰਹ ਅੱਡ ਅੱਡ ਵੇਖਦਾ ਹੈ ਉਹ ਖਰੀਦ ਨਹੀਂ ਸਕਦਾ ਕਹਿੰਦਾ ਮੇਰੇ ਵਸ ਦੀ ਗੱਲ ਨਹੀਂ ਉਹ ਤੇ ਨਾ ਦੁਨੀਆਦਾਰੀ ਅੱਜ ਗੁਰਦੁਆਰਿਆਂ ਵਿੱਚ ਇਦਾਂ ਦੇ ਬੋਰਡ ਬਾਬਿਆਂ ਨੇ ਲਾਏ ਆ ਪਖੰਡੀਆਂ ਨੇ ਇੰਨੇ ਹਜ਼ਾਰ ਵਾਲਾ ਪਾਠ ਇੰਨੇ ਵਾਲਾ ਉੱਥੇ ਵੀ ਵਿਚਾਰਾ ਮੂੰਹ ਅੱਡ ਕੇ ਵੇਖੀ ਜਾਂਦਾ ਹੈ ਵੀ ਆਹ 57,000 ਵਾਲਾ ਇਹ ਤੇ ਮੈਂ ਕਰਾ ਨਹੀਂ ਸਕਦਾ 25,000 ਵਾਲਾ ਭਾਵ ਕਹਿਣ ਦਾ ਉੱਥੇ ਵੀ ਹੀਣ ਭਾਵਨਾ ਆਉਂਦੀ ਹੈ ਮਨ ਵਿੱਚ ਐਂ ਆਈ ਜਾਂਦਾ ਵੀ ਮਨਾ ਤੂੰ ਤੇ 5,100 ਵਾਲਾ ਕਰਾ ਲਾ ਆ ਤੇ ਤੇਰੇ ਵਸ ਦੀ ਗੱਲ ਨਹੀਂ ਵੇਖੋ ਧਰਮ ਨੂੰ ਬਿਜ਼ਨਸ ਬਣਾ ਦਿੱਤਾ ਉੱਥੇ ਜਾ ਕੇ ਵੀ ਮਨ ਐਂ ਸੋਚੀ ਜਾਂਦਾ ਵੀ ਮੇਰੇ ਤੇ ਵਸ ਦੀ ਗੱਲ ਨਹੀਂ ਆਹ ਮੈਂ ਕਰਾ ਵੇਖੋ ਧਰਮ ਕਿਤੇ ਇਦਾਂ ਦਾ ਸੀ ਧਰਮ ਨੂੰ ਧੰਦਾ ਬਣਾ ਲਿਆ ਅੱਜ ਦੇ ਲੋਕਾਂ ਨੇ ਗਰੀਬ ਬੰਦਾ ਤੇ ਵੇਖ ਹੀ ਸਕਦਾ ਕਰਵਾ ਨਹੀਂ ਸਕਦਾ ਗਰੀਬ ਬੰਦਾ ਜਿਵੇਂ ਜਾਂਦਾ ਵਧੀਆ ਥਾਵਾਂ ਤੇ ਵੇਖ ਹੀ ਸਕਦਾ ਖਾ ਨਹੀਂ ਸਕਦਾ ਇਦਾਂ ਧਰਮ ਦਿਆਂ ਠੇਕੇਦਾਰਾਂ ਨੇ ਪਾਠ ਮੁੱਲ ਦੇ ਕਰ ਦਿੱਤਾ ਸਾਰਾ ਕੁਝ ਮੁੱਲ ਦਾ ਇੰਨੇ ਹਜ਼ਾਰ ਵਾਲਾ ਇੰਨੇ ਹਜ਼ਾਰ ਵਾਲਾ ਇਸ ਕਰਕੇ ਧਰਮ ਕੋਈ ਧੰਦਾ ਨਹੀਂ ਗੁਰਬਾਣੀ ਨੂੰ ਆਪ ਪੜੋ ਆਪ ਸੁਣੋ ਆਪ ਸਮਝੋ ਇੱਥੇ ਬਾਹਰ ਸਟਾਲ ਲੱਗਿਆ ਜਿਨ੍ਹਾਂ ਜਿਨ੍ਹਾਂ ਨੇ ਸਹਿਜ ਪਾਠ ਕਰਨੇ ਨੇ ਪ੍ਰਬੰਧਕਾਂ ਕੋਲ ਆਪਣੇ ਨਾਮ ਲਿਖਾ ਜੋ ਉੱਥੇ ਉੱਥੇ ਸਟਾਲ ਲੱਗਿਆ ਉੱਥੇ ਲਿਖਾਓ ਤੁਹਾਨੂੰ ਫ੍ਰੀ ਪੋਥੀਆਂ ਦੇਣਗੇ ਘਰ ਘਰ ਸਹਿਜ ਪਾਠ ਕਰੋ ਆਪ ਪਤਾ ਲੱਗ ਜਾਏਗਾ ਬਾਣੀ ਵਿੱਚ ਕੀ ਕੁਛ ਲਿਖਿਆ ਕਰਨਾ ਅਸੀਂ ਕੀ ਸੀ ਤੇ ਕੀ ਕਰ ਰਹੇ ਹਾਂ ਬਾਣੀ 'ਚ ਕੀ ਲਿਖਿਆ ਸਾਰਾ ਕੁਝ ਲੁਕੋ ਕੇ ਰੱਖਿਆ ਦੱਸਿਆ ਨਹੀਂ ਸੱਚ ਨਹੀਂ ਦੱਸਿਆ ਬੜੇ ਪਰਦੇ ਪਾ ਕੇ ਰੱਖੇ ਐ ਪਰ ਹੁਣ ਸੱਚ ਸਾਹਮਣੇ ਆ ਰਿਹਾ ਬੜੇ ਬੰਦੇ ਨਾ ਦੀਵਾਨ ਰੋਕ ਦਿਓ ਪ੍ਰਬੰਧ ਪ੍ਰੋਗਰਾਮ ਬੰਦ ਕਰ ਦਿਓ ਐ ਨਹੀਂ ਕਰ ਦੇਣਾ ਦੀਵਾਨ ਨਹੀਂ ਸੁਣ ਦੇਣਾ ਕਰਦੇ ਨਹੀਂ ਅੱਜ ਕੱਲ੍ਹ ਵਿਦੇਸ਼ਾਂ ਵਿੱਚ ਦੀਵਾਨ ਰੋਕਣ ਜਾਣੇ ਜਾਂਦੇ ਨੇ ਵੀ ਦੀਵਾਨ ਨਹੀਂ ਲੱਗਣ ਦੇਣੇ ਪ੍ਰਬੰਧਕ ਪ੍ਰੋਗਰਾਮ ਨਹੀਂ ਹੋਣ ਦੇਣਾ ਐਂ ਕਰ ਦਾਂਗੇ ਐਂ ਕਰ ਦਾਂਗੇ ਇਹਨਾਂ ਨੂੰ ਪੁੱਛੋ ਵੀ ਕਮਲਿਓ ਇੱਥੇ 50 ਬੰਦਿਆਂ 'ਚ ਰੋਕਣੋਂ ਹਟਾ ਲਓਗੇ ਆ ਫੋਨ ਆ ਗਿਆ ਘਰ ਘਰ ਗੱਲ ਪਹੁੰਚ ਜਾਂਦੀ ਹੈ ਕਿੰਨਿਆਂ ਕੋਲ ਰੋਕ ਲਓਗੇ ਤੁਸੀਂ ਇਕੱਲੇ ਇਕੱਲੇ ਦੇ ਕੋਲ ਪਹੁੰਚ ਜਾਣੀ ਹੈ ਹੁਣ ਨਹੀਂ ਰੋਕ ਸਕਦੇ ਤੁਸੀਂ ਸੱਚ ਦੇ ਗਿਆਨ ਨੂੰ ਹੁਣ ਸੱਚ ਚਲੇ ਜਾਣਾ ਲੋਕਾਂ ਕੋਲ ਹਰ ਬੰਦੇ ਨੂੰ ਆਪ ਪਤਾ ਲੱਗ ਜਾਣਾ ਹੈ ਦਲੀਲ ਦਾ ਪਤਾ ਸਮਝ ਆ ਰਹੀ ਹੈ ਵੀ ਗੁਰਬਾਣੀ ਆ ਕਹਿੰਦੀ ਹੈ ਦੱਸਿਆ ਆ ਗਿਆ ਗੁਰੂ ਗ੍ਰੰਥ ਸਾਹਿਬ ਐਦਾਂ ਦਾ ਬਣਾਉਣਾ ਚਾਹੁੰਦੇ ਆ ਦੱਸਿਆ ਆ ਗਿਆ ਅੱਜ ਦੀ ਜਵਾਨੀ ਤੋਂ ਗੁਰੂ ਗ੍ਰੰਥ ਸਾਹਿਬ ਦਾ ਗਿਆਨ ਲੁਕੋਇਆ ਨਹੀਂ ਜਾ ਸਕਦਾ ਸਭ ਪਤਾ ਲੱਗ ਜਾਣਾ ਅਗਲਾ ਮੰਨੇ ਨਾ ਮੰਨੇ ਗੱਲ ਵੱਖ ਹੈ ਪਰ ਹੁਣ ਤੁਸੀਂ ਪਰਦੇ ਪਾ ਕੇ ਨਹੀਂ ਰੱਖ ਸਕਦੇ ਗੁਰਬਾਣੀ ਦਾ ਗਿਆਨ ਹੁਣ ਘਰ ਘਰ ਜਾਏਗਾ ਜਾ ਰਿਹਾ ਤੇ ਜਾਣਾ ਚਾਹੀਦਾ ਆਓ ਗੁਰੂ ਦੇ ਪੁੱਤ ਬਣ ਕੇ ਪ੍ਰਚਾਰ ਕਰੀਏ ਗੰਗੂ ਦੀ ਔਲਾਦ ਨਾ ਬਣੀਏ ਸਤਿਗੁਰ ਦੇ ਦੱਸੇ ਰਾਹ ਤੇ ਤੁਰੀਏ ਇਹਦੇ 'ਚ ਕੋਈ ਸ਼ੱਕ ਨਹੀਂ ਇਸ ਰਾਹ ਤੇ ਤੁਰਨ 'ਚ ਮੁਸ਼ਕਲਾਂ ਬਹੁਤ ਆਉਣਗੀਆਂ ਵਿਰੋਧਤਾ ਦਾ ਸਾਹਮਣਾ ਝੱਲਣਾ ਪਏਗਾ ਵਿਰੋਧਤਾ ਦਾ ਸਾਹਮਣਾ ਕਰਨਾ ਪਏਗਾ ਗੋਲੀਆਂ ਵੀ ਚੱਲ ਸਕਦੀਆਂ ਨੇ ਜਵਾਨੀ ਵਿੱਚ ਵੀ ਮੌਤ ਹੋ ਸਕਦੀ ਹੈ ਜ਼ਰੂਰੀ ਨਹੀਂ ਬੁਢੇਪਾ ਵੇਖੀਏ ਪਰ ਤੁਰੇ ਚੱਲੋ ਪਰਵਾਹ ਨਾ ਕਰੋ ਅੱਗੇ ਅੱਗੇ ਤੁਰੇ ਚੱਲੀਏ ਸੱਚ ਦੇ ਰਾਹ ਤੇ ਤੁਰੋ ਗੁਰਬਾਣੀ ਆਪ ਪੜੋ ਸਮਝੋ ਬਸ ਕਿਸੇ ਦੇ ਪਿੱਛੇ ਨਾ ਲੱਗੋ ਕੋਈ ਵਿਦਵਾਨ ਕੀ ਕਹਿੰਦਾ ਕੋਈ ਪ੍ਰਚਾਰਕ ਕੀ ਕਹਿੰਦਾ ਕਿਹੜਾ ਬਾਬਾ ਕੀ ਕਹਿੰਦਾ ਇਹ ਵੇਖੋ ਵੀ ਗੁਰੂ ਗ੍ਰੰਥ ਸਾਹਿਬ ਕੀ ਕਹਿੰਦੇ ਆ ਜੋ ਗੁਰੂ ਗ੍ਰੰਥ ਸਾਹਿਬ ਕਹਿੰਦੇ ਆ ਉਹਨੂੰ ਆਪਣੀ ਜ਼ਿੰਦਗੀ ਵਿੱਚ ਲਾਗੂ ਕਰੋ ਮੰਨੋ ਸੋ ਸਾਰੀ ਸੰਗਤ ਨੂੰ ਬੇਨਤੀ ਹੈ ਵੀ ਪਖੰਡੀਆਂ ਦਾ ਖਹਿੜਾ ਛੱਡ ਦਿਓ ਮੜੀਆਂ ਕਬਰਾਂ ਨੂੰ ਨਹੀਂ ਪੂਜਣਾ ਮੜੀਆਂ ਮਸਾਣੀਆਂ ਤੇ ਨਹੀਂ ਜਾਣਾ ਆਪ ਸਹਿਜ ਪਾਠ ਕਰਿਆ ਕਰੋ ਪਿੰਡ ਪਿੰਡ ਵਿੱਚ ਪ੍ਰੋਗਰਾਮ ਕਰਾਓ ਇੱਕ ਬੇਨਤੀ ਹੋਰ ਹੈ ਵੀ ਗ੍ਰੰਥੀ ਸਿੰਘ ਚੰਗੇ ਰੱਖੋ ਪੜ੍ਹੇ ਲਿਖੇ ਜਿਹੜੇ ਵਧੀਆ ਕਿਤੇ 2-4 ਸਾਲ ਪੜ੍ਹੇ ਹੋਣ ਕੋਰਸ ਕੀਤੇ ਹੋਣ ਜਿਨ੍ਹਾਂ ਨੂੰ ਪਤਾ ਹੋਵੇ ਭਾਵੇਂ 15-20,000 ਰੁਪਈਆ ਦੇਣਾ ਪੈ ਜੇ ਗ੍ਰੰਥੀ ਨੂੰ ਪਰਵਾਹ ਨਾ ਕਰਿਆ ਗੁਰਮੁਖੋ ਪਿੰਡ ਵਿੱਚ 100 ਘਰ ਹੈ 100-100 ਰੁਪਈਆ ਮਹੀਨੇ ਦਾ ਦਿਓ 10,000 ਹੋ ਜਾਂਦਾ ਜੇ 200 ਘਰ ਹੈ ਤੇ 100-100 ਰੁਪਈਆ ਸਾਰੇ ਦੇਣ 20,000 ਰੁਪਈਆ ਗ੍ਰੰਥੀ ਨੂੰ ਦਿਓ ਚੰਗਾ ਗ੍ਰੰਥੀ ਰੱਖੋ ਜਿਹੜਾ ਵਧੀਆ ਕਥਾ ਕਰਕੇ ਸੁਣਾਵੇ ਸਾਡੇ ਬੱਚਿਆਂ ਨੂੰ ਪੜ੍ਹਾਵੇ ਗੁਰਦੁਆਰੇ ਤੇ ਲਾਉਣਗੇ 2 ਕਰੋੜ ਰੁਪਈਆ ਤੇ ਗ੍ਰੰਥੀ ਰੱਖਣਗੇ 2,000 ਰੁਪਈਆ ਮਹੀਨਾ ਦੇਣਾ ਏਦਾਂ ਦੇ ਕਰਨਗੇ ਫਿਰ ਅਗਲਾ ਪੇੜੇ ਕਰਕੇ ਟਾਈਮ ਪਾਸ ਕਰੂਗਾ ਵੀ ਹੋਰ ਤੇ 2,000 ਨਾਲ ਗੁਜ਼ਾਰਾ ਨਹੀਂ ਹੁੰਦਾ ਫਿਰ ਕਿਸੇ ਨੂੰ ਪੇੜੇ ਕਰਕੇ ਦਊ ਕਿਸੇ ਨੂੰ ਲਾਚੀਆਂ ਕਰਕੇ ਦਊ ਕਿਸੇ ਨੂੰ ਧਾਗੇ ਕਰਕੇ ਦਊ ਕਿਸੇ ਨੂੰ ਕੁਛ ਦੱਸੂ ਕਿਸੇ ਨੂੰ ਕੁਛ ਦੱਸੇਗਾ ਇਸ ਕਰਕੇ ਭਾਈ ਸਿਆਣੇ ਬਣੋ ਵਧੀਆ ਵਧੀਆ ਗ੍ਰੰਥੀ ਰੱਖੋ ਚੰਗੇ ਸਿਆਣੇ ਸੂਝਵਾਨ ਗ੍ਰੰਥੀ ਰੱਖੋ ਜਿਹੜੇ ਗੁਰਬਾਣੀ ਦੀ ਕਥਾ ਕਰਕੇ ਸਾਨੂੰ ਸਮਝਾਉਣ ਸਾਨੂੰ ਪਤਾ ਲੱਗੇ ਵੀ ਬਾਣੀ ਵਿੱਚ ਲਿਖਿਆ ਕੀ ਸੋ ਤਕੜੇ ਹੋ ਕੇ ਗੁਰਬਾਣੀ ਦਾ ਪ੍ਰਚਾਰ ਕਰੀਏ ਬਹੁਤ ਪਿਆਰ ਨਾਲ ਨਗਰ ਨਿਵਾਸੀਆਂ ਨੇ ਸੰਗਤ ਦੀ ਸੇਵਾ ਕੀਤੀ ਹੈ, ਪ੍ਰਬੰਧ ਕੀਤਾ ਹੈ, ਬਹੁਤ ਵਧੀਆ ਲੱਗਾ ਇੱਥੇ ਆ ਕੇ। ਕਈ ਜਗ੍ਹਾ ਇਦਾਂ ਦੀਆਂ ਹੁੰਦੀਆਂ ਨੇ ਜਿੱਥੇ ਦੀਵਾਨ ਸਮਾਪਤ ਹੋ ਜਾਂਦੇ ਆ ਪਰ ਜੀ ਕਰਦਾ ਹੁੰਦਾ ਵੀ ਸਮਾਪਤ ਨਾ ਹੋਣ। ਕਈ ਜਗ੍ਹਾ ਇਦਾਂ ਦੀਆਂ ਹੁੰਦੀਆਂ, ਇੱਥੇ ਸੱਚੀ ਇਦਾਂ ਲੱਗਦਾ ਭਾਵੇਂ ਕਿ ਇਕੱਠ ਤੇ ਬਹੁਤ ਵੱਡੇ ਵੱਡੇ ਵੀ ਹੁੰਦੇ ਆ ਦੀਵਾਨਾਂ ਵਿੱਚ, ਇਦੋਂ ਵੀ ਜ਼ਿਆਦਾ ਜ਼ਿਆਦਾ ਇਕੱਠ ਹੁੰਦੇ ਆ, ਪਰ ਸੱਚੀ ਇੱਥੇ ਇਦਾਂ ਮਨ ਲੱਗਦਾ ਵੀ ਵਧੀਆ ਲੱਗਦਾ, ਇਦਾਂ ਵੀ ਪੰਜ ਚਾਰ ਦੀਵਾਨ ਚਾਹੀਦੇ ਸੀ ਵੀ ਲੱਗੀ ਜਾਂਦੇ, ਇਦਾਂ ਦਿਲ ਲੱਗਦਾ ਕਿਉਂਕਿ ਉਹਦਾ ਉਹਦਾ ਇੱਕ ਕਾਰਨ ਹੈ, ਉਹਦਾ ਕਾਰਨ ਇਹ ਹੈ ਵੀ ਤੁਸੀਂ ਸੁਣਦੇ ਬੜੇ ਟਿਕਾ ਨਾਲ, ਤੇ ਦੂਜੀ ਗੱਲ ਨੌਜਵਾਨ ਕਿੰਨੇ ਵਿੱਚ ਬੈਠੇ, ਇੱਕ ਤੇ ਹੈ ਨੌਜਵਾਨ ਇੱਕ ਹੈ ਚੰਡੀਗੜ੍ਹੀਏ, ਚੰਡੀਗੜ੍ਹ ਦੇ ਇਲਾਕੇ ਦੇ ਕਿੰਨੇ ਨੰਬਰ ਹੈ ਤੁਹਾਡੀ ਪਿੱਧਰ ਦੀ ਮੋਹਾਲੀ ਵਾਲੀ ਉਹ ਪਲੇਟ 65 ਨੰਬਰ ਹੀ ਹੈ, ਇਹ ਇੱਧਰ ਵਾਲਾ ਜਿਹੜਾ ਇਲਾਕਾ ਹੈ ਇਹਦਾ ਫਰਕ ਹੈ ਬਹੁਤ, ਵੀ ਤੁਸੀਂ ਤੇਜ਼ ਵੀ ਹੋ ਥੋੜ੍ਹੇ ਜਿਹੇ ਅੱਗੇ ਨਾਲੋਂ, ਸ਼ਹਿਰ ਦੇ ਚੰਡੀਗੜ੍ਹ ਦਾ ਏਰੀਆ ਪੈ ਜਾਂਦਾ ਵੀ ਸਿਆਣੇ ਵੀ ਹੋ ਅੱਗੇ ਨਾਲੋਂ ਤੇਜ਼ ਹੋ ਗਏ ਬਹੁਤ, ਤੇ ਜੇ ਇਹ ਗੁਰਮਤ ਨੂੰ ਸਮਝਣ ਲੱਗ ਜਾਣਗੇ ਕਿੰਨਾ ਵੱਡਾ ਅਸਰ ਹੋ ਸਕਦਾ, ਫਿਰ ਕਿੱਡਾ ਵੱਡਾ ਪ੍ਰਭਾਵ ਪੈ ਸਕਦਾ, ਦਮਾਲਿਆਂ ਵਾਲੇ ਦਸਤਾਰਾਂ ਵਾਲੇ ਕਿੰਨੇ ਨੌਜਵਾਨ ਨੇ ਵਿੱਚ, ਕਿੰਨੇ ਪਿਆਰ ਨਾਲ ਬਹਿ ਕੇ ਟਿਕ ਕੇ ਸੁਣਦੇ ਹੋ, ਕਿੰਨਾ ਚੰਗਾ ਲੱਗਦਾ ਇਹ ਵੇਖ ਵੇਖ ਕੇ। ਸੋ ਇਹ ਖੁਸ਼ੀ ਇਸ ਕਰਕੇ ਹੈ, ਬਹੁਤ ਧਿਆਨ ਨਾਲ ਆਪ ਜੀ ਨੇ ਤਿੰਨੇ ਦਿਨ ਹਾਜ਼ਰੀ ਭਰੀ, ਸਾਰੀ ਸੰਗਤ ਦਾ ਧੰਨਵਾਦ ਹੈ, ਇੱਥੋਂ ਦੇ ਪ੍ਰਬੰਧਕਾਂ ਦਾ ਵੀਰਾਂ ਦਾ ਸਭ ਦਾ ਧੰਨਵਾਦ, ਤੇ ਬਾਕੀ ਬੇਨਤੀ ਇਹ ਹੈ ਵੀ ਸੱਚ ਦੇ ਰਾਹ ਤੇ ਤੁਰੋ, ਆਪਣਾ ਏਮ ਵੇਖੋ ਕੀ ਹੈ, ਪਾ ਤੁਰੇ ਚੱਲੋ। ਆਪਣੇ ਨੇੜੇ ਦੀਵਾਨ ਨੇ ਇੱਥੇ ਪਿੰਡ ਢੇਲਪੁਰ, ਢੇਲਪੁਰ ਕਾਹਦੇ ਨੇੜੇ ਪੈ ਜਾਂਦਾ ਹੈ ਮੋਹਾਲੀ, ਪਿੰਡ ਢੇਲਪੁਰ ਜ਼ਿਲ੍ਹਾ ਮੋਹਾਲੀ, 11, 12, 13 ਮਈ ਦੇ ਤਿੰਨ ਦੀਵਾਨ ਹਨ, 11, 12, 13 ਮਈ ਤਿੰਨ ਦੀਵਾਨ ਪਿੰਡ ਢੇਲਪੁਰ ਵਿੱਚ ਹਨ, ਉੱਥੇ ਪਹੁੰਚ ਕੇ ਸੰਗਤ ਨੇ ਦਰਸ਼ਨ ਦੇਣੇ, ਬਿਲਕੁਲ ਨੇੜੇ ਹੀ ਹੈ ਜੀ, ਥੋੜ੍ਹੇ ਦਿਨ ਰਹਿ ਗਏ ਹੈ। 6 ਮਈ ਨੂੰ ਗੁਰਦੁਆਰਾ ਪਰਮੇਸ਼ਰ ਦੁਆਰ ਸਾਹਿਬ ਪਹਿਲਾ ਸ਼ਨੀਵਾਰ ਦਾ ਦੀਵਾਨ ਹੁੰਦਾ, ਜਿਹੜਾ ਜਿਨ੍ਹਾਂ ਕੋਲ ਸਮਾਂ ਹੋਵੇ 6 ਮਈ ਨੂੰ ਗੁਰਦੁਆਰਾ ਪਰਮੇਸ਼ਰ ਦੁਆਰ ਸਾਹਿਬ ਹਾਜ਼ਰੀ ਭਰਨੀ। 17 ਮਈ ਨੂੰ ਪਿਛਲੇ ਸਾਲ ਭਾਈ ਭੁਪਿੰਦਰ ਸਿੰਘ ਜੀ ਜਦੋਂ ਕਾਤਲਾਨਾ ਹਮਲਾ ਹੋਇਆ ਆਪਣੇ ਤੇ, ਉਹ ਕਾਤਲਾਨਾ ਹਮਲੇ ਦੇ ਵਿੱਚ ਸ਼ਹੀਦ ਹੋ ਗਏ, ਸੋ ਉਹਨਾਂ ਦੀ ਯਾਦ ਵਿੱਚ 17 ਮਈ ਦਾ ਹੀ ਜਿੱਦਣ ਅਟੈਕ ਹੋਇਆ ਸੀ ਉਸੇ ਦਿਨ ਖਾਸੀ ਕਲਾਂ ਪਿੰਡ ਵਿੱਚ ਅਨਾਜ ਮੰਡੀ ਵਿੱਚ ਲੁਧਿਆਣੇ ਜ਼ਿਲ੍ਹੇ 'ਚ ਉਹਨਾਂ ਦੇ ਜਿੱਥੇ ਰਹਿੰਦੇ ਸੀ ਉੱਥੇ ਪ੍ਰੋਗਰਾਮ ਰੱਖਿਆ, ਤੇ 17 ਮਈ ਨੂੰ ਸੰਗਤ ਦੇ ਚਰਨਾਂ ਵਿੱਚ ਬੇਨਤੀ ਹੈ, 17 ਮਈ ਨੂੰ ਜਿਨ੍ਹਾਂ ਕੋਲ ਵੀ ਸਮਾਂ ਹੋਵੇ 17 ਮਈ ਨੂੰ ਪਹੁੰਚਣ ਦੀ ਕਿਰਪਾਲਤਾ ਕਰਿਓ ਲੁਧਿਆਣੇ, ਭਾਈ ਭੁਪਿੰਦਰ ਸਿੰਘ ਜੀ ਦੀ ਯਾਦ ਵਿੱਚ ਪ੍ਰੋਗਰਾਮ ਹੋਣਾ। 18, 19, 20 ਦੇ ਸ਼ਾਹਬਾਦ ਦੀਵਾਨ ਹੈ, ਸ਼ਾਹਬਾਦ ਮਾਰਕੰਡਾ ਅੰਬਾਲੇ ਦੇ ਨੇੜੇ ਹੀ ਹੈ, ਉਸ ਏਰੀਏ ਚੋਂ ਜਿਹੜੀ ਸੰਗਤ ਆਈ ਹੈ ਅੰਬਾਲੇ ਦੇ ਇਲਾਕੇ ਵਾਲੇ ਸ਼ਾਹਬਾਦ ਸ਼ਹਿਰ ਵਿੱਚ 18, 19, 20 ਤਿੰਨ ਦੀਵਾਨ ਹਨ, ਉੱਥੇ ਪਹੁੰਚ ਕੇ ਵੀ ਦਰਸ਼ਨ ਦੇਣੇ, ਗੱਜ ਕੇ ਬੋਲੋ ਆਨੰਦ ਸਾਹਿਬ ਵਿੱਚ ਅਰਦਾਸ 'ਚ ਜੁੜੀਏ, ਹੁਕਮਨਾਮੇ ਸੁਣ ਕੇ ਗੁਰੂ ਜੀ ਜਾਣਗੇ ਫਿਰ ਆਪਾਂ ਚਾਲਾ ਪਾਉਣਾ, ਪਹਿਲਾਂ ਨਹੀਂ ਜਾਣਾ, ਗੁਰੂ ਗ੍ਰੰਥ ਸਾਹਿਬ ਜੀ ਅੱਗੇ ਅੱਗੇ ਜਾਣਗੇ ਫਿਰ ਚੱਲਣਾ। ਸਤਿਗੁਰ ਜੀ ਦਾ ਅਦਬ ਮੁੱਖ ਰੱਖਿਓ ਭਾਈ, ਗੁਰੂ ਸਾਹਿਬ ਤੋਂ ਪਹਿਲਾਂ ਨਹੀਂ ਜਾਣਾ। ਸਾਰੀ ਸੰਗਤ ਦਾ ਧੰਨਵਾਦ, ਜਿੰਨੇ ਵੀਰ ਪ੍ਰਚਾਰਕ ਭਾਈ ਧਰਮਵੀਰ ਸਿੰਘ ਜੀ ਆਏ, ਹੋਰ ਵੀ ਜਿੰਨੇ ਆਏ, ਸਭ ਦਾ ਧੰਨਵਾਦ। ਗੱਜ ਕੇ ਆਨੰਦ ਸਾਹਿਬ 'ਚ ਬੋਲੋ, ਕੋਈ ਵੀ ਰਸਨਾ ਵਾਂਝੀ ਨਾ ਰਵੇ, ਜਿਨ੍ਹਾਂ ਨੇ ਮੱਥਾ ਨਹੀਂ ਟੇਕਿਆ ਟੇਕ ਲਓ ਭਾਈ, ਵਾਰੀ ਵਾਰੀ ਆ ਕੇ ਮੱਥਾ ਟੇਕ ਲਓ, ਗੁਰੂ ਜੀ ਜਾਣਗੇ ਫਿਰ ਚਾਲਾ ਪਾਉਣਾ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ, ਆਨੰਦ ਪਾਇਆ ਮੇਰੀ ਮਾਏ ਸਤਿਗੁਰ ਨੇ ਪਾਇਆ, ਰਾਗ ਰਤਨ ਪਰਵਾਰ ਹਰੀਆਂ ਸ਼ਬਦ ਗਾਵਣ ਆਈਆਂ, ਗੁਰੂ ਗਾਵੋ ਹਰੀ ਤੇਰਾ ਸਾਨੀ ਸਰਸਾਇਆ, ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ, ਇਹ ਬਾਣੋ ਮੇਰਿਆ ਸਦਾ ਰਹੋ ਹਰ ਨਾਲ, ਹਰ ਨਾਲ ਰਹੋ ਤੂੰ ਮਨ ਮੇਰੇ ਤੂੰ ਸਤਿਗੁਰ ਸਾਜਣਾ, ਸਤਿਗੁਰੂ ਤਬੇ ਚਲਾਇਓ ਪੰਖ ਫੜੋ ਗੱਜ ਕੇ ਬਈ
ਗੁਰੂ ਗ੍ਰੰਥ ਜੀ ਪਾਲ ਪ੍ਰਗਟ ਗੁਰਾ ਕੀ ਦੇ
ਗੱਜ ਕੇ
ਆਜ ਕਰੇਗਾ ਖਵਾਰ ਹੋਏ ਵਾਹਿਗੁਰੂ ਨਾਮ
ਜੋ ਸ਼ਰਧਾ ਕਰ
ਵਾਹਿਗੁਰੂ ਨਾਮ ਸੁਹਾਜ ਹੈ ਜੋ ਸ਼ਰਧਾ ਕਰ
ਵਾਹਿਗੁਰੂ ਨਾਮ ਜਹਾਜ ਹੈ
ਜਹਾਜ਼ ਹੈ ਖੜੇ ਸੁਤਰੇ ਵਿਸਰ ਨਾਹੀ ਦਾਤਾਰੇ ਆਪਣਾ ਨਾਮ ਦੇਹੋ ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਹੋ ਸੋ ਕਹੁ ਤਨ ਗੁਰ ਸੇਵੀਏ ਇਹ ਨਿਸ ਸਹਿਜ ਸੁਭਾਏ ਦਰਸ਼ਨ ਪਰਸੇ ਗੁਰੂ ਕੇ ਜਨਮ ਮਰਨ ਦੁਖ ਜਾਏ ਵਾਹਿਗੁਰੂ ਜੀ ਧਨਸਰੀ ਮਹੱਲਾ ਪੰਜਵਾ ਦੀਨ ਦਰਦ ਨਿਵਾਰ ਠਾਕੁਰ ਰੱਖ ਜਨ ਕੀਆ ਤਰਨ ਤਾਰਨ ਹਰ ਨਿਦ ਦੁਖ ਨ ਸਕੈ ਬਿਆਪ ਦੀਨ ਦਰਦ ਨਿਵਾਰ ਠਾਕੁਰ ਰੱਖੇ ਜਨ ਕੀ ਆਪ ਤਰਨ ਤਾਰਨ ਹਰ ਨਿਤ ਦੁਖ ਨ ਸਕੈ ਬਿਆਪ ਸਾਧੂ ਸੰਗ ਭਜੋ ਗੋਪਾਲ ਆਨ ਸੰਜਮ ਕਿਛ ਨਾ ਸੂਝੇ ਇਹ ਜਤਨ ਕਾਤ ਕਲ ਕਾਲ ਰਹਾਓ ਆਦ ਅੰਤ ਦਇਆਲ ਪੂਰਨ ਤਿਸ ਬਿਨਾ ਨਹੀਂ ਕੋਏ ਜਨਮ ਮਰਨ ਨਿਵਾਰ ਹਰ ਜਪ ਸਿਮਰ ਸੁਆਮੀ ਸੋਏ ਵੇਦ ਸਿਮਰਤ ਕਥੇ ਸਾਸ ਭਗਤ ਕਰੇ ਵਿਚਾਰ ਮੁਕਤ ਪਾਈਏ ਸਾਧ ਸੰਗਤ ਬਿਨਸ ਜਾਏ ਅੰਧਾਰ ਚਰਨ ਕਮਲ ਅਦਾਰ ਜਨ ਕਾ ਰਾਸ ਪੂੰਜੀਏਕ ਤਾਣ ਮਾਣ ਦੀ ਬਾਣ ਸਾਚਾ ਨਾਨਕ ਕੀ ਪ੍ਰਭ ਟੇਕ ਚਰਨ ਕਮਲ ਆਧਾਰ ਜਨ ਕਾ ਰਾਸ ਪੂੰਜੀਏਕ ਤਾਣ ਮਾਣ ਦੀ ਬਾਣ ਸਾਚਾ ਨਾਨਕ ਕੀ ਪ੍ਰਭ ਟੇਕ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।